वाहे
दोस्त बॉबी सिद्धू प्रेसन तो प्रोग्राम लहरां दे सांग सांग। जी हां, हरेक शुक्रवार सवेरे 8 to 10 कला मेरिया ते गीत तुहाडे तुहाडी आमद ही साडी खुशी है। सो मिल बैठांगे हरेक शुक्रवार 8 to 10 प्रोग्राम लहरां दी सां लहरां दी सां लहरां दी सां।
एक भरोसा तू अपने ते कर, दूजा कर तू रब, आप भरोसे आपा जीती, रब भरोसे जग। लो जी, फिर ऐसे ही दुआ दे नाल के तुसी सारे अपने ते भरोसा इसे तरह ही रहो। एक अपने रब ते भरोसा होवे ते दूसरा भरोसा जेड़ा तुहाडा अपने आप ते होवे। जेकर तुहाडा अपने ते भरोसा ते उस रब ते भरोसा वा ना विश्वास आ, तां मेरे ख्याल दे विच दुनिया दा कोई भी ऐसा काम नहीं जेड़ा के असि ना कर सकते हुए। ते ऐसे ही दुआ दे नाल के सारिआं दा भरोसा अपने आप ते ते उस परमात्मा दी होंद ते इसे तरह ही बनिया रवे। करदे आं शुरुआत अज दे दिन दी। मैं तुहाडी होस्ट ओबी सिद्धू प्रिस्टिन तो मेरे नाल सरबजीत पाजी पटियाला स्टूडियो तो हाजरा लेके अज दा प्रोग्राम लहरां हरमन रेडियो दी वेड़ी। ते साडे वल्लों सारिआं नूं प्यार भरी सत श्री अकाल आदाब नमस्ते, वाहिगुरु जी का खालसा वाहिगुरु जी की फतेह। ते उम्मीद करदे आं जी तुहाडा अज दा दिन बहुत ही वधिया चढ़िया होगा, बहुत वधिया शुरुआत हुई होगी, सारे आपो अपने काम ते भी पहुंच गए होंगे। ते बाकी वीकेंड भी शुरू हो रहा, सारे ने अपने वीकेंड के कार्ज भी उलीकले हो गए जी। केड़ी पार्टी ते जाना, किने गुरु घर जाना, किने घर दिया शॉपिंग कर क्लीनिंग करनिया सफाइया करनिया, जा शॉपिंग जो भी करता समान लेके आना होंगे खान पीन का पूरे हफ्ते का, है ना। तो जिंदगी की भज दौड़ दे विच पता ही नहीं लगता कि टाइम ते दिन किदा लंघी जाते हैं। तो लो जी, फिर अज देख लो 2018 सितंबर महीना चल रहा वा, तो ये टाइम कदों ते किन्नी छेती पास हो गया इसका भी अंदाजा नहीं है। इदा लगता कि मुझे कल कदाई जो कि असि नवे साल सैलीब्रेट किया 1 जनवरी नू, ते अज देख लो 21 सितंबर हो चुकी है ते साल 2018 ते दिन अज शुक्रवार, ते टाइम हो चुका 8:04 सवेर दी। अपना यह सफर 8 to 10 तक इसे तरह ही जारी रहेगा, जिसके बहुत सारिया गल्लां भी करांगे, कुछ गल्लां तुहाडियां सुणांगे ते कुछ गल्लां मेरियां। हमेशा की तरह खबरां बारे भी गलबात करांगे, गुजारतां भी पावांगे, गाने भी सुणांगे, कुछ कुछ थोड़ी पसंद दे ते कुछ कुछ मेरी पसंद दे। तो गाणियां दी फरमाइश तुसी भी साडे तक पहुंचा सकदे हो टैलीग्राम दे जरिए ते जां फिर ईमेल दे जरिए। तो जरूर गल्लां बातां दा सिलसिला इसे तरह ही जारी रखांगे, पर फिलहाल सुनदे हां प्रोग्राम दा पहला गीत। पर दस्सिए जी ब्रिस्बेन दा मौसम की कहिंदा वा। सो ब्रिस्बेन दा जिहड़ा मौसम आ जी, ਉਹ ਧੁੱਪ ਨਿਕਲੀ ਹੋਈ ਆ ਪਰ ਹਵਾ ਚੱਲ ਰਹੀ ਆ ਤੇ ਪੰਛੀਆਂ ਦੀ ਚਹਿਚਹਾਟ ਦੇ ਵਿੱਚ ਜਿਹੜਾ ਮੌਸਮ ਆ ਉਹ ਬਹੁਤ ਹੀ ਸੋਹਣਾ ਹੋਇਆ ਹੋਇਆ। ਦਿਨੇ ਥੋੜੀ ਜਿਹੀ ਗਰਮੀ ਹੁੰਦੀ ਆ ਪਰ ਸੁਬਹਾ ਤੇ ਸ਼ਾਮ ਆ ਜਿਹੜੀ ਉਹ ਥੋੜੀ ਠੰਡੀ ਹੁੰਦੀ ਆ ਤੇ ਇਸ ਟਾਈਮ ਜਿਹੜਾ ਬ੍ਰਿਸਬਨ ਦਾ ਟੈਂਪਰੇਚਰ ਆ ਉਹ 17 ਡਿਗਰੀ ਤੱਕ ਆ ਤੇ ਮੈਲਬੋਰਨ ਦੇ ਵਿੱਚ ਉਹਦੇ ਬੱਦਲ ਵਾਲੀ ਬਣੀ ਹੋਈ ਆ ਤੇ ਉੱਥੋਂ ਦਾ ਜੀ ਟੈਂਪਰੇਚਰ ਆ ਤੇ ਸਿਡਨੀ ਵਿੱਚ 13 ਡਿਗਰੀ ਤੇ ਥੋੜਾ ਸਨੀ ਆ। ਤੇ ਲਓ ਜੀ ਫਿਰ ਇਹ ਸੀ ਕੁਝ ਸ਼ਹਿਰਾਂ ਦਾ ਕੁਝ ਸ਼ਹਿਰਾਂ ਦੇ ਮੌਸਮ ਦੀ ਜਾਣਕਾਰੀ। ਤੇ ਇੰਡੀਆ ਦੇ ਵਿੱਚ ਤਾਂ ਵੈਸੇ ਵੀ ਹੁਣ ਪਤਾ ਹੀ ਹੈ ਨਾ ਕਿ ਆਪਣੇ ਤੋਂ ਆਪੋਜਿਟ ਹੁੰਦਾ ਸੀ, ਆਪਣੇ ਇੱਥੇ ਹੁਣ ਗਰਮੀ ਦੀ ਸ਼ੁਰੂਆਤ ਤਾਂ ਇੰਡੀਆ ਦੇ ਵਿੱਚ ਠੰਡ ਦੀ ਸ਼ੁਰੂਆਤ ਥੋੜੀ ਥੋੜੀ ਜਿਹੀ ਹੋ ਚੁੱਕੀ ਆ ਪਰ ਫਿਲਹਾਲ ਮੌਸਮ ਹਾਲੇ ਗਰਮੀ ਆ। ਤੇ ਲਓ ਜੀ ਫਿਰ ਇਸ ਗਰਮੀ ਸਰਦੀ ਦੇ ਮੌਸਮ ਦੇ ਵਿੱਚ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗਾਣਾ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ ਤੁਹਾਡੇ ਆਪਣੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਕੀ ਨੇ ਦੁਨੀਆ ਦੇ ਮੰਜ਼ਰ ਖਾਲੀ ਹੱਥ
ਮਤਲਬ ਜੀ ਗਾਣਾ ਸੁਣ ਰਹੇ ਸੀ ਤੁਸੀਂ, ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ, ਤੇ ਵਾਕਈ ਜੀ ਕੋਈ ਨੀ ਜਾਣਦਾ ਕਿ ਰੱਬ ਦੇ ਰੰਗ ਕੀ ਆ, ਕਿਉਂਕਿ ਕਈ ਵਾਰੀ ਸਾਨੂੰ ਏਦਾਂ ਹੁੰਦਾ ਨਾ ਕਿ ਜੋ ਸਾਡੇ ਨਾਲ ਅੱਜ ਪ੍ਰੈਜੈਂਟ ਦੇ ਵਿੱਚ ਜੋ ਵਰਤਮਾਨ ਟਾਈਮ ਦੇ ਵਿੱਚ ਹੋ ਰਿਹਾ ਸਾਨੂੰ ਲੱਗਦਾ ਵੀ ਰੱਬ ਸਾਡੇ ਨਾਲ ਬੜਾ ਹੀ ਬੁਰਾ ਕਰ ਰਿਹਾ, ਪਰ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਉਸਦੇ ਨਤੀਜੇ ਸਾਡੇ ਸਾਹਮਣੇ ਆਉਂਦੇ ਆ ਤਾਂ ਉਸ ਟਾਈਮ ਰਿਅਲਾਈਜ਼ ਹੁੰਦਾ ਕਿ ਨਹੀਂ, ਜੋ ਰੱਬ ਨੇ ਉਸ ਟਾਈਮ ਸਾਡੇ ਨਾਲ ਕੀਤਾ ਸੀ ਉਹ ਬਹੁਤ ਵਧੀਆ ਸੀ, ਕਿਉਂਕਿ ਜਦੋਂ ਉਹਦੇ ਪੋਜ਼ਿਟਿਵ ਨਤੀਜੇ ਸਾਨੂੰ ਮਿਲਦੇ ਆ ਤਾਂ ਅਸੀਂ ਹਮੇਸ਼ਾ ਸੋਚਦੇ ਹਾਂ ਕਿ ਅਗਰ ਉਹ ਪਿਛਲੇ ਬੀਤੇ ਹੋਏ ਕੱਲ ਦੇ ਵਿੱਚ ਸਾਡੇ ਨਾਲ ਇਹ ਭਾਣਾ ਨਾ ਵਰਤਦਾ ਤਾਂ ਸ਼ਾਇਦ ਅੱਜ ਅਸੀਂ ਇਸ ਮੁਕਾਮ ਤੇ ਨਾ ਹੁੰਦੇ, ਕਿਉਂਕਿ ਕਿਤੇ ਨਾ ਕਿਤੇ ਅਸੀਂ ਵੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇਸੇ ਲਈ ਸੈੱਟ ਹੋਏ ਨਾ, ਕਿਉਂਕਿ ਇੰਡੀਆ ਦੇ ਵਿੱਚ ਜਾਂ ਤਾਂ ਬੇਰੁਜ਼ਗਾਰੀ ਸੀ ਜਾਂ ਨਸ਼ੇ ਸੀ ਜਾਂ ਬਹੁਤ ਸਾਰੀਆਂ ਹੋਰ ਮਜਬੂਰੀਆਂ ਸੀ, ਪਰ ਅੱਜ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਸੈੱਟ ਹੋਏ ਹਾਂ, ਆ ਕੇ ਆਪਣੇ ਪੈਰਾਂ ਤੇ ਖੜੇ ਹੋਏ ਹਾਂ, ਆਪਣੀ ਰੋਜ਼ੀ ਰੋਟੀ ਕਮਾਉਂਦੇ ਹਾਂ ਤੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਵੀ ਸਿੱਖਦੇ ਹਾਂ, ਤੇ ਕਿਤੇ ਨਾ ਕਿਤੇ ਉਸ ਮਾਲਕ ਦੀ ਰਜ਼ਾ ਹੀ ਸੀ ਨਾ, ਕਿਉਂਕਿ ਜੇ ਅਸੀਂ ਆਪਣੇ ਇੰਡੀਆ ਦੇ ਵਿੱਚ ਵਧੀਆ ਨੌਕਰੀਆਂ ਤੇ ਲੱਗ ਜਾਂਦੇ ਤਾਂ ਸ਼ਾਇਦ ਜੋ ਕੁਛ ਅਸੀਂ ਅੱਜ ਪਾਇਆ ਉਹਨਾਂ ਅਸੀਂ ਨਾ ਪਾ ਸਕਦੇ, ਸੋ ਰੱਬ ਜੋ ਵੀ ਕਰਦਾ ਚੰਗਾ ਹੀ ਕਰਦਾ, ਬਸ ਪੁੱਠੀਆਂ ਸਿੱਧੀਆਂ ਤਾਂ ਬੰਦਾ ਹੀ ਕਰਦਾ, ਕਹਿੰਦੇ ਵੀ ਹੁੰਦੇ ਆ ਨਾ ਕਿ ਪੁੱਠੀਆਂ ਸਿੱਧੀਆਂ ਤਾਂ ਬੰਦਾ ਹੀ ਕਰਦਾ, ਰੱਬ ਦਾ ਹਮੇਸ਼ਾ ਸਾਰਿਆਂ ਦਾ ਚੰਗਾ ਹੀ ਕਰਦਾ। ਤੇ ਇਹਦੇ ਜੀ ਰਜਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਿਹਾ ਸਾਰੇ ਸਰੋਤਿਆਂ ਨੂੰ, ਕਹਿੰਦੇ ਅੱਜ ਤਾਂ ਫਾਈਨਲ ਇਸ ਫਰਾਈਡੇ ਵਾਲੀ ਗੱਲ ਆ ਜੀ, ਕਹਿੰਦੇ ਨਾਈਸ ਪ੍ਰੋਗਰਾਮ ਲਹਿਰਾਂ ਲਿਸਨਿੰਗ ਵਿਦ ਮਾਈ ਸਨ ਸਰਤਾਜ ਸਿੰਘ, ਥੈਂਕਸ, ਸੋ ਥੈਂਕ ਯੂ ਜੀ, ਤੇ ਸਰਤਾਜ ਨੂੰ ਵੀ ਮੋਸਟ ਵੈਲਕਮ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਤੇ ਨਾਲ ਹੀ ਉਹਨਾਂ ਨੇ ਬੜਾ ਸੋਹਣਾ ਵਿਚਾਰ ਭੇਜਿਆ, ਕਹਿੰਦੇ ਰੱਬ ਦਾ ਭਾਣਾ ਮਿੱਠਾ ਕਰਕੇ ਜੋ ਉਹ ਕਰਦਾ ਮੰਨੀ ਜਾ, ਗਮ ਦੇਵੇ ਜਾਂ ਖੁਸ਼ੀ ਦੇਵੇ ਉਹ ਪੱਲੇ ਦੇ ਨਾਲ ਬੰਨੀ ਜਾ। ਸੋ ਵਾਜੀ ਦਾ ਵਾਕਈ ਬਹੁਤ ਵਧੀਆ ਗੱਲ ਆ, ਰੱਬ ਜੋ ਵੀ ਕਰਦਾ ਚੰਗਾ ਹੀ ਕਰਦਾ, ਉਹ ਜੇ ਖੁਸ਼ੀ ਦਿੰਦਾ ਉਸਦੇ ਵਿੱਚ ਵੀ ਸਾਡੀ ਹੀ ਭਲਾਈ ਆ, ਤੇ ਜੇ ਉਹ ਸਾਨੂੰ ਕੋਈ ਤਕਲੀਫ ਜਾਂ ਗਮ ਦਿੰਦਾ ਤਾਂ ਉਸਦੇ ਵਿੱਚ ਵੀ ਸਾਡੇ ਲਈ ਸਿੱਖਣ ਨੂੰ ਬਹੁਤ ਕੁਛ ਹੁੰਦਾ, ਬਸ ਬੰਦਾ ਸਿੱਖਣ ਵਾਲਾ ਚਾਹੀਦਾ। ਤੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਤੇ ਜਿਸ ਤਰ੍ਹਾਂ ਕਿ ਪਹਿਲਾਂ ਹੀ ਦੱਸਿਆ ਸੀ ਕਿ ਪ੍ਰੋਗਰਾਮ ਵਿੱਚ ਬੁਝਾਰਤਾ ਵੀ ਪਾਵਾਂਗੇ ਤੇ ਖ਼ਬਰਾਂ ਬਾਰੇ ਵੀ ਗੱਲਬਾਤ ਕਰਾਂਗੇ, ਤੇ ਕੁਝ ਗਾਣੇ ਤੁਹਾਡੇ ਪਸੰਦ ਦੇ ਤੇ ਕੁਝ ਮੇਰੀ ਪਸੰਦ ਦੇ, ਸੋ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਆਈਡੀ ਦੇ ਜ਼ਰੀਏ। ਸੋ ਟੈਲੀਗ੍ਰਾਮ ਦਾ ਨੰਬਰ +91750804489 ਤੇ ਈਮੇਲ ਕਰ ਸਕਦੇ ਹੋ ਤੁਸੀਂ ਸਾਨੂੰ request@harmarradio.com ਤੇ। ਤੇ ਲਓ ਜੀ ਫਿਰ ਹੁਣ ਖ਼ਬਰਾਂ ਬਾਰੇ ਗੱਲਬਾਤ ਕਰਦੇ ਹਾਂ ਮਿੰਟੂ ਬਰਾੜ ਜੀ ਨਾਲ, ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ। ਅਸੀਂ ਸਾਰਿਆਂ ਤੋਂ ਪਹਿਲਾਂ ਕਹਿੰਦੇ ਉਹਨਾਂ ਨੂੰ ਨਿੱਘੀ ਜੀਆਂ ਆ, ਤੇ ਪੁੱਛਦੇ ਹਾਂ ਜੀ ਉਹਨਾਂ ਤੋਂ ਕੁਛ ਆਸਟ੍ਰੇਲੀਆ ਦੀਆਂ ਖ਼ਬਰਾਂ ਬਾਰੇ ਤੇ ਕੁਛ ਇੰਡੀਆ ਦੇ ਹਾਲਾਤਾਂ ਬਾਰੇ, ਕਿਉਂਕਿ ਤਾਜ਼ੀਆਂ ਬੁੱਟਾਂ ਵੀ ਪੈ ਕੇ ਹਟੀਆਂ ਨਾ, ਤੇ ਸਾਰਿਆਂ ਤੋਂ ਪਹਿਲਾਂ ਕਹਿੰਦੇ ਉਹਨਾਂ ਨੂੰ ਨਿੱਘੀ ਜੀਆਂ ਆ। ਹਾਂਜੀ ਬ੍ਰਾਦਰ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੂ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਬਿਲਕੁਲ ਜੀ, ਜਿਹੜਾ ਅੱਜ ਦਾ ਦਿਨ ਆ ਬੜਾ ਹੀ ਵਧੀਆ ਚੜਿਆ ਸਾਡੇ ਬ੍ਰਿਸਬੇਨ ਦੇ ਵਿੱਚ, ਤਾਂ ਧੁੱਪ ਦੇ ਨਾਲ ਠੰਡੀ ਠੰਡੀ ਹਵਾ ਚੱਲ ਰਹੀ ਆ, ਸੋ ਤੁਹਾਡੇ ਸ਼ਹਿਰ ਦਾ ਜਿਹੜਾ ਅੱਜ ਦਾ ਮੌਸਮ ਆ ਉਹ ਕੀ ਕਹਿੰਦਾ?
ਸਾਡੇ ਸ਼ਹਿਰ ਦਾ ਮੌਸਮ ਬੜਾ ਸਾਫ਼ ਸੁਥਰਾ ਜੀ ਅੱਜ, ਤੇ ਕਾਫੀ ਵਧੀਆ ਦਿਨ ਚੜਿਆ, ਧੁੱਪ ਖਿੜੀ ਹੋਈ ਆ, ਤੇ ਉਮੀਦ ਆ ਦਿਨ ਸਾਫ਼ ਸੁਥਰਾ ਹੀ ਲੱਗੇਗਾ ਜੀ।
ਜੀ ਬਿਲਕੁਲ, ਤੇ ਤੁਹਾਡੇ ਵਿਰਸਾ ਨਾਈਟ ਵੀ ਮੇਰੇ ਖਿਆਲ ਦੇ ਵਿੱਚ ਉਹਦੀਆਂ ਤਿਆਰੀਆਂ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਜੀ,
ਬਿਲਕੁਲ ਜੀ, ਦਿਨ ਰਹਿ ਗਏ ਗਿਣਤੀ ਦੇ 7-8 ਵਿਰਸਾ ਨਾਈਟ ਦੇ ਵਿੱਚ, ਤੇ ਸਾਨੂੰ ਜਿਹੜਾ ਮੈਂ ਰਾਤੀ ਮੇਰੀ ਗੱਲ ਹੋ ਰਹੀ ਸੀਗੀ ਪ੍ਰਬੰਧਕਾਂ ਨਾਲ ਵਿਕਰਮ ਹੋਰਾਂ ਨਾਲ, ਤਾਂ ਉਹ ਦੱਸ ਰਹੇ ਸੀ ਵੀ ਸਾਡੇ ਵੱਲੋਂ ਤਿਆਰੀਆਂ 'ਚ ਕੋਈ ਕਮੀ ਨਹੀਂ, ਥੋੜੀਆਂ ਜਿਹੀਆਂ ਹਜੇ ਜਿਹੜੀ ਲੋਕਾਂ ਤੱਕ ਜਿਹੜੀ ਪਹੁੰਚ ਘੱਟ ਹੋ ਰਹੀ ਆ, ਹਜੇ ਵੀ ਜਿਹੜੀਆਂ ਕਹਿੰਦੇ 300 ਦੇ ਕਰੀਬ ਟਿਕਟ ਪਈਆਂ ਸਨ, ਤਾਂ ਉਹ ਮੈਨੂੰ ਥੋੜਾ ਜਿਹਾ ਲੱਗਿਆ ਹੈ ਗੱਲ ਦੀ ਵੀ ਜੇ ਕਿਤੇ ਹੋਰ ਕਿਸੇ ਕਿਸਮ ਦਾ ਕੋਈ ਗੱਲ ਹੁੰਦੀ ਤਾਂ ਉੱਥੇ ਜ਼ਰੂਰ ਭੱਜ ਭੱਜ ਕੇ ਲੋਕਾਂ ਨੇ ਐਡਵਾਂਸ ਹੀ ਬੁੱਕ ਕਰਵਾ ਦੇਣੀਆਂ ਸੀ, ਪਰ ਕਿਤੇ ਨਾ ਕਿਤੇ ਜਿੱਦਾਂ ਦੀ ਵਿਰਸਾ ਨਾਈਟ ਆ ਜਿਹਨੇ ਤਾਂ ਦੇਖੀ ਆ ਉਹਨੂੰ ਤਾਂ ਪਤਾ, ਉਹ ਤਾਂ ਉਹਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ, ਉਹ ਤਾਂ ਅਗਾਂਹ ਅਗਲੇ ਸਾਲ ਦੀਆਂ ਟਿਕਟਾਂ ਤੱਕ ਵੀ ਬੁਕਿੰਗ ਕਰਨ ਤੱਕ ਜਾਂਦਾ ਗਾ ਵੀ ਭਾਈ ਇਹ ਨਾਈਟ ਜਦੋਂ ਵੀ ਕਰਾਉਂਗੇ ਮੈਨੂੰ ਜ਼ਰੂਰ ਦੱਸਿਓ, ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਆਮ ਇੰਟਰਟੇਨਮੈਂਟ ਸ਼ੋਅ ਹੋਣਗੇ ਜਿਵੇਂ ਸ਼ੋਅ ਹੁੰਦੇ ਆ, ਤੇ ਉਹ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੇ ਤੁਸੀਂ ਵਿਰਸਾ ਨਾਈਟ ਹਜੇ ਤੱਕ ਨਹੀਂ ਦੇਖੀ ਤਾਂ ਤੁਸੀਂ ਜ਼ਰੂਰ ਆਪ ਵੀ ਦੇਖੋ ਤੇ ਆਪਣੇ ਬੱਚਿਆਂ ਨੂੰ ਦਿਖਾਓ, ਕਿਉਂਕਿ ਜਿੱਦਾਂ ਕਿ ਇਹਦਾ ਨਾਂ ਵਿਰਸਾ ਆਮ ਨਾਂ ਰੱਖ ਲੈਂਦੇ ਆ ਪਰ ਉਹਦੇ ਵਿੱਚ ਹੁੰਦਾ ਕੁਛ ਨਹੀਂ ਇਹੋ ਜੀ, ਪਰ ਇਹ ਜਿਹੜੀ ਵਿਰਸਾ ਨਾਈਟ ਆ ਇਹਦੇ ਵਿੱਚ ਮੈਂ ਦੇਖਿਆ ਵੀ ਬੱਚਿਆਂ ਨੂੰ ਪੰਜਾਬੀ ਪੰਜਾਬੀਅਤ ਜਾਂ ਆਪਣੀ ਧਰਤੀ ਨਾਲ ਜੋੜਨ ਲਈ ਬੜੇ ਵਧੀਆ ਇੱਕ ਢੰਗ ਦੀ ਕੋਰੋਗ੍ਰਾਫੀ ਦੇ ਨਾਲ ਨਾਲ ਬੜੀ ਇੱਕ ਜਿਹੜੀ ਸਕਰੀਨ ਪਲੇ ਦੇ ਨਾਲ ਸਾਰਾ ਹੀ ਇਹ ਨਾਈਟ ਹੁੰਦੀ ਆ ਤੇ ਉਹਦੇ ਵਿੱਚ ਹਰ ਵਾਰ ਨਵਾਂ ਕਨਸੈਪਟ ਆਉਂਦਾ ਤੇ ਉਮੀਦ ਹੈ ਐਤਕੀ ਵੀ ਨਵੇਂ ਤੋਂ ਨਵਾਂ ਕਨਸੈਪਟ ਜਿਹੜਾ ਲੈ ਕੇ ਆ ਰਹੇ ਆ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਤੇ ਸਾਂਝ ਗਰੁੱਪ ਰਲ ਕੇ ਇਹ ਕਰਾ ਰਹੇ ਆ। ਬੜੀ ਸਸਤੀ ਜੀ ਟਿਕਟ ਰੱਖੀ ਆ $10-15 ਦੀ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਜਾਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ, ਲੋਕਾਂ ਨੂੰ ਅਸਲ ਚ ਨਾ ਬਹੁਤਾਤ ਹੋ ਜਾਂਦੀ ਆ ਜਦੋਂ ਸ਼ੋਅ ਹੁੰਦੇ ਆ ਹੋਰ ਹੁੰਦੇ ਆ ਤੇ ਉਹ ਬਹੁਤਾਤ ਦੇ ਵਿੱਚ ਲੋਕਾਂ ਨੂੰ ਇੰਜ ਲੱਗਦਾ ਵੀ ਇਹ ਵੀ ਉਵੇਂ ਜੇ ਇੱਕ ਰੌਲਾ ਗੌਲਾ ਹੋਰ ਕੁਛ ਨਹੀਂ ਹੈ। ਸੋ ਮੈਂ ਸਾਊਥ ਆਸਟ੍ਰੇਲੀਆ ਰਹਿੰਦੇ ਸਾਰੇ ਭਾਈਚਾਰੇ ਨੂੰ ਪੁਰਜ਼ੋਰ ਬੇਨਤੀ ਕਰਦਾ ਵੀ ਜੇ ਉਹਨਾਂ ਨੇ ਹਲੇ ਤੱਕ ਕੋਈ ਵੀ ਹਜੇ ਤੱਕ 2-3 ਵਾਰ ਇਹ ਵਿਰਸਾ ਨਾਈਟ ਹੋ ਚੁੱਕੀ ਹੈ, ਹਰ ਸਾਲ ਤਕਰੀਬਨ ਕਰਾਉਂਦੇ ਆ, ਜੇ ਹਜੇ ਤੱਕ ਨਹੀਂ ਦੇਖੀ ਤਾਂ ਆਪਣੇ ਬੱਚਿਆਂ ਸਮੇਤ ਜ਼ਰੂਰ ਦੇਖਣ ਬਿਲਕੁਲ। ਉਹ ਆਪਦੇ ਇਕੱਲੇ ਪੈਸਾ ਤਾਂ ਇਹਦੇ ਚ ਕੋਈ ਖਾਸ ਲੱਗਦਾ ਨਹੀਂ, $10-15 ਤਾਂ ਚੱਲ ਆਪਾਂ ਪੈਸਾ ਤਾਂ ਮਾਇਨਾ ਨਹੀਂ ਰੱਖਦਾ, ਪਰ ਤੁਸੀਂ ਆਪਦੇ ਸਮੇਂ ਦਾ ਮੁੱਲ ਜ਼ਰੂਰ ਪਾਓਗੇ ਇਸ ਨਾਈਟ ਦੇ ਵਿੱਚ, ਇਹ ਮੈਨੂੰ ਪੂਰੀ ਉਮੀਦ ਆ। ਸੋ ਮੈਂ ਕੱਲ ਉਹਨਾਂ ਨੂੰ ਕਿਹਾ ਜੀ ਕੋਈ ਗੱਲ ਨੀ ਜੀ ਆਪਾਂ ਜਿਹੜੀਆਂ 300 ਟਿਕਟਾਂ ਨਾ ਚਾਹੇ ਮੈਨੂੰ ਘਰ ਘਰ ਜਾ ਕੇ ਫੜਾ ਕੇ ਆਉਣੀਆਂ ਪੈਣ ਪਰ ਆਪਾਂ ਸ਼ੋਅ ਜਿਹੜਾ ਹਾਊਸਫੁੱਲ ਕਰ ਦਿਆਂਗੇ, ਕੋਈ ਚੱਕਰ ਨੀ। ਸੋ ਕਿਉਂਕਿ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹਦੇ ਨਾਲ ਤੁਹਾਡਾ ਵੀ ਮਾਣ ਵੱਧਦਾ ਗਾ, ਹੁਣ ਕੋਈ ਇਹੋ ਜਿਹੀ ਚੀਜ਼ ਪ੍ਰਮੋਟ ਕਰਨੀ ਜਿਹੜੀ ਪਹਿਲਾਂ ਹੀ ਮਿਆਰ ਤੇ ਨਹੀਂ ਜਾਂ ਉਹਨੇ ਇੱਕ ਸਿਰਫ ਕਮਰਸ਼ੀਅਲ ਪੱਧਰ ਤੇ ਸਾਨੂੰ ਪ੍ਰਮੋਟ ਕਰਨੀ ਪਵੇ ਉਹ ਘੱਟ ਚੀਜ਼ ਹੁੰਦੀ ਆ, ਪਰ ਬਿਰਸਾ ਨਾਈਟ ਨੂੰ ਅਸੀਂ ਦਿਲੋਂ ਪ੍ਰਮੋਟ ਕਰਦੇ ਹਾਂ ਜੀ। ਬਹੁਤ ਵਧੀਆ ਉਹ ਉਪਰਾਲਾ ਕਰਦੇ ਆ, ਸੋਹਣਾ ਕੰਮ ਕਰਦੇ ਆ, ਸਾਲ ਭਰ ਅਕੈਡਮੀ ਲੋਕਾਂ ਨੂੰ ਭੰਗੜਾ ਸਿਖਾਉਂਦੀ ਆ, ਫਿਰ ਨੌਜਵਾਨ ਬੜੇ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਕਲਚਰ ਨੂੰ ਜੋੜੀ ਬੈਠੇ ਆ। ਨਹੀਂ ਤਾਂ ਦੇਖੋ ਹੁਣ ਗੱਲਾਂ ਇਹ ਹੁੰਦੀਆਂ ਵੀ ਨੱਚਣਾ ਗਾਉਣਾ ਜਾਂ ਆਪਾਂ ਕਈ ਵਾਰੀ ਕਈ ਵਿਰੋਧ ਦੀ ਵੀ ਹੁੰਦੇ ਵੀ ਨੱਚਣ ਗਾਉਣ ਦੀਆਂ ਕਾਹਦੀਆਂ ਉਹ, ਪਰ ਦੇਖੋ ਇੱਕ ਕਲਚਰ ਆ ਜਿਹੜਾ ਉਹ ਸਾਰੀਆਂ ਚੀਜ਼ਾਂ ਨਾਲ ਰਲ ਕੇ ਹੀ ਬਣਦਾ। ਸਾਰਾ ਦਿਨ ਸਿਆਣੇ ਬਣ ਕੇ ਵੀ ਨਹੀਂ ਬੈਠ ਕੇ ਜ਼ਿੰਦਗੀ ਨਿਕਲਦੀ, ਤੁਹਾਨੂੰ ਨੱਚਣਾ ਗਾਉਣਾ ਹੱਸਣਾ ਟੱਪਣਾ ਵੀ ਇੱਕ ਜਿਹੜਾ ਜੀਵਨ ਦੇ ਹਿੱਸੇ ਆ, ਤੇ ਉਹਨਾਂ ਹਿੱਸਿਆਂ ਦੇ ਵਿੱਚ ਜੇ ਮੰਨ ਲਓ ਬੱਚੇ ਨੂੰ ਤੁਸੀਂ ਆਪਣਾ ਭੰਗੜਾ ਗਿੱਧਾ ਸਿਖਾ ਲਓਗੇ ਤਾਂ ਉਹ ਉਹੋ ਜਿਹਾ ਪਹਿਰਾਵਾ ਵੀ ਪਾਲੂ, ਉਹਨੂੰ ਲੁੱਡੀਆਂ ਦਾ ਵੀ ਪਤਾ ਲੱਗ ਜੂ, ਉਹਨੂੰ ਤੁਰਲੇ ਵਾਲੀਆਂ ਪੱਗਾਂ ਦਾ ਚਾਦਰਿਆਂ ਦਾ ਵੀ ਪਤਾ ਲੱਗ ਜੂਗਾ, ਤੇ ਪਰ ਜੇ ਤੁਸੀਂ ਬੱਚੇ ਨੂੰ ਨਾ ਪਾ ਇਹ ਗੱਲਾਂ ਸਿਖਾਓਗੇ ਤਾਂ ਉਹਨੇ 4 ਦਿਨਾਂ ਨੂੰ ਕਲੱਬਾਂ ਪੱਬਾਂ ਚ ਤੇ ਜੈਜ਼ ਤੇ ਜਿਹੜੇ ਡਰਮ ਸ਼ਰਮ ਜੇ ਹੁੰਦੇ ਉਹ ਵਜਾਉਣੇ ਸ਼ੁਰੂ ਕਰ ਦੇਣੇ ਆ। ਸੋ ਉਹਦੇ ਨਾਲੋਂ ਤਾਂ ਬੈਸਟ ਆ ਨਾ। ਸੋ ਜਿਹੜੇ ਲੋਕ ਕਹਿ ਦਿੰਦੇ ਨਾ ਵੀ ਇਹ ਰੱਬ ਦਾ ਨਾਂ ਲੈਣ ਦੀ ਥਾਂ ਤੇ ਨੱਚਣ ਗਾਉਣ ਵਾਲੇ ਪਾਸੇ ਪਾਉਂਦੇ, ਨਹੀਂ, ਜੀਵਨ ਹੈ, ਜੀਵਨ ਦੇ ਰੰਗ ਆ, ਜੀਵਨ ਦੇ ਰੰਗਤ ਬਹੁਤ ਚੀਜ਼ਾਂ ਰੰਗਤ ਪਾ ਕੇ ਫੇਰ ਹੀ ਕੰਪਲੀਟ ਹੁੰਦੀਆਂ, ਪਰ ਅਸੀਂ ਥੋੜੇ ਜਿਹੇ ਨਾ ਕਈ ਵਾਰੀ ਜ਼ਿਆਦਾ ਹੋ ਜਾਂਦੇ ਆ। ਹਾਲਾਂਕਿ ਸਾਨੂੰ ਨਾ ਤਾਂ ਸਾਡੇ ਧਾਰਮਿਕ ਗ੍ਰੰਥੇ ਸਿਖਾਉਂਦੇ ਆ ਨਾ ਸਾਡੇ ਗੁਰੂਆਂ ਨੇ ਸਾਨੂੰ ਇੰਨਾ ਕੁ ਵਾਜਿਦ ਕੀਤਾ ਵੀ ਇਹਨਾਂ ਗੱਲਾਂ ਤੋਂ ਉੱਤੋਂ ਕੋਈ ਵਾਜਿਦ ਕੀਤਾ ਹੋ ਵੀ ਇੱਦਾਂ ਨਹੀਂ ਕਰਨਾ ਉੱਦਾਂ ਨਹੀਂ ਕਰਨਾ। ਹਾਂ, ਜਿਹੜੀਆਂ ਚੀਜ਼ਾਂ ਤੋਂ ਵਾਜਿਦ ਕੀਤਾ ਉਹਨਾਂ ਬਾਰੇ ਅਸੀਂ ਸਦਾ ਹੀ ਬੋਲਦੇ ਹਾਂ ਵੀ ਉਹ ਜ਼ਰੂਰ ਸਾਨੂੰ ਉਹਨਾਂ ਨੂੰ ਰੋਕਣਾ ਚਾਹੀਦਾ। ਸੋ ਅੱਜ ਨਾ ਇੱਕ ਆਪਾਂ ਗੱਲ ਅੱਗੇ ਤੋਰਨ ਤੋਂ ਪਹਿਲਾਂ ਬੋਬੀ ਜੀ ਮੈਨੂੰ ਅੱਜ ਇੱਕ ਗੱਲ ਜ਼ਰੂਰ ਕਰਨ ਨੂੰ ਜੀ ਦਿਲ ਕਰ ਰਿਹਾ। ਇੱਕ ਫਿਲਮ ਚਰਚਾ ਚ ਆਈ ਹੋਈ ਆ ਮਨਮਰਜ਼ੀਆਂ, ਅੱਜ ਕੱਲ ਮਨਮਰਜ਼ੀਆਂ ਫਿਲਮ ਦਾ ਚਰਚਾ ਚ ਆਉਣ ਦਾ ਜਿਹੜਾ ਕਾਰਨ ਉਹੀ ਹੈ ਵੀ ਜਿਹੜਾ ਅਕਸਰ ਹੀ ਪੰਜਾਬ ਚ ਜਾਂ ਕਹਿ ਸਕਦੇ ਹਾਂ ਸਿੱਖ ਕੌਮ ਬੰਨੀਓ ਕੋਈ ਨਾ ਕੋਈ ਕਿਸੇ ਨਾ ਕਿਸੇ ਗੱਲ ਦੇ ਉੱਤੇ ਕਿੰਤੂ ਪਰੰਤੂ ਹੁੰਦਾ। ਮਨਮਰਜ਼ੀਆਂ ਫਿਲਮ ਬਾਰੇ ਥੋੜਾ ਜਿਹਾ ਮੈਂ ਦੱਸਦਾ ਵੀ ਅਭਿਸ਼ੇਕ ਬੱਚਨ ਦੀ ਇਹ ਫਿਲਮ ਆ ਤੇ ਤਾਪਸੀ ਪੰਨੂ ਦੀ, ਤੇ ਉਹ ਫਿਲਮ ਨੇ ਦੀ ਜ਼ਿਆਦਾਤਰ ਸ਼ੂਟਿੰਗ ਆ ਜਿਹੜੀ ਨਾ ਉਹ ਅੰਮ੍ਰਿਤਸਰ ਹੋਈ ਆ। ਸੋ ਇਹਦੇ ਨਾਲ ਇੱਕ ਤਾਂ ਗੱਲ ਕਲੀਅਰ ਕੱਟ ਹੋ ਗਈ ਵੀ ਫਿਲਮ ਦੀ ਜਿਹੜੀ ਕਹਾਣੀ ਆ ਉਹ ਪੰਜਾਬ ਨਾਲ ਰਿਲੇਟਡ ਹੋਊਗੀ, ਪੰਜਾਬ ਉਹਦੇ ਵਿੱਚ ਦਰਸਾਉਣਾ ਹੋਊਗਾ। ਜੇ ਅੰਮ੍ਰਿਤਸਰ ਦੇ ਵਿੱਚ ਫਿਲਮ ਬਣੀ ਆ ਤਾਂ ਕਿਤੇ ਨਾ ਕਿਤੇ ਦਰਬਾਰ ਸਾਹਿਬ ਦੀ ਵੀ ਜ਼ਰੂਰ ਝਲਕ ਆਈ ਹੋਊਗੀ, ਕੁਛ ਨਾ ਕੁਛ ਤਾਂ ਜ਼ਰੂਰ ਹੋਊਗਾ, ਇਹ ਤਾਂ ਕਹਿ ਨਹੀਂ ਸਕਦੇ ਵੀ ਆਪਾਂ ਨਾ ਹੋਵੇ। ਚਲੋ ਉਦੋਂ ਬਾਅਦ ਗੱਲ ਇਹ ਹੈ ਵੀ ਉਸ ਫਿਲਮ ਦੇ ਵਿੱਚ ਅਭਿਸ਼ੇਕ ਬੱਚਨ ਨੂੰ ਸਰਦਾਰ ਦੇ ਰੂਪ ਚ ਵੀ ਦਿਖਾਇਆ ਗਿਆ, ਪਰ ਜਿਹੜੀ ਚਿੰਤਾ ਇਸ ਗੱਲ ਦੀ ਆ ਰਹੀ ਸੀ ਵੀ ਉਹ ਸਰਦਾਰ ਇੱਕ ਥਾਂ ਦੇ ਉੱਤੇ ਪੱਗ ਲਾ ਕੇ ਤੇ ਸਿਗਰਟ ਪੀਂਦਾ ਵੀ ਦਿਖਾਇਆ ਗਿਆ। ਹੁਣ ਇਸ ਗੱਲ ਨਾਲ ਜਿਹੜੀ ਇੱਕ ਤਾਂ ਕਾਮਨ ਡਾਇਲੋਗ ਬਣਿਆ ਹੋਇਆ ਵੀ ਸਾਡੇ ਹਿਰਦੇ ਬਲੂੰਦਰੇ ਗਏ ਅਕਸਰ ਅਸੀਂ ਕਹਿ ਦਿੰਦੇ ਹਾਂ ਨਿੱਕੇ ਨਿੱਕੇ ਗੱਲਾਂ ਦੇ ਉੱਤੇ, ਤਾਂ ਉਹ ਗੱਲ ਇੱਕ ਮੂਲ ਬਣੀ ਆ, ਉਸ ਮੂਲ ਨੂੰ ਬਣ ਕੇ ਜਦੋਂ ਕਿੰਤੂ ਪਰੰਤੂ ਉਠਾਏ ਗਏ ਤਾਂ ਉਹਦੇ ਚ ਜਿਹੜਾ ਫਿਲਮ ਡਾਇਰੈਕਟਰ ਦਾ ਜਿਹੜਾ ਨਿਰਮਾਤਾ ਉਹਨੇ ਉਹ ਸੀਨ ਵਾਪਸ ਲੈ ਲਿਆ। ਠੀਕ ਹੈ ਜੀ, ਚਲੋ ਸਾਨੂੰ ਉਹਦੀ ਸਲਾਹਤਾ ਕਰਨੀ ਬਣਦੀ ਹੈ, ਚੰਗਾ ਕੀਤਾ ਉਹਨਾਂ ਨੇ ਜੇ ਸੀਨ ਵਾਪਸ ਲੈ ਲਿਆ, ਪਰ ਉਹ ਸੀਨ ਵਾਪਸ ਲੈਣ ਤੋਂ ਬਾਅਦ ਸਾਰਾ ਕਰੂ ਜਿੰਨਾ ਕੁ ਔਖੇ ਹੋਏ ਟਵੀਟ ਕਰ ਰਿਹਾ ਜਾਂ ਜਿਹੜੀਆਂ ਗੱਲਾਂ ਕਰ ਰਿਹਾ ਉਹ ਵਾਕਈ ਜਿਹੜੀਆਂ ਦਰਸਾ ਰਹੀਆਂ ਵੀ ਉਹ ਕਿੰਨੇ ਕੁ ਦੁਖੀ ਹੈ ਸਾਡੇ ਤੋਂ ਜਾਂ ਕਿੰਨੇ ਕੁ ਪੰਜਾਬ ਤੋਂ ਜਾਂ ਪੰਜਾਬ ਤੋਂ ਪੰਜਾਬੀਅਤ ਤੋਂ ਜਾਂ ਇਹਨਾਂ ਗੱਲਾਂ ਤੋਂ ਔਖੇ ਆ। ਮੇਰਾ ਅੱਜ ਚਿੱਤ ਕੀਤਾ ਸੀ ਸੁਬਹ ਸੁਬਹ ਉੱਠ ਕੇ, ਮੈਂ ਬਹੁਤ ਚਿਰ ਹੋ ਗਿਆ ਕੋਈ ਲੇਖ ਨਹੀਂ ਲਿਖਿਆ, ਅੱਜ ਮੇਰਾ ਬਹੁਤ ਜੀ ਕੀਤਾ ਵੀ ਮੈਂ ਇੱਕ ਲੇਖ ਲਿਖਾਂ, ਮੇਰੀ ਮਜਬੂਰੀ ਆ, ਮੈਨੂੰ ਟਾਈਮ ਨਹੀਂ ਲੱਗ ਰਿਹਾ, ਅੰਦਰ ਬਲਬਲੇ ਬਹੁਤ ਆ ਲੇਖ ਲਿਖਣ ਦੇ, ਪਰ ਮੈਂ ਮਜਬੂਰੀ ਕਾਰਨ ਲੇਖ ਨਹੀਂ ਪਾ ਰਿਹਾ। ਤੇ ਉਹ ਮੇਰਾ ਲੇਖ ਅਨੁਰਾਗ ਕਸ਼ਯਪ ਦਾ ਬਿਆਨ ਪੜ੍ਹ ਕੇ ਸੀਗਾ, ਕਿਉਂਕਿ ਕੱਲ ਮੈਂ ਤਾਪਸੀ ਪੰਨੂ ਦਾ ਬਿਆਨ ਪੜ੍ਹਿਆ ਸੀ, ਉਹਨੇ ਵੀ ਜਿਹੜੀ ਟੇਢੇ ਤਰੀਕੇ ਨਾਲ ਕਿਹਾ ਸੀ, ਉਹਨੇ ਲਿਖਿਆ ਸੀ ਕਹਿੰਦੀ ਵੀ ਜਿਹੜੀ ਸਿਗਰਟ ਪੀਣੋਂ ਹਟਾ ਕੇ, ਤੇ ਉਹਨੇ ਲਿਖਿਆ ਸੀ ਵੀ ਵਾਹਿਗੁਰੂ ਜੀ ਨੇ ਸਿਗਰਟ ਪੀਣ ਤੋਂ ਰੋਕਿਆ, ਸ਼ਰਾਬ ਤੋਂ ਨਹੀਂ, ਜਾਣੀ ਕਿ ਕਟਾਕਸ਼ ਕਸਿਆ ਸੀ ਉਹਨੇ ਵੀ ਇੱਕ ਸਰਦਾਰ ਸ਼ਰਾਬ ਪੀਂਦਾ ਕਿਤੇ ਦਿਖਾ ਦਿੰਦੇ ਹੋ ਕੋਈ ਪ੍ਰੋਬਲਮ ਨਹੀਂ, ਜੇ ਕਿਤੇ ਸਿਗਰਟ ਪੀਂਦਾ ਦਿਖਾ ਦਿੰਦੇ ਤਾਂ ਪ੍ਰੋਬਲਮ ਆ। ਇਹ ਤਾਪਸੀ ਪੰਨੂ ਦਾ ਬਿਆਨ ਸੀਗਾ। ਤਾਪਸੀ ਪੰਨੂ ਜੇ ਨਾ ਤੋਂ ਤੁਹਾਨੂੰ ਦੇਖਦਾ ਵੀ ਇੱਕ ਸਿੱਖ ਪਰਿਵਾਰ ਚੋਂ ਜੰਮੀ ਹੋਈ ਆ, ਵੱਖਰੀ ਗੱਲ ਆ ਵੀ ਫਿਲਮਾਂ ਦੇ ਵਿੱਚ ਆ ਜਾਂ ਬੰਬੇ ਚ ਆ, ਤੇ ਹੋ ਸਕਦਾ ਉਹਨੂੰ ਉਹ ਗੱਲਾਂ ਨਾ ਪਤਾ ਹੋਣ ਉਹਨਾਂ ਕਦਰਾਂ ਕੀਮਤਾਂ ਦਾ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ ਸੀ। ਸੋ ਉਹ ਵੀ ਇੱਕ ਤਾਂ ਬਿਆਨ ਪਿੰਚ ਕਰਨ ਵਾਲਾ ਸੀ, ਭਾਵੇਂ ਉਹ ਇੱਕ ਪਾਸੇ ਸੱਚ ਵੀ ਸੀ, ਪਰ ਕਿਤੇ ਨਾ ਕਿਤੇ ਕਈ ਚੀਜ਼ਾਂ ਵਰਜਿਤ ਹੁੰਦੀਆਂ, ਉਦਾਂ ਗੱਲ ਨਹੀਂ ਕੀਤੀ ਜਾਂਦੀ ਹੁੰਦੀ। ਦੂਜੇ ਪਾਸੇ ਅੱਜ ਅਨੁਰਾਗ ਕਸ਼ਯਪ ਨੇ ਵੀ ਆਪਣਾ ਇੱਕ ਟਵੀਟ ਕੀਤਾ ਗਾ, ਉਹਨੇ ਲਿਖਿਆ ਜੀ ਲਾਲਾ ਲਾਲਾ ਲੈਂਡ, ਕਹਿੰਦੇ ਅੱਜ ਹੁਣ ਕਹਿੰਦੇ ਸਾਰੀ ਸੁਧਰ ਗਈ, ਸਾਰੀ ਨੌਜਵਾਨ ਪੀੜ੍ਹੀ ਉੱਥੇ ਆ ਜਿਹੜੀ ਬਹੁਤ ਚੰਗੀ ਹੋ ਗਈ, ਕਿਉਂਕਿ ਅਸੀਂ ਮਨ ਮਰਜ਼ੀਆਂ ਫਿਲਮ ਚੋਂ ਸੀਨ ਕੱਟਤਾ। ਦੇਖੋ ਇੱਕ ਪ੍ਰੋਡਿਊਸਰ ਦੇ ਨਾਤੇ, ਇੱਕ ਨਿਰਮਾਤਾ ਦੇ ਨਾਤੇ, ਉਹਦੇ ਪੈਰਾਂ ਦੀ ਪੀੜ, ਉਹਦੀ ਜੁੱਤੀ ਦੀ ਪੀੜ ਹੋ ਸਕਦੀ ਹੈ ਇਹ ਜਿਹੜੀ ਅਸੀਂ ਮਹਿਸੂਸ ਨਾ ਕਰਦੇ ਹੋਈਏ, ਪਰ ਮੈਨੂੰ ਮੈਂ ਇੱਕ ਹੋਰ ਪਹਿਲੂ ਵੀ ਸੋਚਦਾ ਵਿਚਾਰਦਾ। ਦੇਖੋ ਵੱਖਰੀ ਗੱਲ ਆ ਵੀ ਸਾਰਾ ਕੁਛ ਹੀ ਹੋਈ ਜਾਂਦਾ ਉਸ ਪੰਜਾਬ ਦੀ ਧਰਤੀ ਦੇ ਉੱਤੇ, ਜੇ ਕਿਹਾ ਜਾਵੇ ਤਾਂ ਤੰਬਾਕੂ ਦਾ ਬਿਜ਼ਨਸ, ਜਿਹੜੀ ਤੰਬਾਕੂ ਤੋਂ ਸਾਨੂੰ ਸਾਡੀ ਗੁਰੂਆਂ ਨੇ ਰੋਕਿਆ, ਉਹੀ ਕਰੋੜਾਂ ਦੇ ਵਿੱਚ ਆ ਡੇਲੀ ਦਾ, ਡੇਲੀ ਤੰਬਾਕੂ ਦਾ ਕਰੋੜਾਂ ਦਾ ਬਿਜ਼ਨਸ ਆ। ਜਿਹੜੇ ਜਿੱਥੇ ਦਰਬਾਰ ਸਾਹਿਬ ਦੇ ਅਸੀਂ ਗਲਿਆਰੇ ਦੀ ਗੱਲ ਕਰਦੇ ਹਾਂ, ਦਰਬਾਰ ਸਾਹਿਬ ਦੇ ਗਲਿਆਰੇ ਤੋਂ 100-200 ਮੀਟਰ 400 ਮੀਟਰ ਤੇ ਹੀ ਤੰਬਾਕੂ ਦਾ ਸੇਵਨ ਤੇ ਵਰਤੋਂ ਹੁੰਦੀ ਆ, ਸ਼ਰਾਬ ਦੀ ਵੀ ਵਰਤੋਂ ਹੁੰਦੀ ਆ, ਸਾਰਾ ਕੁਛ ਚਾਹੇ ਪੰਜਾਬ ਦੀ ਧਰਤੀ ਦੇ ਉੱਤੇ ਹੋ ਹੀ ਜਾਂਦਾ। ਪਰ ਇੱਕ ਜਿਹੜੀ ਗੱਲ, ਜਿਹੜੇ ਢੰਗ ਨਾਲ ਡਾਇਰੈਕਟਰ ਨੇ ਟਵੀਟ ਕੀਤਾ ਜਾਂ ਜਿਹੜੇ ਢੰਗ ਨਾਲ ਉਹ ਗੱਲ ਕਹੀ ਆ, ਉਹਦੇ ਨਾਲ ਉਹਦਾ ਇੱਕ ਦੂਜਾ ਪਹਿਲੂ ਇਹ ਆ ਕਿ ਜਾਗਰੂਕ ਹੋਣਾ ਗਲਤ ਆ, ਕਿ ਜੇ ਜਾਗਰੂਕ ਹੋ ਕੇ ਪੰਜਾਬ ਦੇ ਲੋਕ ਜਾਗ੍ਰਿਤੀ ਦਿਖਾਉਂਦੇ ਆ ਹਰ ਗੱਲ ਚ, ਕੀ ਉਹ ਜਾਗਰੂਕ ਹੋ ਕੇ ਜੇ ਕਿਸੇ ਚੀਜ਼ ਨੂੰ ਮੂਹਰੋਂ ਪੈਂਦੇ ਆ ਜਾਂ ਰੋਕਦੇ ਆ ਕਿਸੇ ਚੀਜ਼ ਦੇ ਉੱਤੇ ਕਿੰਤੂ ਪਰੰਤੂ ਕਰਦੇ ਆ, ਤਾਂ ਕੀ ਇਹ ਗਲਤ ਆ? ਸੋ ਇਹ ਵੀ ਤਾਂ ਇੱਕ ਐਂਗਲ ਆ ਨਾ। ਜੇ ਅੱਜ ਪੰਜਾਬ ਜਾਂ ਸਿੱਖ ਕੌਮ ਥੋੜੀ ਜਿਹੀ ਰਿਲੈਕਸੇਸ਼ਨ ਕਿਸੇ ਚੀਜ਼ਾਂ ਚ ਦੇ ਦਿੰਦੀ ਆ, ਮੰਨ ਲਓ ਕੁਛ ਵੀ ਗੱਲ ਕਰ ਦਿੰਦੀ ਆ, ਤੇ ਇਹਨਾਂ ਨੇ ਤਾਂ ਪਤਾ ਨੀ ਕੀ ਕੁਛ ਕਰ ਦੇਣਾ ਸੀਗਾ, ਕੀ ਕੁਛ ਹੋ ਜਾਂਦਾ, ਫਿਲਮਾਂ ਚ ਕੀ ਕੁਛ ਚੀਜ਼ਾਂ ਦਿਖਾ ਦਿੰਦੇ, ਕਿੱਥੋਂ ਤੱਕ ਦਿਖਾ ਦਿੰਦੇ। ਅਸਲ ਚ ਨਾ ਮੈਨੂੰ ਇਹ ਲੱਗਦਾ ਵੀ ਅਸੀਂ ਆਮ ਫਿਲਮਾਂ ਤਾਂ ਦੇਖ ਲੈਂਦੇ ਹਾਂ, ਬਹੁਤ ਸਾਰੀਆਂ ਫਿਲਮਾਂ ਆਉਂਦੀਆਂ, ਬਹੁਤ ਸਾਰੇ ਨਿੱਕੇ ਨਿੱਕੇ ਅੱਜ ਕੱਲ ਸਕਿੱਟ ਜੇ ਆਉਂਦੇ ਆ, ਜਿਨ੍ਹਾਂ ਦੇ ਵਿੱਚ ਦਿਖਾਇਆ ਜਾਂਦਾ ਵੀ ਜਦੋਂ ਦਸਤਾਰ ਤੁਸੀਂ ਸਜਾ ਲੈਂਦੇ ਹੋ ਨਾ, ਉਦੋਂ ਬਾਅਦ ਤੁਹਾਡੀ ਰਿਸਪੋਂਸਿਬਿਲਿਟੀ ਵੀ ਵੱਧ ਜਾਂਦੀ ਹੈ, ਤੇ ਤੁਹਾਨੂੰ ਬਹੁਤ ਚੀਜ਼ਾਂ ਦਾ ਜਿਹੜਾ ਨਜ਼ਰੀਆ ਜਿਹੜੇ ਬਦਲ ਜਾਂਦੇ ਆ, ਮਜਬੂਰਨ ਬਦਲਣੇ ਪੈਣ, ਜਾਂ ਤੁਹਾਡੇ ਅੰਦਰੋਂ ਅਹਿਸਾਸ ਆ ਜਾਂਦਾ, ਅੰਦਰੋਂ ਅਹਿਸਾਸ ਆਉਂਦਾ ਵੀ ਮੈਂ ਯਾਰ ਕੋਈ ਚੀਜ਼ ਸਿਰ ਦੇ ਉੱਤੇ ਜ਼ਿੰਮੇਵਾਰੀ ਧਰੀ ਆ, ਤੇ ਮੈਨੂੰ ਇਹ ਚੀਜ਼ਾਂ ਤੋਂ ਦੂਰ ਹੋਣਾ ਚਾਹੀਦਾ। ਸੋ ਜੇ ਇਹੋ ਜਿਹਾ ਅਹਿਸਾਸ ਲੈਣ ਵਾਲੇ ਜਾਗਰਤੀ ਦੀ ਗੱਲ ਕਰ ਲੈਂਦੇ ਆ ਜਾਂ ਕੋਈ ਜਾਗਰੂਕ ਹੋਣ ਦੀ ਗੱਲ ਕਰ ਲੈਂਦੇ ਆ, ਤਾਂ ਫਿਰ ਉਹਨੂੰ ਲਾਲਾ ਲਾਲਾ ਕਿਉਂ ਕਿਹਾ ਜਾਂਦਾ? ਸਾਨੂੰ ਪਤਾ ਵੀ ਪੰਜਾਬ ਨਾ ਤਾਂ ਇੰਨੇ ਨਾਲ ਸੁਧਰਨ ਵਾਲਾ, ਨਾ ਸੁਧਰੇ, ਨਸ਼ਾ ਵੀ ਨਹੀਂ ਜਾਂਦਾ, ਦਾਰੂ ਮੀਟ ਸਿਗਰਟ ਸਭ ਕੁਛ ਰਹੂਗਾ, ਪਰ ਕੀ ਅਸੀਂ ਇਸ ਨਾਲ ਫਿਰ ਜਮਾਂ ਹੀ ਖੁੱਲੀਆਂ ਛੁੱਟੀਆਂ ਦੇ ਦਈਏ ਵੀ ਭਾਈ ਹਾਂ ਜੋ ਮਰਜ਼ੀ ਨੰਗੇ ਨੱਚੋ ਸਾਨੂੰ ਕੋਈ ਪ੍ਰੋਬਲਮ ਨਹੀਂ? ਸੋ ਮੈਨੂੰ ਨਹੀਂ ਇਹ ਲੱਗਿਆ ਬੁਰਾ ਵੀ ਜੇ ਕੋਈ ਜਾਗਰਤੀ ਦੇ ਨਾਤੇ ਕਿਸੇ ਗਲਤ ਚੀਜ਼ ਨੂੰ ਉਸਨੂੰ ਤੁਸੀਂ ਰਿਮੂਵ ਕਰਾ ਤਾ, ਇੱਕ ਸਰਦਾਰ ਸਿਗਰਟ ਪੀਂਦਾ ਨਹੀਂ ਚੰਗਾ ਲੱਗਦਾ, ਇਹ ਇੱਕ ਬਹੁਤ ਵੱਡੀ ਸੱਚਾਈ ਹੈ। ਭਾਵੇਂ ਕੱਲ ਇੱਕ ਵੀਡੀਓ ਘੁੰਮਦੀ ਫਿਰ ਰਹੀ ਸੀ ਵੀ ਇੱਕ ਸਰਦਾਰ ਚੋਰੀਓਂ ਸਿਗਰਟ ਪੀ ਜਾਂਦਾ ਸੀ, ਪਰ ਉਹ ਕੌਣ, ਉਹ ਕਿੰਨਿਆਂ ਚੋਂ, ਕਰ ਅਰਬਾਂ ਖਰਬਾਂ ਚੋਂ, ਇੱਕ ਕਰੋੜਾਂ ਚੋਂ ਇੱਕ ਆ, ਚਲੋ ਇੱਕ ਆ, ਦੋ ਆ, ਚਾਰ ਆ, ਦਸ ਹੋਣਗੇ, ਪਰ ਜਿਹੜੀ ਜ਼ਿਆਦਾਤਰ ਲੋਕ ਤਾਂ ਨਹੀਂ ਨਾ ਪੀਂਦੇ, ਜ਼ਿਆਦਾਤਰ ਲੋਕ ਤਾਂ ਜਿਹਨੇ ਦਾੜੀ ਕੇਸ ਰੱਖ ਲਏ ਜਾਂ ਸਿਰ ਤੇ ਦਸਤਾਰ ਸਜਾ ਲਈ, ਉਹ ਥੋੜਾ ਪੀਂਦਾ ਗਾ ਕੋਈ। ਸੋ ਇਸ ਕਰਕੇ ਜੇ ਅਸੀਂ ਉਹਨਾਂ ਅਧਿਕਾਰਾਂ ਦੀ ਰੱਖਿਆ ਲਈ ਬੋਲਦੇ ਹਾਂ, ਉਹਨਾਂ ਅਧਿਕਾਰਾਂ ਦੇ ਪ੍ਰਤੀ ਬੋਲਦੇ ਹਾਂ, ਤਾਂ ਕੋਈ ਲਾਲਾ ਲਾਲਾ ਵਾਲੀ ਕੋਈ ਗੱਲ ਨਹੀਂ ਹੈ, ਇਹ ਸਾਡੇ ਰਾਈਟ ਆ। ਅਸੀਂ ਇਹ ਸਾਨੂੰ ਦਿਖਾਉਂਦੇ ਆ ਵੀ ਅਸੀਂ ਅਨਪੜ੍ਹ ਗੁਆਰ ਨਹੀਂ, ਜੋ ਸਾਨੂੰ ਤੁਸੀਂ ਪਰੋਸ ਦਿਓਗੇ, ਜੋ ਕਹਿ ਦਿਓਗੇ, ਅਸੀਂ ਉਹੀ ਸੁਣ ਝੱਲ ਲਵਾਂਗੇ, ਸਾਨੂੰ ਬੋਲਣਾ ਆਉਂਦਾ, ਸਾਨੂੰ ਸਾਡੇ ਚ ਜਾਗਰੂਕੀ, ਸਾਨੂੰ ਪਤਾ ਚੰਗਾ ਮਾੜਾ ਕੀ ਚੀਜ਼ ਆ। ਸੋ ਬੇਨਤੀ ਆ ਇਹਨਾਂ ਡਾਇਰੈਕਟਰ ਸਾਹਿਬਾਨ ਨੂੰ ਵੀ ਬਹੁਤ ਕੁਛ ਹੋਰ ਪਿਆ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ, ਤੁਸੀਂ ਬਹੁਤ ਸਾਰੇ ਕੌਮਾਂ ਧਰਮਾਂ ਨੂੰ ਭਾਂਡਰ ਜੰਦ ਸਕਦੇ ਹੋ, ਜਿਹੜੇ ਨਹੀਂ ਬੋਲਦੇ ਤੁਹਾਡੇ ਮੂਹਰੇ, ਤੁਸੀਂ ਜਿਵੇਂ ਮਰਜ਼ੀ ਖਿੱਲੀ ਉਡਾ ਲਓ, ਪਰ ਇੱਕ ਸਿੱਖ ਕੌਮ ਜਾਂ ਪੰਜਾਬੀਆਂ ਦਾ ਇੱਕ ਜਜ਼ਬਾ ਰਿਹਾ ਉਹ ਸਭ ਤੋਂ ਮੂਹਰੇ ਹੋ ਕੇ ਹਰੇਕ ਮਾਹੌਲ ਤੇ ਲੜੇ ਆ, 1% ਹੁੰਦੇ ਹੋਏ ਵੀ, 1 ਜਾਂ 2% ਹੁੰਦੇ ਹੋਏ ਵੀ ਦੁਨੀਆਂ ਦੇ ਵਿੱਚ ਆਪਦੀ ਇੱਕ ਪਛਾਣ ਰੱਖਦੇ ਆ। ਸੋ ਇਸ ਪਛਾਣ ਤੋਂ ਅਸੀਂ ਪਿੱਛੇ ਨਹੀਂ ਹਟਣਾ, ਤੇ ਚਾਹੇ ਕੋਈ ਡਾਇਰੈਕਟਰ ਕੁਛ ਕਹੀ ਜਾਵੇ, ਕੋਈ ਫਿਲਮ ਐਕਟਰ ਕੁਛ ਕਹੀ ਜਾਵੇ, ਇਹਨਾਂ ਦਾ ਬਿਜ਼ਨਸ ਆ, 4 ਦਿਨਾਂ ਨੂੰ 2 ਹਫ਼ਤਿਆਂ ਨੂੰ ਇਹ ਭਾਲੇ ਨਹੀਂ ਥਿਆਉਣੇ, ਫਿਲਮ ਚੱਲ ਗਈ 4 ਰੁਪਈਏ ਬਣਾ ਕੇ ਜਾ ਬਣਗੇ, ਨਹੀਂ 2 ਹਫ਼ਤਿਆਂ ਨੂੰ ਭਾਲੇ ਨਹੀਂ ਥਿਆਉਣੇ। ਪਰ ਸਾਡੀ ਜਿਹੜੀ ਸੋਚ ਆ ਉਹ ਚਿਰਸ ਦੀ ਵੀ ਆ, ਅਸੀਂ ਆਪਦੀ ਕੌਮ ਧਰਮ ਆਪਦੀ ਜਾਗਰਤੀ ਸਦਾ ਲਈ ਰੱਖਣੀ ਆ। ਅਸੀਂ ਇਹਨਾਂ ਉਹ ਅਸੀਂ ਭੇਡਾਂ ਦੀ ਗਿਣਤੀ ਚ ਨਹੀਂ ਆਉਣਾ ਵੀ ਜਿੱਧਰ ਨੂੰ ਮਰਜ਼ੀ ਹੱਕ ਲਓ ਤੇ ਉਧਰ ਨੂੰ ਲੈ ਜਾਓ। ਸੋ ਇਹ ਮੈਨੂੰ ਇਹ ਲਾਲਾ ਲਾਲਾ ਪੰਜਾਬ ਲਿਖਣ ਦੀ ਜਿਹੜੀ ਗੱਲ ਆ ਮੈਨੂੰ ਚੰਗੀ ਨਹੀਂ ਲੱਗੀ ਅਨੁਰਾਗ ਕਸ਼ਯਪ ਦੀ, ਉਹ ਮੈਨੂੰ ਆਉਂਦਾ ਨਹੀਂ ਟਵੀਟ ਦਾ ਜਵਾਬ ਜਾ ਦੇਣ ਨਹੀਂ, ਮੈਂ ਅੱਜ ਇਹਨੂੰ ਕਰਾਰਾ ਜਾ ਜਵਾਬ ਵੀ ਦਿੰਦਾ ਉੱਥੇ ਬੈ ਉਹਦੀ ਟਵੀਟ ਦੇ ਥੱਲੇ, ਪਰ ਮੈਂ ਆਖਦਾ ਫਿਰ ਕਾਹਨੂੰ ਕਿਤੇ ਅੰਗਰੇਜ਼ੀ ਮੁੱਕ ਜੂ ਆਪਣੀ, ਕੋਈ ਐਵੇਂ ਪੰਗਾ ਲੈਂਦੇ ਹੱਥ ਦੂਣੀਆਂ ਗੱਲਾਂ ਕਰਦਾ। ਹਾਂ ਜੇ ਮੈਨੂੰ ਪੰਜਾਬੀ ਚ ਇਜਾਜ਼ਤ ਦੇ ਦੇਣ ਤਾਂ ਫੇਰ ਤਾਂ ਮੈਂ ਉੱਥੇ ਲਿਖ ਸਕਦਾ ਠੋਕ ਕੇ, ਪਰ ਕੁੱਲ ਮਿਲਾ ਕੇ ਜੇ ਤਾਂ ਕੋਈ ਬੰਦਾ ਜਾਗਰੂਕ ਹੋ ਗਿਆ ਤਾਂ ਵੀ ਮਾੜੇ, ਫੇਰ ਤਾਂ ਕਿ ਪੰਜਾਬ ਵਾਲੇ ਮਾੜੇ ਆ, ਮੂਹਰੋਂ ਕਿੰਤੂ ਪਰੰਤੂ ਕਰਦੇ ਆ। ਜੇ ਇਹਨਾਂ ਦੀਆਂ ਸੁਣੀ ਜਾਂਦੇ ਆ ਫੇਰ ਇਹ ਕਿ ਇਹਨਾਂ ਨੂੰ ਅਕਲ ਨੀ, ਇਹਨਾਂ ਨੂੰ ਸੂਹ ਨੀ, ਇਹ 2 ਧਾਰੀਆਂ ਤਲਵਾਰਾਂ ਵਾਲੀਆਂ ਗੱਲਾਂ ਕਰਦੇ ਆ। ਪਰ ਮੇਰਾ ਮੰਨਣਾ ਆਪਦੇ ਰਾਈਟ ਮੰਗਣਾ ਜਾਂ ਆਪਦੇ ਰਾਈਟ ਦੇ ਹੱਕ ਚ ਖੜਨਾ, ਇਹ ਪੰਜਾਬ ਪੰਜਾਬੀਅਤ ਨੇ ਦੁਨੀਆਂ ਨੂੰ ਸਿਖਾਇਆ ਤੇ ਅਸੀਂ ਅਹੀਂ ਜਿਹੜਾ ਹਰ ਚੀਜ਼ ਦੇ ਮੂਹਰੇ ਖੜਦੇ ਰਹਾਂਗੇ, ਇੱਕ ਤਾਣ ਕੇ ਖੜਦੇ ਰਹਾਂਗੇ ਚਾਹੇ ਕਿਤੇ ਵੀ ਕੋਈ ਬੁਰਾਈ ਹੋਊਗੀ।
ਜੀ ਬਿਲਕੁਲ, ਜੋ ਗਲਤ ਆ ਉਹਦੇ ਸਾਹਮਣੇ ਤਾਂ ਵਾਕਈ ਖੜਨਾ ਵੀ ਚਾਹੀਦਾ, ਤੇ ਕੋਈ ਗੱਲ ਨਹੀਂ ਵਿਰਾਟ ਸਾਹਿਬ, ਵੈਸੇ ਕੋਈ ਨਾ ਕੋਈ ਤਾਂ ਉਸ ਟਵੀਟ ਦਾ ਜਵਾਬ ਜ਼ਰੂਰ ਦਊਗਾ, ਅਗਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਤੁਸੀਂ ਵੀ ਦੇ ਸਕਦੇ ਹੋ, ਐਡੀ ਕੋਈ ਖਾਸ ਗੱਲ ਨਹੀਂ ਹੈਗੀ ਜੀ। ਤੇ ਅੱਗੇ ਜੀ ਆਪਾਂ ਗੱਲ ਕਰਦੇ ਆ ਭਾਰਤ ਪਾਕਿਸਤਾਨ ਚ ਕਰਤਾਰਪੁਰ ਲਾਂਘੇ ਤੇ ਗੱਲਬਾਤ ਆ ਜਿਹੜੀ ਉਹ ਹੋ ਰਹੀ ਆ, ਕਾਫੀ ਟਾਈਮ ਤੋਂ ਕਈ ਤਰ੍ਹਾਂ ਦੀਆਂ ਖ਼ਬਰਾਂ ਵੀ ਆ ਰਹੀਆਂ ਵਾ, ਤੇ ਹੁਣ ਕਹਿ ਰਹੇ ਆ ਕਿ ਅਗਲੇ ਹਫ਼ਤੇ ਅਮੈਰੀਕਾ ਵਿਚ ਹੋਵੇਗੀ ਸੁਸ਼ਮਾ ਸਵਰਾਜ ਦੀ ਮੁਲਾਕਾਤ, ਕੀ ਕਹੋਗੇ ਜੀ ਇਸ ਦੇ ਬਾਰੇ?
ਚੰਗੀ ਗੱਲ ਆ ਜੀ, ਜੇ ਕੋਈ ਤਾਰ ਹਿੱਲੀ ਆ ਤੇ ਤਾਰ ਅੱਗੇ ਤੱਕ ਜਾਣੀ ਚਾਹੀਦੀ ਆ। ਇਮਰਾਨ ਖਾਨ ਜਿਹੜਾ ਦਿਲੋਂ ਜਿਹੜੀ ਕੋਸ਼ਿਸ਼ ਕਰ ਰਹੇ ਆ, ਤੇ ਉਹ ਉਸ ਨੂੰ ਭਾਰਤੀ ਜਿਹੜੇ ਹਲੇ ਤੱਕ ਕੋਈ ਵੀ ਚੱਜ ਦਾ ਬਿਆਨ ਨਹੀਂ ਆਇਆ ਸੀ ਭਾਰਤੀ ਲੀਡਰ ਦਾ, ਉਹਨਾਂ ਨੇ ਸਭ ਨੇ ਇੱਕੋ ਗੱਲ, ਕਿਸੇ ਨੇ ਕਠਪੁਤਲੀ ਕਿਹਾ ਸੀ ਇਮਰਾਨ ਨੂੰ, ਕਿਸੇ ਨੇ ਕੁਛ ਕਿਹਾ ਸੀਗਾ, ਕਿਸੇ ਨੇ ਕੁਛ, ਹਲੇ ਤੱਕ ਕੋਈ ਉਹਨੂੰ ਸਤਿਕਾਰ ਕਰਨ ਵਾਲਾ ਉਹਨੂੰ ਕੋਈ ਬਿਆਨ ਨਹੀਂ ਆਇਆ। ਇਹਦੇ 2 ਕਾਰਨ ਹੋ ਸਕਦੇ, ਇੱਕ ਤਾਂ ਇਹ ਵੀ ਜਿਹੜਾ ਪਿਛੋਕੜ ਦੇ ਵਿੱਚ ਕਿਸੇ ਚੋਂ ਕੁਛ ਨਿਕਲ ਕੇ ਆਇਆ ਨਹੀਂ ਬਾਹਰ, ਤਾਂ ਕਰਕੇ ਭਾਰਤ ਬੰਦੀਆਂ ਦੇ ਬਿਆਨ ਹੋ ਸਕਦੇ ਆ, ਜਾਂ ਹੋ ਸਕਦਾ ਜਿਹੜੀ ਹੋਮੇ ਆੜੇ ਆਉਂਦੀ ਆ ਉਹ ਚੀਜ਼ਾਂ ਦੇ ਕਰਕੇ ਆ। ਪਰ ਮੈਂ ਨਾ ਆਦਤ ਆ ਮੇਰੀ ਹਰ ਬੰਦੇ ਨੂੰ ਸਵਾਲ ਕਰਦਾ ਰਹਿੰਦਾ ਜਦੋਂ ਕੋਈ ਬੰਦਾ ਮਿਲਦਾ ਮੈਨੂੰ। ਕੱਲ ਪਰਸੋਂ ਇੱਕ ਪਾਕਿਸਤਾਨੀ ਸੱਜਣ ਦੇ ਘਰ ਕੈਮਰੇ ਲਾਉਣ ਦਾ ਟਾਈਮ ਮਿਲਿਆ ਜੀ, ਤੇ ਮੈਂ ਉਹ ਡਾਕਟਰ ਅਜ਼ਹਰ ਉਹਨਾਂ ਨਾਲ ਮੈਂ ਗੱਲਬਾਤ ਕੀਤੀ, ਜਦੋਂ ਮੈਂ 2-3 ਘੰਟੇ ਉਹਨਾਂ ਨਾਲ ਰਿਹਾ ਤੇ ਅਸੀਂ ਕਾਫੀ ਵਿਸ਼ਿਆਂ ਤੇ ਵਿਚਾਰਾਂ ਕੀਤੀਆਂ। ਦੇਖੋ ਵਿਦੇਸ਼ ਮੰਤਰੀ ਸੁਸ਼ਮਾ ਤੇ ਕੁਰੈਸ਼ੀ ਤਾਂ ਜਦੋਂ ਮਿਲਣਗੇ ਮਿਲਣਗੇ, ਅਸੀਂ ਤਾਂ ਦੋਨੇ ਮਿਲ ਕੇ ਚੀਜ਼ਾਂ ਤੇ ਚਿੰਤਾ ਵਿਚਾਰਾਂ ਕਰ ਵੀ ਚੁੱਕੇ ਹਾਂ ਪਾਕਿਸਤਾਨ ਭਾਰਤ ਬੰਨੀਓ। ਤਾਂ ਉਸ ਚਿੰਤਾ ਦੇ ਵਿੱਚ ਮੈਂ ਪਹਿਲਾਂ ਮੈਂ ਇੰਨਾ ਸਵਾਲ ਉਹਨਾਂ ਨੂੰ ਇਹ ਕੀਤਾ, ਮੈਂ ਕਿਹਾ ਵੀ ਇਮਰਾਨ ਖਾਨ ਦੇ ਮਾਮਲੇ 'ਚ ਤੁਸੀਂ ਕੀ ਸੋਚਦੇ ਹੋ ਸਕਦਾ ਅਸੀਂ ਦੂਰ ਬੈਠੇ ਜਾਂ ਅਸੀਂ ਆਪਦੇ ਢੰਗ ਨਾਲ ਹੀ ਕੋਈ ਇਮਰਾਨ ਖਾਨ ਦੀ ਇਮੇਜ ਬਣਾਈ ਜਾਂਦੇ ਹੋਈਏ। ਤਾਂ ਉਹਨਾਂ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਮੈਨੂੰ, ਉਹ ਕਹਿੰਦੇ ਅਸਲ ਦੇ ਵਿੱਚ ਵੀ ਪਾਕਿਸਤਾਨ ਦੀ ਆਵਾਮ ਕੋਲੇ ਇਸ ਤੋਂ ਵਧੀਆ ਪਤਾ ਚੱਲਣ ਲਈ ਹੈ ਹੀ ਨਹੀਂ ਸੀ। ਉਹਨਾਂ ਨੇ ਆਪਦਾ ਟੌਪ ਦਾ ਜਿਹੜਾ ਕਾਰਡ ਸੀਗਾ ਉਹਨਾਂ ਕੋਲੇ ਉਹ ਚੱਲਤਾ, ਤੇ ਹੁਣ ਦੇਖਦੇ ਆ ਵੀ ਉਸ ਕਾਰਡ ਨੂੰ ਆਪਣੀ ਫੌਜ ਜਾਂ ਜਿਹੜੇ ਕੱਟੜਵਾਦੀ ਕਿੱਥੋਂ ਤੱਕ ਚੱਲਣ ਦਿੰਦੇ ਆ। ਸੋ ਕਹਿਣ ਦਾ ਭਾਵ ਉਹਨਾਂ ਦਾ ਇਹ ਸੀ ਵੀ ਇਮਰਾਨ ਖਾਨ ਉਹਨਾਂ ਦਾ ਸਭ ਤੋਂ ਟੌਪ ਦਾ ਪੱਤਾ ਸੀ ਜਿਹਦੇ ਤੋਂ ਆਸ ਸੀ, ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਆਸ ਦੀ ਕਿਰਨ ਵਾਲਾ ਬੰਦਾ ਹੀ ਇੱਕ ਬਚਿਆ ਸਿਆਸਤ ਦੇ ਵਿੱਚ ਸਾਡੇ ਕੋਲੇ, ਜਿਹਦੇ ਤੋਂ ਪਾਕਿਸਤਾਨ ਦੀ ਆਵਾਮ ਆ ਜਿਹੜੀ ਆਸ ਕਰ ਸਕਦੀ ਆ ਵੀ ਜਿਹੜਾ ਕੋਈ ਤਬਦੀਲੀ ਲਿਆ ਸਕਦਾ, ਉਹ ਇੱਕੋ ਹੀ ਬੰਦਾ ਬਚਿਆ ਸੀ ਉਹ ਇਮਰਾਨ ਖਾਨ। ਉਹਦੇ ਹੱਥ ਕਹਿੰਦੇ ਅਸੀਂ ਚਾਬੀ ਫੜਾਤੀ ਆ, ਭਾਵੇਂ ਚਾਬੀ ਲੰਕ ਚ ਉੱਟ ਕੇ ਆਈ ਆ ਉਹਦੇ ਕੋਲੇ ਪੂਰਨ ਰੂਪ ਚ ਨਹੀਂ ਆਈ, ਪਰ ਫੇਰ ਵੀ ਚਲੋ ਉਹ ਇੱਕ ਉਸ ਅਹੁਦੇ ਤੱਕ ਪਹੁੰਚਦਾ ਹੋ ਗਿਆ ਜਿੱਥੋਂ ਉਹ ਕੁਛ ਕਰ ਗੁਜ਼ਰ ਸਕਦਾ। ਪਰ ਹੁਣ ਸਾਡੇ ਲੋਕ ਆ ਜਿਹੜੇ ਉਹਨਾਂ ਨੇ ਤਾਂ ਇੱਕ ਇਹ ਬਣਾਤੀ ਹੈ ਵੀ ਉਹ ਹੈਗਾ ਫੌਜ ਦੀ ਕਠਪੁਤਲੀ, ਜਿਵੇਂ ਫੌਜ ਕਹੂਗੀ ਉਵੇਂ ਕਰੂਗਾ, ਪਰ ਇਦਾਂ ਗੱਲ ਨਹੀਂ ਹੁੰਦੀ। ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਲੋਕਤੰਤਰ ਦੇ ਵੋਟਾਂ ਚ ਬਣ ਕੇ ਆਇਆ, ਇੰਨਾ ਵੀ ਕੋਈ ਗੱਲ ਨਹੀਂ ਵੀ ਉਹ ਇਕੱਲੀ ਫੌਜ ਹੀ ਉਹਨੂੰ ਜੈਸਰ ਕਰਾਵੇ ਉਹਦੇ ਤੋਂ, ਬਾਕੀ ਇੱਕ ਬੰਦੇ ਤੇ ਵੀ ਡਿਪੈਂਡ ਕਰਦਾ ਹੁੰਦਾ, ਬੰਦੇ ਹੁੰਦੇ ਕਈ ਜੈਸਰ ਕਰਨ ਵਾਲੇ, ਜਾਂ ਉਹਨਾਂ ਦਾ ਜਿਹੜੀ ਹਿਸਟਰੀ ਦੱਸਦੀ ਆ ਵੀ ਉਹ ਉਹਨਾਂ ਨੂੰ ਉਹਨਾਂ ਤੋਂ ਕੁਛ ਵੀ ਡਰਾ ਕੇ ਜਾਂ ਪਿਆਰ ਨਾਲ ਜਾਂ ਧਮਕਾ ਕੇ ਜਾਂ ਲਾਲਚ ਨਾਲ ਕੁਛ ਵੀ ਕਰਾਇਆ ਜਾ ਸਕਦਾ। ਪਰ ਇਮਰਾਨ ਖਾਨ ਦੇ ਮਾਮਲੇ ਦੇ ਵਿੱਚ ਜਿਹੜੇ ਇਮਰਾਨ ਖਾਨ ਨੂੰ ਜਾਣਦੇ ਆ, ਖਾਸ ਕਰਕੇ ਸਾਡਾ ਦੌਰ ਦੇ ਜਿਹੜੇ ਲੋਕ ਆ, ਉਹ ਲੋਕ ਜਾਣਦੇ ਆ, ਮੈਂ ਪਹਿਲਾਂ ਵੀ ਦੱਸ ਚੁੱਕਿਆ, ਪਰ ਜੇ ਕੋਈ ਨਹੀਂ ਜਾਣਦਾ ਤਾਂ ਮੈਂ ਉਹਨਾਂ ਨੂੰ ਦੱਸ ਦਿਆਂ ਵੀ ਇਹ ਉਹੀ ਇਮਰਾਨ ਖਾਨ ਆ ਜੀ ਜਿਹੜਾ ਕਿ ਟੌਪ ਚਾਰ ਦੀ ਇੱਕ ਜੁੰਡਲੀ ਬਣੀ ਹੋਈ ਸੀ ਦੁਨੀਆਂ ਦੇ ਵਿੱਚ ਉਦੋਂ ਕ੍ਰਿਕਟ ਦੇ ਵਿੱਚ, ਕਪਿਲ ਦੇਵ, ਰਿਚਰਡ ਹੈਡਲੀ, ਇਆਨ ਬੋਥਮ ਤੇ ਇਮਰਾਨ ਖਾਨ। ਇਹ ਚਾਰਾਂ ਦੇ ਵਿੱਚ ਕੰਪੀਟੀਸ਼ਨ ਹੁੰਦਾ ਸੀ, ਚਾਰੇ ਜਾਣੇ ਕਿਸੇ ਵੀ ਸੀਰੀਜ਼ ਚ ਟੈਸਟ ਮੈਚ ਖੇਡਣ ਜਾਂਦੇ ਸੀ ਤਾਂ ਵੱਧ ਸਕੋਰ ਵੀ ਇਹਨਾਂ ਦਾ ਹੁੰਦਾ ਸੀ ਤੇ ਵੱਧ ਵਿਕਟਾਂ ਵੀ ਇਹਨਾਂ ਦੀਆਂ ਆਉਂਦੀਆਂ ਸੀ ਤੇ ਚਰਚਾ ਚ ਚਾਰੇ ਹੁੰਦੇ ਸੀਗੇ। ਚਾਹੇ ਇੰਗਲੈਂਡ ਬੰਨੀ ਹੋ, ਇਆਨ ਬੋਥਮ ਖੇਡਦਾ ਸੀ, ਨਿਊਜ਼ੀਲੈਂਡ ਬੰਨੀ ਹੋ ਰਿਚਰਡ ਹੈਡਲੀ ਖੇਡਦਾ ਸੀ ਤੇ ਕਪਿਲ ਦੇਵ ਇੰਡੀਆ ਬੰਨੀ ਹੋ ਸੀ ਤੇ ਪਾਕਿਸਤਾਨ ਬੰਨੀ ਹੋ ਇਮਰਾਨ ਖੇਡਦਾ ਸੀ। ਇਮਰਾਨ ਨੇ ਉਸ ਟਾਈਮ ਇਮਰਾਨ ਦੇ ਅੱਡੀ ਦੇ ਵਿੱਚ ਸੱਟ ਵੱਜੀ, ਇਹਨੂੰ ਟੀਮ ਚੋਂ ਬਾਹਰ ਕਰਤਾ ਤੇ ਸਾਰੀ ਦੁਨੀਆਂ ਨੇ ਇਹ ਕਿਹਾ ਵੀ ਇਮਰਾਨ ਇੱਕ ਬਹੁਤ ਚੰਗਾ ਆਲਰਾਊਂਡਰ ਸੀ ਪਰ ਉਹਦੀ ਇਹ ਸੱਟ ਨੇ ਉਹਨੂੰ ਜਿਹੜਾ ਚੌਕੜੀ ਚੋਂ ਬਾਹਰ ਕੱਢਤਾ ਤੇ ਇਹਦਾ ਮੁਕਾਬਲੇ ਚੋਂ ਉਹਨੂੰ ਗਿਣਨੋਂ ਹਟ ਗਏ, ਕਪਿਲ ਹੋਰਾਂ ਦੇ ਮੁਕਾਬਲੇ ਚ ਗਿਣਨੋਂ ਹਟ ਗਏ ਉਹਨੂੰ। ਪਰ ਉਸ ਬੰਦੇ ਨੇ ਉਸ ਦਿਨ ਕਿਹਾ ਸੀ ਕਹਿੰਦਾ ਮੈਂ ਟੀਮ ਚ ਵੀ ਵਾਪਸੀ ਕਰੂੰਗਾ ਤੇ ਮੈਂ ਕੁਛ ਕਰਕੇ ਵੀ ਦਿਖਾਊਂਗਾ, ਜਿਹੜੀ ਕਿ ਚੋਟ ਨੂੰ ਇਹ ਕਹਿਤਾ ਸੀ ਵੀ ਉਹਦੇ ਕੈਰੀਅਰ ਦਾ ਐਂਡ ਆ। ਉਹ ਉਸ ਦੌਰਾਨ ਉਹਦੇ ਚੋਂ ਨਿਕਲ ਕੇ ਵੀ ਆਏ, ਉਹ ਚੋਟ ਤੋਂ ਬਾਅਦ ਆ ਕੇ ਉਹਨਾਂ ਨੇ ਟੀਮ ਦੀ ਕਪਤਾਨੀ ਹਾਸਲ ਕੀਤੀ। ਟੀਮ ਦੀ ਕਪਤਾਨੀ ਹਾਸਲ ਕਰਨ ਤੋਂ ਬਾਅਦ ਉਹਨਾਂ ਨੇ ਵਰਲਡ ਕੱਪ ਦੇ ਵਿੱਚ ਜਿਹੜੀ ਟੀਮ ਇੱਕ ਵਾਰ ਕੁਆਲੀਫਾਈ ਕਰਨ ਦੇ ਲਾਗੇ ਵੀ ਨਹੀਂ ਸੀ ਤੇ ਉਹਨਾਂ ਨੇ ਕਿਹੋ ਜਿਹੀ ਪਾਰੀ ਖੇਡ ਕੇ ਪਹਿਲਾਂ ਉਹਨੂੰ ਕੁਆਲੀਫਾਈ ਕਰਾਇਆ ਤੇ ਫਿਰ ਵਰਲਡ ਕੱਪ ਜਿੱਤ ਕੇ ਪਾਕਿਸਤਾਨ ਨੂੰ ਫਿਰ ਉਹਨਾਂ ਨੇ ਦੱਸਿਆ ਸੀ ਕਹਿੰਦੇ ਮੈਂ ਉਹੀ ਇਮਰਾਨ ਖਾਨ ਆ ਜਿਹਨੂੰ ਤੁਸੀਂ ਬਾਹਰ ਕੱਢਤਾ ਸੀ ਤੇ ਉਹੀ ਇਮਰਾਨ ਖਾਨ ਜਿਹਨੂੰ ਤੁਸੀਂ ਗਿਣਤੀ ਚ ਗਿਣਨੋਂ ਹਟ ਗਏ ਸੀ, ਉਹਨੇ ਮੀਡੀਆ ਨੂੰ ਇਹ ਗੱਲ ਕਹੀ ਸੀ ਉਸ ਟਾਈਮ। ਸੋ ਉਹ ਇਮਰਾਨ ਖਾਨ ਆ ਜਿਹੜਾ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਦਾ ਤੇ ਜ਼ਮੀਨੀ ਪੱਧਰ ਦੇ ਉੱਤੇ ਉਹਨੇ ਕਰਕੇ ਦਿਖਾਇਆ ਤੇ ਹੁਣ ਵੀ ਜਿਹੜੀ ਸਿਆਸਤ ਦੇ ਵਿੱਚ ਉਹ ਜਿਹੜਾ ਪੈਰਾਸ਼ੂਟ ਨਾਲ ਨਹੀਂ ਆਇਆ, ਉਹ ਗ੍ਰਾਸ ਰੂਟ ਨਾਲ ਆਇਆ, 20 ਸਾਲ ਕਰਕੇ 20 ਸਾਲ ਦੀ ਉਹਨੇ ਮਿਹਨਤ ਤੋਂ ਬਾਅਦ ਕਰਕੇ ਆਇਆ। ਹੁਣ ਜਿਹਨੇ ਭੰਡਣਾ ਨਿੰਦਣਾ ਜਿਹਨੇ ਮਾੜਾ ਚੰਗਾ ਕਹਿਣਾ ਉਹਨੇ ਕਹਿ ਹੀ ਦੇਣਾ ਤੇ ਉਹ ਕਹੀ ਜਾਂਦੇ ਆ, ਪਰ ਹੁਣ ਤੱਕ ਦੇ ਜਿੰਨੇ ਉਹਨੇ ਫੈਸਲੇ ਕੀਤੇ ਆ ਬਹੁਤ ਵਧੀਆ ਕੀਤੇ ਆ, ਚਾਹੇ ਉਹਨੇ 80 ਕਾਰਾਂ ਵੇਚਤੀਆਂ, 10 ਮੱਝਾਂ ਵੇਚਤੀਆਂ, ਸਭ ਕੁਛ ਉੱਥੇ ਪਾਕਿਸਤਾਨ ਦੇ ਵਿੱਚ ਉਹ ਕੋਸ਼ਿਸ਼ ਕਰ ਰਿਹਾ ਤੇ ਪਰ ਜਿਹੜੇ ਲੋਕਾਂ ਨੇ ਨਿੰਦਣਾ ਉਹ ਹੁਣ ਕੱਲ ਸਾਊਦੀ ਅਰਬ ਗਿਆ ਤਾਂ ਉਹ ਕਿਉਂਕਿ ਉਹਦੇ ਉਹਨੇ ਆਪ ਬਿਆਨ ਦਿੱਤਾ ਸੀ ਵੀ ਮੈਂ 3 ਮਹੀਨੇ ਕਿਤੇ ਨਹੀਂ ਜਾਊਂਗਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਪਰ ਉਹਨੂੰ ਜਾਣਾ ਪਿਆ ਤਾਂ ਉਹਦੇ ਪਿੱਛੇ ਲੋਕਾਂ ਨੇ ਕਿੰਤੂ ਪ੍ਰੰਤੂ ਸ਼ੁਰੂ ਕਰ ਰੱਖਿਆ। ਪਰ ਜਦੋਂ ਉਹਨਾਂ ਨੇ ਕੱਲ ਅਸਲੀਅਤ ਦੱਸੀ ਆ ਵੀ ਇੱਕ ਪ੍ਰੋਟੋਕੋਲ ਬਣਿਆ ਹੋਇਆ ਵੀ ਪਾਕਿਸਤਾਨ ਦਾ ਕੋਈ ਵੀ ਪ੍ਰਧਾਨ ਮੰਤਰੀ ਬਣਦਾ ਤਾਂ ਉਹ ਪਹਿਲਾਂ ਸਾਊਦੀ ਅਰਬ ਦਾ ਗੇੜਾ ਲਾਉਂਦਾ ਫਿਰ ਕਿਤੇ ਹੋਰ ਜਾਂਦਾ, ਚਲੋ ਉਹਨਾਂ ਦੇ ਕੁਛ ਮਿੱਥਿਆਵਾਂ ਹੋ ਸਕਦੀਆਂ ਤੇ ਦੂਜਾ ਇਹ ਆ ਵੀ ਸਾਊਦੀ ਅਰਬ ਬਹੁਤ ਵੱਡਾ ਜਿਹੜੀ ਸਹਾਇਤਾ ਪਾਕਿਸਤਾਨ ਨੂੰ ਦਿੰਦਾ ਤੇ ਕਈ ਵਾਰੀ ਜੇ ਤੁਹਾਨੂੰ ਕੋਈ ਬੰਦਾ ਦੇ ਰਿਹਾ ਤਾਂ ਉਹਨੂੰ ਸਲੂਟ ਮਾਰਨਾ ਹੀ ਪੈਂਦਾ, ਕਈ ਅੰਦਰਲੀਆਂ ਗੱਲਾਂ ਇਹ ਵੀ ਹੁੰਦੀਆਂ ਸਿਆਸਤ ਦੇ ਵਿੱਚ ਬੰਦਾ ਆ ਕੇ ਹੀ ਸਿੱਖਦਾ। ਪਰ ਕੁੱਲ ਮਿਲਾ ਕੇ ਮੇਰੇ ਹਿਸਾਬ ਨਾਲ ਇਸ ਟਾਈਮ ਭਾਰਤ ਕੋਲੇ ਤੇ ਪਾਕਿਸਤਾਨ ਕੋਲੇ ਇੱਕ ਚੰਗਾ ਸੁਨਹਿਰੀ ਮੌਕਾ ਤੇ ਦੋਨਾਂ ਮੁਲਕਾਂ ਦੇ ਜਿਹੜੇ ਲੋਕ ਆ ਉਹ ਉਹਨਾਂ ਨੂੰ ਵੀ ਕਾਫੀ ਆਸਾਂ ਵੀ ਇਹ ਰਲ ਕੇ ਇੱਕ ਚੰਗਾ ਜਿਹੜਾ ਗੁਆਂਢੀ ਦਾ ਇੱਕ ਜਿਹੜਾ ਰੁਤਬਾ ਹੁੰਦਾ ਉਹ ਹਾਸਲ ਕਰ ਲੈਣ ਇੱਕ ਦੂਜੇ ਤੋਂ ਤੇ ਮੈਂ ਆਹਦਾ ਵੀ ਤਰੱਕੀ ਦੇ ਰਾਹ 5 ਸਾਲਾਂ ਚ ਹੀ ਵੱਖਰੇ ਹੋ ਜਾਣ ਜੇ ਭਾਰਤ ਪਾਕਿਸਤਾਨ ਇਹ ਸੰਧੀ ਹੋ ਜੇ ਵੀ ਲੜਨਾ ਹੈ ਹੀ ਨਹੀਂ ਤੇ ਫੌਜ ਵਾਪਸ ਹੋ ਜੇ ਇੱਥੋਂ ਤੇ ਮੈਂ ਆਹਦਾ 5 ਸਾਲਾਂ ਚ ਦੋਨੇ ਮੁਲਕਾਂ ਦਾ ਜਿਹੜਾ ਕਾਇਆ ਕਲਪ ਹੋ ਜੇ।
ਜੀ ਬਿਲਕੁਲ, ਚਲੋ ਦੇਖੋ ਜੀ ਕੀ ਹੁੰਦੀ ਹੈ ਇਸ ਤੇ ਗੱਲਬਾਤ ਤੇ ਕੀ ਇਸ ਤੇ ਨਤੀਜੇ ਨਿਕਲਦੇ ਆ, ਸੋ ਇਹ ਤਾਂ ਜੀ ਆਉਣ ਵਾਲੇ ਟਾਈਮ ਚ ਹੀ ਪਤਾ ਲੱਗੇਗਾ। ਤੇ ਅੱਗੇ ਦੱਟ ਪਾਵੇ ਦਾ ਸਾਡੇ ਕੁਝ ਲਿਸਨਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਜਗਤਾਰ ਟੂ ਡੀਕੇ ਹਾਂਗਕਾਂਗ ਵਾਲੇ, ਬੜੇ ਹੀ ਸੋਹਣਾ ਵਿਚਾਰ ਭੇਜਿਆ ਇਹਨਾਂ ਨੇ। ਕਹਿੰਦੇ ਕਿ ਦਰਖਤ ਦੀ ਟਾਹਣੀ ਤੇ ਬੈਠੇ ਪੰਛੀ ਨੂੰ ਟਾਹਣੀ ਤੇ ਭਰੋਸਾ ਘੱਟ ਤੇ ਆਪਣੇ ਖੰਭਾਂ ਤੇ ਜ਼ਿਆਦਾ ਹੁੰਦਾ ਹੈ। ਤੇ ਨਾਲ ਹੀ ਸਾਰਿਆਂ ਨੂੰ ਸ਼ੁਭ ਸਵੇਰ ਕਹਿ ਰਹੇ ਆ। ਤੇ ਇਹਨਾਂ ਨੇ ਕੁਝ ਖ਼ਬਰਾਂ ਵੀ ਭੇਜੀਆਂ ਨੇ ਵੀ ਸਾਨੂੰ। ਕਹਿੰਦੇ ਕਿ ਹਾਂਗਕਾਂਗ ਦੇ ਵਿੱਚ ਕਹਿੰਦੇ ਸਭ ਕੁਸ਼ਲ ਮੰਗਲ ਹੈ। ਹਾਂਗਕਾਂਗ ਵਿੱਚ ਕੁਦਰਤ ਦਾ ਕਾਫੀ ਨੁਕਸਾਨ ਹੋਇਆ ਵਾ ਤੇ ਉੱਥੇ ਤੂਫਾਨ ਆਇਆ ਜੀ ਜਿਹੜਾ 180 ਕਿਲੋਮੀਟਰ ਦੀ ਸਪੀਡ ਤੇ ਹਵਾਵਾਂ ਚੱਲੀਆਂ। ਤੇ ਨਾਲ ਹੀ ਉਹਨਾਂ ਨੇ ਕਿਹਾ ਜੀ ਪਿਛਲੇ 2 ਦਹਾਕਿਆਂ ਤੋਂ ਸੁਣ ਰਹੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਬਾਰੇ ਪਹਿਲਾਂ ਕਦੇ ਸੁਣੀਆਂ ਨਹੀਂ ਸਨ। ਇਸ ਵਾਰ ਕਾਫੀ ਲੜਾਈਆਂ ਝਗੜੇ ਵੀ ਹੋਏ। ਸਿਆਸੀ ਪਾਰਟੀਆਂ ਨੇ ਇਹਨਾਂ ਚੋਣਾਂ ਦੇ ਦੁਆਰਾ ਲੜਾਈ ਦਾ ਅਖਾੜਾ ਬਣਾ ਦਿੱਤਾ। ਇਹਨਾਂ ਚਿੱਟੇ ਹਾਥੀਆਂ ਦਾ ਸਮਾਜ ਵਿੱਚ ਕੀ ਰੋਲ ਹੁੰਦਾ ਹੈ? ਤੇ ਦੂਸਰਾ ਪੁੱਛ ਰਿਹਾ ਜੀ, ਕਹਿੰਦੇ ਕਿ ਦੂਸਰਾ ਹਰਸਿਮਰਤ ਦੀ ਸਿੱਧੂ ਖਿਲਾਫ਼ ਪ੍ਰੈਸ ਕਾਨਫਰੰਸ ਵਿੱਚ ਵਰਤੀ ਨੀਵੇਂ ਪੱਧਰ ਦੀ ਸ਼ਬਦਾਵਲੀ ਨੂੰ ਕਿਵੇਂ ਦੇਖਦੇ ਹੋ ਤੁਸੀਂ? ਕੀ ਇਹ ਜਿਹੜੇ ਲੀਡਰ ਆ ਸਮਾਜ ਨੂੰ ਕੀ ਸੇਧ ਦੇਣਗੇ? ਜੀ ਗਾਰਡ ਸਾਹਿਬ
ਬਿਲਕੁਲ ਜੀ, ਦੇਖੋ ਸ਼ਬਦਾਵਲੀ ਤਾਂ ਕਈ ਵਾਰੀ ਸਿੱਧੂ ਵੀ ਬਹੁਤ ਲੂਜ਼ ਟਾਕ ਬੋਲਦਾ ਜੀ, ਉਹ ਵੀ ਮੰਨਣ ਲਾਇਕ ਨਹੀਂ। ਚਾਹੇ ਮਾੜੀ ਸ਼ਬਦਾਵਲੀ ਕੋਈ ਵੀ ਬੋਲਦਾ ਉਹ ਮਾੜਾ। ਹੁਣ ਸਿਆਸਤ ਦੇ ਵਿੱਚ ਤਾਂ ਮਨਮੋਹਨ ਸਿੰਘ ਵੀ ਆ ਤੇ ਕਿਤੇ ਮਾੜੀ ਸ਼ਬਦਾਵਲੀ ਬੋਲਣ ਦੀ ਉਹਨਾਂ ਨੂੰ ਲੋੜ ਹੀ ਨਹੀਂ ਪਈ। ਉਹਨਾਂ ਨੇ ਕਿਤੇ ਵੀ ਕੋਈ ਇਹੋ ਜਿਹਾ ਸ਼ਬਦ ਨਹੀਂ ਬੋਲਿਆ ਜਿਹੜਾ ਕਿਸੇ ਨੂੰ ਹਰਟ ਕਰੇ ਜਾਂ ਮਾੜਾ ਹੋਵੇ, ਜਿਹੜਾ ਨੀਵੇਂ ਪੱਧਰ ਦਾ ਹੋਵੇ। ਤਾਂ ਫਿਰ ਇਹਨਾਂ ਨੂੰ ਇਹ ਕਿਉਂ ਨਹੀਂ ਸਿੱਖਿਆ ਲੈਣੀ ਚਾਹੀਦੀ ਇਹਨਾਂ ਲੀਡਰਾਂ ਨੂੰ ਵੀ ਸ਼ਬਦਾਂ ਨਾਲ ਮਾੜੇ ਸ਼ਬਦ ਬੋਲ ਕੇ ਕਿਸੇ ਨੂੰ ਮਾੜਾ ਨਹੀਂ ਦਿਖਾਇਆ ਜਾ ਸਕਦਾ। ਤੁਸੀਂ ਤੁਸੀਂ ਉਹਦੇ ਉਹਦਾ ਜਿਹੜਾ ਦਲੀਲ ਨਾਲ ਉਹਦੇ ਕੰਮ ਦੱਸੋ, ਦਲੀਲ ਨਾਲ ਉਹਦੀ ਗੱਲ ਨੂੰ ਦੱਸੋਗੇ ਤਾਂ ਉਹ ਜ਼ਿਆਦਾ ਪ੍ਰਭਾਵਸ਼ਾਲੀ ਹੋਊਗੀ। ਕਿਸੇ ਨੂੰ ਕੁੱਤਿਆ ਬਿੱਲਿਆ ਕਹਿ ਕੇ ਨਹੀਂ ਤੁਸੀਂ ਅਗਲੇ ਨੂੰ ਛੋਟਾ ਦਿਖਾ ਸਕਦੇ ਹੁੰਦੇ, ਜੇ ਤੁਸੀਂ ਉਹਨੂੰ ਦਲੀਲ ਨਾਲ ਛੋਟਾ ਦਿਖਾਇਆ ਜਾ ਸਕਦਾ ਵੀ ਹਾਂ ਇੱਥੇ ਆ ਕੇ ਤੁਸੀਂ ਹੁਣ। ਮਨਮੋਹਨ ਸਿੰਘ ਦੇ ਮਾਮਲੇ ਦੇ ਵਿੱਚ ਕੱਲ ਇੱਕ ਵੀਡੀਓ ਫਲੋਟ ਹੋ ਰਹੀ ਸੀ ਵੀ ਜਦੋਂ ਮਨਮੋਹਨ ਸਿੰਘ ਨੇ ਡੀਮੋਨੀਟਾਈਜ਼ ਵੇਲੇ ਬਿਆਨ ਦਿੱਤਾ ਸੀ, ਇਹ ਕਿਹਾ ਸੀ ਵੀ ਜਿਹੜੀ ਜੀ ਡੀ ਪੀ ਆ ਦੇਸ਼ ਦੀ, ਜਿਹੜੀ ਤਰੱਕੀ ਦੀ ਗਰੋਥ ਆ, ਉਹ 2% ਘਟੂਗੀ, 2% ਥੱਲੇ ਜਾਊਗੀ। ਤਾਂ ਉਸ ਟਾਈਮ ਦੇ ਵਿੱਚ ਬੀਜੇਪੀ ਦੇ ਸਾਰੇ MLA MPਾਂ ਨੇ ਜਿਹੜਾ ਉਦੋਂ ਲੋਕ ਸਭਾ ਚ ਬੈਠੇ ਸੀ, ਉਹਨਾਂ MPਾਂ ਨੇ ਮਜ਼ਾਕ ਬਣਾਇਆ ਸੀ ਤੇ ਉਹਦੇ ਤੇ ਹੱਸੇ ਸੀਗੇ ਮਨਮੋਹਨ ਸਿੰਘ ਦੇ ਉੱਤੇ। ਸੋ ਜੇ ਕਿਸੇ ਦੇ ਉੱਤੇ ਤੁਸੀਂ ਖੱਤਰੀ ਹਾਸੀ ਹੱਸਦੇ ਹੋ ਨਾ ਜਾਂ ਇਹ ਜਿਹੀ ਹਾਸੀ ਹੱਸਦੇ ਹੋ, ਤੁਸੀਂ ਉਦੋਂ ਆਪਦੀ ਅਕਲ ਦਾ ਜਨਾਜ਼ਾ ਕੱਢ ਰਹੇ ਹੁੰਦੇ ਹੋ, ਦੂਜੇ ਦਾ ਨਹੀਂ ਅਸਰ ਕਰ ਰਹੇ ਹੁੰਦੇ। ਜੇ ਤੁਸੀਂ ਜੇ ਤੁਹਾਨੂੰ ਮੰਨ ਲਓ ਕਿਸੇ ਬੰਦੇ ਨੇ ਕੋਈ ਗੱਲ ਮਾੜੀ ਚੰਗੀ ਤੋਂ ਰੋਕਤਾ ਜਾਂ ਕਿਸੇ ਗੱਲ ਬਾਰੇ ਤੁਹਾਨੂੰ ਤੁਹਾਡਾ ਧਿਆਨ ਦਿਵਾਉਣ ਬਾਰੇ ਕੋਈ ਗੱਲ ਕਹਿਤੀ ਤੇ ਉਹਦੇ ਉੱਤੇ ਤੁਸੀਂ ਮੂਹਰੋਂ ਹੱਸਦੇ ਹੋ, ਖੱਤਰੀ ਹਾਸੀ ਹੱਸਦੇ ਹੋ, ਤਾਂ ਇਹਦਾ ਮਤਲਬ ਇਹ ਆ ਵੀ ਤੁਹਾਡੇ ਕੋਲ ਉਹਦੀ ਦਲੀਲ ਤਾਂ ਕੋਈ ਹੈ ਨਹੀਂ, ਕੋਈ ਵੀ ਤੁਹਾਨੂੰ ਉਹਦੀ ਪ੍ਰੋਟੈਕਸ਼ਨ ਕਰਨ ਲਈ ਕੋਈ ਵਿਚਾਰ ਨਹੀਂ ਹੈ, ਤੇ ਤੁਸੀਂ ਤੁਸੀਂ ਅਗਲੇ ਨੂੰ ਛੋਟਾ ਦਿਖਾਉਣ ਲਈ ਹੱਸ ਕੇ ਦਲੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਉਹ ਕੰਮ ਉਦੋਂ ਉਹਨਾਂ ਨੇ ਮਨਮੋਹਨ ਸਿੰਘ ਦਾ ਕੀਤਾ ਸੀ, ਪਰ ਮਨਮੋਹਨ ਸਿੰਘ ਦੀ ਗੱਲ ਚ ਫਰਕ ਰਿਹਾ, ਉਹੀ 2% GDP ਥੱਲੇ ਆਈ ਤੇ ਡੀਮੋਨੀਟਾਈਜ਼ ਨਾਲ ਕੀ ਬੈਨੀਫਿਟ ਹੋਇਆ, ਕਿਹੜਾ ਬੈਨੀਫਿਟ ਹੋਇਆ ਦੱਸੋ, ਜਿਹੜਾ ਇੱਕ ਵੀ ਬੈਨੀਫਿਟ ਦੱਸ ਦੋ ਵੀ ਕਿੰਨਾ ਕਾਲਾ ਧਨ ਬਾਹਰ ਆ ਗਿਆ। ਹਾਂ, ਕੱਲ ਅੰਕੜੇ ਦੱਸ ਰਹੇ ਸੀ ਵੀ 21,600 crore ਰੁਪਇਆ ਨਵੇਂ ਨੋਟ ਛਾਪਣ ਦੇ ਜ਼ਰੂਰ ਲੱਗ ਗਿਆ। ਹੁਣ ਉਹ 21,600 crore ਦਾ ਬਿਜ਼ਨਸ ਦੁਨੀਆਂ ਨੂੰ ਤਾਂ ਦੇਤਾ, ਪਰ ਉਹ ਚੋਂ ਨਿਕਲਿਆ ਕੁਛ ਨਹੀਂ ਹੈ। ਸੋ ਇਹਨਾਂ ਚੀਜ਼ਾਂ ਚ ਨਾ ਜਿਹੜੀ ਇਹ ਸਿਆਸੀ ਚੀਜ਼ਾਂ, ਇਹ ਸਿਆਸੀ ਚੀਜ਼ਾਂ ਚ ਪਹਿਲੀ ਗੱਲ ਤਾਂ ਬਿਆਨਬਾਜ਼ੀ ਕਰਦੇ ਹੋਏ ਮੇਰੇ ਹਿਸਾਬ ਨਾਲ ਸੰਵਿਧਾਨ ਦੇ ਵਿੱਚ ਇਹ ਮਾਦਾ ਆ ਜਾਣੀ ਚਾਹੀਦੀ ਆ ਵੀ ਜਿਹੜੀ ਲੈਂਗੁਏਜ ਆ, ਜੇ ਕੋਈ ਲੋਅ ਲੈਵਲ ਦੀ ਲੈਂਗੁਏਜ ਬੋਲਦਾ ਤੇ ਉਹਦਾ ਉਹਦਾ ਲੈਵਲ ਉਸ ਨਾਲ ਤੈਅ ਹੋਊਗਾ ਤੇ ਉਹਨੂੰ ਉਹਨੂੰ ਉਸ ਢੰਗ ਨਾਲ ਹੀ ਸੀਟ ਕੁਰਸੀ ਮਿਲੂਗੀ ਜਾਂ ਮਾਈਕ ਮਿਲੂਗਾ ਜੇ ਜੀ ਉਹਦੀ ਲੈਂਗੁਏਜ ਹੋਊਗੀ। ਸੋ ਇੱਕ ਤਾਂ ਸਭ ਤੋਂ ਸੌਖਾ ਤਰੀਕਾ ਇਹ ਹੋ ਗਿਆ ਵੀ ਨਾ ਤਾਂ ਤੁਹਾਨੂੰ ਪੜ੍ਹਨਾ ਪੈਂਦਾ, ਨਾ ਤੁਹਾਨੂੰ ਰਿਸਰਚ ਕਰਨੀ ਪੈਂਦੀ ਆ, ਨਾ ਤੁਹਾਨੂੰ ਕਿਸੇ ਚੀਜ਼ ਦੇ ਲਈ ਕੋਈ ਟਾਈਮ ਬਰਬਾਦ ਕਰਨਾ ਪੈਂਦਾ। ਆਓ ਪੁੱਠਾ ਸਿੱਧਾ ਬੋਲੋ, 4 ਗਾਲਾਂ ਦਿਓ ਤੇ ਹਾਈਲਾਈਟ ਹੋ ਜੇ ਤੇ ਤੁਰ ਜਾਓ, ਇਹ ਥੋੜਾ ਹੁੰਦਾ ਹੁੰਦਾ। ਜੇ ਤੁਸੀਂ ਕਿਸੇ ਗੱਲ ਦਾ ਵਿਚਾਰ ਕਰੋਗੇ, ਕਿਸੇ ਪ੍ਰਤੀ ਉਹਦੇ ਪੜਤਾਲ ਹੋਗੇ, ਮੰਨ ਲਓ ਸਿੱਧੂ ਨੇ ਆ ਕੇ ਝੂਠ ਬੋਲਤਾ ਵੀ ਭਾਈ ਮੇਰੀ ਤਾਂ ਗੱਲ ਹੋਈ ਆ ਉੱਥੇ ਲਾਂਘੇ ਲਈ, ਤਾਂ ਉਹਦੀ ਤਾਂ ਪੜਤਾਲ ਕੀਤੀ ਜਾ ਸਕਦੀ ਸੀ। ਇਹ ਥੋੜਾ ਹੈਗਾ ਵੀ ਐਵੇਂ ਕਹੀ ਜਾਓ ਵੀ ਸੁਸ਼ਮਾ ਸਵਰਾਜ ਨੇ ਗਾਲਾਂ ਕੱਢਤੀਆਂ, ਫਲਾਨੇ ਨੇ ਐਂ ਕਰਤਾ, ਧਮਕੇ ਨੇ ਇਹ ਕਰਤਾ, ਇਹ ਗੱਲਾਂ ਨਹੀਂ ਕੋਈ ਵੀ ਚੰਗੀਆਂ ਆਉਂਦੀਆਂ। ਇਹ ਸਿਆਸੀ ਲੀਡਰਾਂ ਨੂੰ ਇਸ ਚੀਜ਼ ਦੇ ਉੱਤੇ ਇਹਨਾਂ ਨੂੰ ਇੱਕ ਦਾਇਰੇ ਜਾਂ ਕਟਹਿਰੇ ਚ ਲਿਆਉਣਾ ਪਊਗਾ ਵੀ ਇਹਨਾਂ ਨੂੰ ਬੋਲਣ ਲੱਗਿਆ ਕੁਛ ਨਾ ਕੁਛ ਤਾਂ ਸਤਿਕਾਰ ਕਰਨਾ ਹੀ ਪਊਗਾ। ਇਹ ਨਹੀਂ ਹੋਣਾ ਚਾਹੀਦਾ ਵੀ ਏਦਾਂ ਹੌਲੀ ਬੋਲਿਆ ਜਾਵੇ। ਦੂਜੀ ਇਹਨਾਂ ਨੇ ਗੱਲ ਜਿਹੜੀ ਪੰਚਾਇਤ ਸਮਿਤੀ ਦੀ ਗੱਲ ਕੀਤੀ ਆ, ਦੇਖੋ ਚੋਣਾਂ ਤਾਂ ਬਹੁਤ ਪਹਿਲਾਂ ਵੀ ਪੈਂਦੀਆਂ ਆ ਰਹੀਆਂ, ਹੁਣ ਨਹੀਂ ਪੈਣ ਲੱਗੀਆਂ ਇਹ, ਆਪਾਂ 10-20 ਸਾਲਾਂ ਤੋਂ ਜੇ ਸੁਣਨ ਲੱਗੇ ਆ ਤਾਂ ਉਹਦਾ ਕਾਰਨ ਆ ਮੀਡੀਆ ਦੀ ਸਟਰੋਂਗ ਹੋਣ ਕਾਰਨ। ਪਰ ਸੋਸ਼ਲ ਜਿਹੜੀ ਬਲਾਕ ਸਮਿਤੀ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਬਹੁਤ ਪਹਿਲਾਂ ਤੋਂ ਹੁੰਦੀਆਂ ਪੈਂਦੀਆਂ ਰਹੀਆਂ ਤੇ ਇਹਨਾਂ ਦਾ ਜਿਹੜਾ ਕੰਮ ਹੁੰਦਾ ਅਸਲ ਚ ਸਟੈਪ ਬਾਏ ਸਟੈਪ, ਜਿਵੇਂ ਗੌਰਮੈਂਟ ਹੁੰਦੀ ਆ, ਮੈਂ ਪਹਿਲਾਂ ਵੀ ਦੱਸਦਾ, ਫੈਡਰਲ ਗੌਰਮੈਂਟ, ਰਾਜ ਗੌਰਮੈਂਟ ਤੇ ਫਿਰ ਲੋਕਲ ਗੌਰਮੈਂਟ। ਜਿਹੜੀ 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 ਰਾਜ ਗੌਰਮੈਂਟ ਤੋਂ ਬਾਅਦ ਫਿਰ ਕੀ ਹੁੰਦਾ ਨਾ, ਇੱਕ ਜਿਹੜਾ ਅਹੁਦਿਆਂ ਦੀ ਹੁੰਦੀ ਹੈ, ਡਿਪਟੀ ਕਮਿਸ਼ਨਰ ਜ਼ਿਲ੍ਹਿਆਂ ਚ ਵੰਡੇ ਜਾਂਦੇ ਆ, ਡਿਪਟੀ ਕਮਿਸ਼ਨਰ ਤੋਂ ਬਾਅਦ BDPO ਬਲਾਕਾਂ ਚ ਵੰਡੇ ਜਾਂਦੇ ਆ, ਤੇ BDPO ਜਿਹੜੇ ਹੁੰਦੇ ਆ ਉਹ ਫਿਰ ਗਾਂ ਅੱਗੇ ਬਲਾਕ ਸਮਿਤੀਆਂ ਤੇ ਜਿਹੜੇ DC ਹੁੰਦੇ ਆ ਪੰਚਾਇਤ ਸਮਿਤੀਆਂ ਨੂੰ ਜਿਹੜੇ ਕੰਟਰੋਲ ਕਰਦੇ ਆ, ਜਿਨ੍ਹਾਂ ਨਾਲ ਕਿ ਪਹਿਲਾਂ ਤਾਂ ਸਾਰੀਆਂ ਪੰਚਾਇਤਾਂ ਚੋਂ ਬਣ ਕੇ ਇੱਕ ਸਮਿਤੀ ਆ ਜਾਂਦੀ ਆ, ਫਿਰ ਬਲਾਕ ਚੋਂ ਬਣ ਕੇ ਇੱਕ ਬਲਾਕ ਸਮਿਤੀ ਆ ਜਾਂਦੀ ਆ, ਅੱਡੋ ਅੱਡ ਪਿੰਡਾਂ ਦੇ ਵਿੱਚੋਂ ਇੱਕ ਇੱਕ ਲੈ ਕੇ ਆ ਜਾਂਦੀ ਆ। ਸੋ ਇਹ ਇੱਕ ਸਿਸਟਮ ਤਾਂ ਬਣਿਆ ਵਧੀਆ, ਜਿਹਦੇ ਨਾਲ ਕਿ ਸਿੱਧਾ ਸਰਕਾਰ ਤੋਂ ਜਿਹੜੀ ਵੀ ਚੀਜ਼ ਆਉਂਦੀ ਹੈ ਸਟੈਪ ਬਾਈ ਸਟੈਪ ਟਿਕਾਣੇ ਤੇ ਪਹੁੰਚਣ ਵਾਸਤੇ। ਪਰ ਵੱਖਰੀ ਗੱਲ ਆ ਵੀ ਸਾਡੇ ਲਈ ਇਹ ਵੋਟਾਂ ਨਾ ਵਿਕਾਸ ਦਾ ਕੰਮ ਨਹੀਂ, ਸਾਡੇ ਲਈ ਇਹ ਅਹੁਦੇ ਵਿਕਾਸ ਲਈ ਜਾਂ ਸੇਵਾ ਲਈ ਨਹੀਂ, ਸਾਡੇ ਲਈ ਅਹੁਦੇ ਸਿਰਫ ਚੌਧਰਾਂ ਲਈ ਹੈ। ਬਸ ਇੱਥੇ ਆ ਕੇ ਪ੍ਰੋਬਲਮ ਆ ਜਾਂਦੀ ਹੈ ਵੀ ਅਸੀਂ ਚੌਧਰਾਂ ਲਈ ਇਲੈਕਸ਼ਨ ਲੜਦੇ ਹਾਂ, ਚੌਧਰਾਂ ਲਈ ਸਭ ਕੁਛ ਕਰਦੇ ਹਾਂ, ਨਾ ਕਿ ਕੋਈ ਤਰੱਕੀ ਲਈ।
ਜੀ ਬਿਲਕੁਲ, ਕੱਲ ਖਬਰਾਂ ਦੇ ਵਿੱਚ ਵੀ ਦਿਖਾ ਰਹੇ ਸੀ, ਕਾਫੀ ਵੀਡੀਓਜ਼ ਵੀ ਫਲੋਟ ਹੋ ਰਹੀਆਂ ਸੀ ਕਿ ਕਿੱਦਾਂ ਸਿਆਣੇ ਬਿਆਣੇ ਮਤਲਬ ਜੇ ਲੋਕ ਆ ਜਿਹੜੇ ਆਪਸ ਦੇ ਵਿੱਚ ਲੜ ਰਹੇ ਸੀਗੇ, ਗੋਲੀਆਂ ਵੀ ਚੱਲੀਆਂ ਕਈ ਥਾਵਾਂ ਤੇ, ਡਾਂਗਾਂ ਸੁੱਟੀਆਂ ਇੱਕ ਦੂਸਰੇ ਦੇ ਇੱਦਾਂ ਮਾਰ ਰਹੇ ਸੀਗੇ ਕਿ ਪਤਾ ਨੀ ਕਿਹੜੀ ਦੁਸ਼ਮਣੀ ਕੱਢ ਰਹੇ ਹੁੰਦੇ ਆ, ਤੇ ਪੁਲਿਸ ਵੀ ਉੱਥੇ ਸੀ ਪਰ ਕਿਤੇ ਨਾ ਕਿਤੇ ਉਹ ਵੀ ਥੋੜਾ ਲੇਟ ਪਹੁੰਚੇ ਜਾਂ ਕਿੱਦਾਂ, ਤੇ ਏਦਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਵਾ ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਵੈਸੇ ਇਹਨਾਂ ਇਲੈਕਸ਼ਨ ਰਾਜ ਸਾਹਿਬ ਬਾਰੇ ਲੋਕਾਂ ਨੂੰ ਪਤਾ ਵੀ ਨੀ ਸੀ, ਮੈਂ ਆਪਣੀ ਗੱਲ ਹੀ ਦੱਸਦੀ ਹਾਂ, ਮੈਂ ਘਰ ਫੋਨ ਕੀਤਾ ਤੇ ਮੰਮੀ ਨਾਲ ਗੱਲ ਹੋ ਰਹੀ ਸੀਗੀ ਤੇ ਮੈਂ ਕਿਹਾ ਮੰਮੀ ਡੈਡੀ ਕਿੱਥੇ ਗਏ ਆ, ਕਹਿੰਦੇ ਉਹ ਗੇਟਾਂ ਪਾਉਣ ਗਏ ਨੇ। ਮੈਂ ਹੈਰਾਨ ਹੋ ਗਈ ਹੁਣ ਕਿਹੜੀਆਂ ਵੋਟਾਂ ਪੈਣੀਆਂ ਵਾ, ਕਿਉਂਕਿ ਮੈਨੂੰ ਵੀ ਨੀ ਸੀ ਪਤਾ ਕਿ ਉੱਥੇ ਕੋਈ ਵੋਟਾਂ ਪੈ ਰਹੀਆਂ ਨੇ। ਮੈਂ ਮੰਮੀ ਨੂੰ ਪੁੱਛ ਲਿਆ, ਮੈਂ ਕਿਹਾ ਮੰਮੀ ਵੋਟਾਂ ਕਿਹੜੀਆਂ ਨੇ, ਕਹਿੰਦੇ ਉਹੀ ਵੋਟਾਂ ਨੇ ਵੀ ਇੱਕ ਵਾਰੀ ਅਕਾਲੀ ਬਣ ਜਾਂਦੇ ਆ ਇੱਕ ਵਾਰੀ ਕਾਂਗਰਸ ਬਣ ਜਾਂਦੇ ਆ। ਸੋ ਇੰਨਾ ਕੁ ਸੁਣ ਕੇ ਮੈਂ ਹੱਸ ਵੀ ਗਈ, ਮੈਂ ਕਿਹਾ ਇਹਦਾ ਮਤਲਬ ਮੰਮੀ ਨੂੰ ਵੀ ਨੀ ਪਤਾ ਕਿ ਵੀ ਵੋਟਾਂ ਕਿਹੜੀਆਂ ਪੈਂਦੀਆਂ ਨੇ। ਮੈਂ ਕਿਹਾ ਅੱਛਾ ਮੰਮੀ ਹੁਣ ਵਾਰੀ ਕੀ ਵੀ ਅਕਾਲੀਆਂ ਦੀ ਕਿ ਕਾਂਗਰਸ ਦੀ, ਏਦਾਂ ਕਰਕੇ ਕਈ ਲੋਕ ਆ ਜਿਹਨਾਂ ਨੂੰ ਨਹੀਂ ਪਤਾ ਸੀ ਕਿ ਵੋਟਾਂ ਜੀ।
ਬਿਲਕੁਲ ਬਿਲਕੁਲ, ਜਿਹੜੀਆਂ ਇਹ ਪੰਚਾਇਤ ਸਮਿਤੀ ਤੇ ਜਿਹੜੀਆਂ ਇਹਦੀਆਂ ਬਲਾਕ ਸਮਿਤੀ ਦੀਆਂ ਵੋਟਾਂ, ਇਹ ਜਿਵੇਂ ਜਿਵੇਂ ਪੱਧਰ ਛੋਟਾ ਹੁੰਦਾ ਉਵੇਂ ਉਵੇਂ ਵੋਟਾਂ ਸਖ਼ਤ ਹੁੰਦੀਆਂ, ਜੋ ਸਖ਼ਤ ਹੁੰਦਾ ਤਾਂ ਫਿਰ ਉਹਦੇ ਵਿੱਚ ਤਲਖੀ ਵੀ ਆ ਜਾਂਦੀ ਆ, ਫਿਰ ਲੜਾਈ ਝਗੜਾ ਵੀ ਵੱਧ ਆ ਜਾਂਦਾ। ਸੋ ਇਹੀ ਕਾਰਨ ਮੈਂ ਪਹਿਲਾਂ ਵੀ ਚਿੰਤਾ ਕੀਤੀ ਸੀ ਵੀ ਜਦੋਂ ਜਿਵੇਂ ਵੋਟਰਾਂ ਦੀ ਗਿਣਤੀ ਘਟੀ ਜਾਂਦੀ ਹੈ ਨਾ ਕਿਸੇ ਵੀ ਸੀਟ ਤੇ, ਉਵੇਂ ਉਵੇਂ ਉਹ ਚ ਜਿਹੜੀ ਮੁਕਾਬਲਾ ਵਧੀ ਜਾਂਦਾ। ਸੋ ਇਸ ਕਰਕੇ ਥੋੜੀਆਂ ਜਿਹੀਆਂ ਗੱਲਾਂ ਸਨ, ਪਰ ਚਲੋ ਜੀ ਕੁੱਲ ਮਿਲਾ ਕੇ ਇਹ ਵੀ ਨਿਬੜ ਗਈਆਂ, ਹੁਣ ਸਵੇਰੇ ਪਰਸੋਂ ਸਾਰਾ ਦੱਸ ਦੇਣਗੇ ਵੀ ਕੀ ਕੌਣ ਕਾਬਜ਼ ਹੈ ਇਹਦੇ ਤੇ।
ਬਿਲਕੁਲ ਜੀ, ਕਈ ਥਾਵਾਂ ਤੇ ਵੋਟਾਂ ਦੁਬਾਰਾ ਵੀ ਪੈ ਰਹੀਆਂ ਨੇ ਕਿਉਂਕਿ ਉੱਥੇ ਕਾਫੀ ਜਿਹੜੀ ਹੋਈ ਆ ਹੇਰਾਫੇਰੀ ਹੋਈ ਆ, ਤਾਂ ਵੋਟਾਂ ਤੋਂ ਲੋਕ ਸੰਤੁਸ਼ਟ ਨੇ, ਤਾਂ ਉਹ ਕਾਫੀ ਜਗ੍ਹਾ ਤੇ ਵੋਟਾਂ ਦੁਬਾਰਾ ਹੋਣਗੀਆਂ। ਸੋ ਅੱਜ ਦੇ ਪੇਪਰ ਦੇ ਵਿੱਚ ਵੀ ਸੀ ਤੇ ਅੱਗੇ ਜੀ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਬਰਾੜ ਸਾਹਿਬ ਇੱਕ ਹੋਰ ਖ਼ਬਰ ਸਾਡੀ ਰਾਏ ਮੰਗੀ ਹੈ ਤੁਹਾਡੀ, ਕਹਿੰਦੇ ਕਿ ਪਾਕਿਸਤਾਨ ਸਰਕਾਰ ਵੱਲੋਂ ਕੀਤੀ ਗਈ 70 ਸਰਕਾਰੀ ਗੱਡੀਆਂ ਦੀ ਨਿਲਾਮੀ ਨੂੰ ਤੁਸੀਂ ਕਿਵੇਂ ਦੇਖਦੇ ਹੋ, ਉਹਦੇ ਤੇ ਤੁਹਾਡੇ ਵਿਚਾਰ ਮੰਗਿਆ ਜੀ ਉਹਨਾਂ ਨੇ।
ਦੇਖੋ ਮੈਂ ਤਾਂ ਬਹੁਤ ਵਧੀਆ ਦੇਖਦਾ, ਮੈਂ ਤਾਂ 3-4 ਵਾਰੀ ਇਸ ਖ਼ਬਰ ਨੂੰ ਕਰ ਵੀ ਚੁੱਕਿਆ ਤੇ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਆਉਣ ਸਾਰੀ ਇਹ ਅਨਾਊਂਸ ਕੀਤਾ ਸੀ ਵੀ ਮੈਂ ਫਾਲਤੂ ਦੇ ਖਰਚੇ ਘਟਾਉਣੇ ਆ। ਉਹਨਾਂ ਨੇ ਜਿਹੜੇ ਪੀਐਮ ਹਾਊਸ ਦੀਆਂ ਕਾਰਾਂ, ਪੀਐਮ ਹਾਊਸ ਦੀਆਂ ਮੱਝਾਂ, ਪੀਐਮ ਹਾਊਸ ਦੇ ਹੈਲੀਕਾਪਟਰ, ਉਹ ਤਾਂ ਵੇਚੇ ਨਾਲ ਪੀਐਮ ਹਾਊਸ ਵੀ ਛੱਡਤਾ ਤੇ ਇੱਕ ਸੈਕਟਰੀ ਦੇ ਲੈਵਲ ਦੀ ਜਿਹੜੀ ਇੱਕ ਘਰ ਆ 3 ਬੈਡਰੂਮ ਦਾ ਉਹਦੇ ਚੋਂ ਰਹਿ ਰਹੇ ਆ, ਤੇ ਉਹ ਬਾਕੀ ਸਾਰੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੇ ਟੋਟਲ ਦੀਆਂ ਜਿਹੜੀ ਨਿਲਾਮੀ ਕਰਤੀ ਤੇ ਜਿਹੜਾ ਪੀਐਮ ਹਾਊਸ ਨੂੰ ਇੱਕ ਯੂਨੀਵਰਸਿਟੀ ਦੇ ਵਿੱਚ ਤਬਦੀਲ ਕਰ ਰਹੇ ਆ। ਤੇ ਇਵੇਂ ਜਿਹੜੇ ਰਾਜਪਾਲ ਭਵਨ ਹੁੰਦੇ ਆ ਸਾਰੇ ਸਟੇਟਾਂ ਦੇ ਵਿੱਚ, ਰਾਜਪਾਲ ਭਵਨ ਆ ਜਾਂ ਹੋਰ ਕੋਈ ਵੱਡੇ ਇੱਦਾਂ ਆਫਿਸਰਾਂ ਦੇ ਬਣਾਏ ਹੋਏ ਆ, ਉਹਨਾਂ ਨੂੰ ਐਜੂਕੇਸ਼ਨਲ ਅਦਾਰਿਆਂ ਚ ਤਬਦੀਲ ਕਰਨ ਦੀ ਕੋਸ਼ਿਸ਼ ਦੇ ਵਿੱਚ ਆ, ਕਿਉਂਕਿ ਜਿਹੜਾ ਪਾਕਿਸਤਾਨ ਦੇ ਵਿੱਚ ਬਹੁਤ ਵੱਡੀ ਕਮੀ ਆ ਵੀ ਇੱਥੇ ਐਜੂਕੇਸ਼ਨਲ ਅਦਾਰੇ ਬਹੁਤ ਘੱਟ ਆ, ਤੇ ਐਜੂਕੇਸ਼ਨ ਦੇ ਪਿੱਛੋਂ ਪਛੜਦਾ ਹੋਇਆ ਯੂਨੀਵਰਸਿਟੀਆਂ ਕਾਰਨ ਫਿਰ ਉੱਥੇ ਦੀ ਜਿਹੜੀ ਤਰੱਕੀ ਆ ਰੁਕੀ ਹੋਈ ਆ। ਜੇ ਯੂਨੀਵਰਸਿਟੀਆਂ ਚ ਚੰਗੇ ਚੰਗੇ ਜਿਹੜੇ ਜਿਹੜੀ ਕਰੀਮ ਪੈਦਾ ਕੀਤੀ ਜਾਵੇ ਜਿਹੜੀ ਕਿ ਦੇਸ਼ ਦੀ ਤਰੱਕੀ ਚ ਹਿੱਸਾ ਪਾਵੇ ਤਾਂ ਉਹ ਉਹਦੇ ਨਾਲ ਫਰਕ ਪੈਣਾ। ਸੋ ਇਮਰਾਨ ਖਾਨ ਲੰਮੀ ਜਿਹੜੀ ਇਨਵੈਸਟਮੈਂਟ ਵਾਲੇ ਪਾਸੇ ਚੱਲੇ ਹੋਏ ਆ, ਸੋ ਉਹ ਆਉਣ ਵਾਲੇ ਦਿਨ ਹੀ ਦੱਸਣਗੇ ਜੀ ਵੀ ਉਹਨਾਂ ਉਹ ਕਿੰਨੇ ਕੁ ਕਾਮਯਾਬ ਹੁੰਦੇ ਆ। ਪਰ ਮੈਨੂੰ ਇਹ ਲੱਗਦਾ ਵੀ ਜਦੋਂ ਐਡੀ ਵੱਡੀ ਤਬਦੀਲੀ ਕਰਨ ਵਾਲਾ ਬੰਦਾ ਆਉਂਦਾ ਨਾ, ਜਦੋਂ ਉਹਨੂੰ ਚੱਲਣ ਤਾਂ ਨੀ ਦਿੰਦੇ ਜਿਹੜੇ ਮਾੜੀ ਮਨਸ਼ਾ ਵਾਲੇ ਲੋਕ ਹੁੰਦੇ ਆ ਜਿਨ੍ਹਾਂ ਨੇ ਚੰਮ ਦੀਆਂ ਚਲਾਈਆਂ ਹੁੰਦੀਆਂ। ਪਰ ਜੇ ਚੱਲ ਗਿਆ ਜਾਂ ਆਪਦੀ ਦਿਖਾ ਗਿਆ ਡੈਡੀਕੇਸ਼ਨ ਤਾਂ ਤਬਦੀਲੀ ਜ਼ਰੂਰ ਆਊਗੀ, ਤੇ ਇਹ ਨਾ ਹੋਵੇ ਵੀ ਜਿਹੜੀਆਂ ਝੂਠੀਆਂ ਵੀਡੀਓ ਤਾਂ ਹਰ ਰੋਜ਼ ਹੀ ਆ ਜਾਂਦੀਆਂ ਵੀ ਇਮਰਾਨ ਖਾਨ ਦੇ ਗੋਲੀ ਮਾਰੀ, ਹਰ ਰੋਜ਼ ਦੂਜੇ ਤੀਜੇ ਦਿਨ ਕੋਈ ਨਾ ਕੋਈ ਵੀਡੀਓ ਆ ਜਾਂਦੀ ਆ, ਤੇ ਪਰ ਇਹ ਨਾ ਹੋਵੇ ਕੋਈ ਇਹੋ ਜਿਹਾ ਕੁਛ ਹੋ ਜੇ। ਪਰ ਕੁੱਲ ਮਿਲਾ ਕੇ ਉਹ ਹਲੇ ਤੱਕ ਆਸ ਦੀ ਕਿਰਨ ਹੈਗੀ ਇਮਰਾਨ ਖਾਨ ਤੋਂ
ਜੀ। ਸੋ ਆਪਾਂ ਥੋੜੀ ਜੀ ਗੱਲਬਾਤ ਆਸਟ੍ਰੇਲੀਆ ਬਾਰੇ ਵੀ ਕਰਦੇ ਹਾਂ। ਵੈਸੇ ਮੇਰੇ ਖਿਆਲ ਚ ਸੰਡੇ ਦੇ ਪ੍ਰੋਗਰਾਮ ਵਿੱਚ ਤੁਸੀਂ ਆਲਰੇਡੀ ਇਸ ਬਾਰੇ ਗੱਲ ਕਰ ਚੁੱਕੇ ਹੋ ਜਿਹੜੀ ਕਿ ਸਟ੍ਰਾਬਰੀ ਦੇ ਵਿੱਚ ਨੀਡਲਸ ਨਿਕਲ ਰਹੀਆਂ ਨੇ ਤੇ ਲੋਕਾਂ ਵਿੱਚ ਕਾਫੀ ਦਹਿਸ਼ਤ ਬਣੀ ਹੋਈ ਹੈ ਇਸ ਗੱਲ ਨੂੰ ਲੈ ਕੇ, ਤੇ ਮੇਰੇ ਖਿਆਲ ਚ ਗਵਰਨਮੈਂਟ ਨੇ ਪੁਲਿਸ ਨੇ ਇੱਥੇ ਇਨਾਮ ਵੀ ਰੱਖਿਆ ਵਾ ਕਿ ਅਗਰ ਕੋਈ ਉਹਨਾਂ ਨੂੰ ਫਾਇੰਡ ਆਊਟ ਕਰੂਗਾ ਤਾਂ ਉਹਨਾਂ ਨੂੰ$1,00,000 ਦਾ ਆਈ ਥਿੰਕ ਇਨਾਮ ਮਿਲੂਗਾ। ਤੇ ਬ੍ਰਾਂਡ ਸਾਹਿਬ ਹੁਣ ਸਟ੍ਰਾਬਰੀ ਦੇ ਨਾਲ ਨਾਲ ਐਪਲ ਦੇ ਵਿੱਚੋਂ ਵੀ ਉਹ ਨੀਡਲਸ ਨਿਕਲ ਰਹੀਆਂ, ਤੁਸੀਂ ਕੀ ਕਹੋਗੇ ਜੀ ਇਹ ਸਾਰੇ ਵਰਤਾਰੇ ਨੂੰ?
ਦੇਖੋ ਨਿਕਲੀਆਂ ਤਾਂ ਅਜੇ ਸਟ੍ਰਾਬੇਰੀ ਚੋਂ ਆ, ਐਪਲ ਵਾਲਾ ਤਾਂ ਇੱਕ ਹੋਰ ਸ਼ੋਸ਼ਾ ਛੱਡਿਆ ਗਿਆ, ਕੇਲਿਆਂ ਦਾ ਵੀ ਛੱਡੀ ਜਾਂਦਾ, ਕੋਈ ਕਾਸੇ ਚੋਂ ਛੱਡੀ ਜਾਂਦਾ। ਪਰ ਮੈਂ ਇੱਥੇ ਇੱਕ ਗਰੰਟੀ ਤੇ ਦਾਅਵੇ ਨਾਲ ਕਹਿ ਸਕਦਾ ਇਹ ਗੱਲ, ਚਾਹੇ ਤੁਸੀਂ ਮੇਰੀ ਇਸ ਗੱਲ ਨੂੰ ਕਿਸੇ ਪਾਸੇ ਲਾ ਲੈਣ ਸੁਣਨ ਵਾਲੇ, ਇਹ ਵੱਖਰੀ ਗੱਲ ਆ, ਪਰ ਮੈਂ ਗਰੰਟੀ ਨਾਲ ਕਹਿ ਸਕਦਾ ਵੀ ਜਿਹੜਾ ਇਹ ਸਟ੍ਰਾਬੇਰੀ ਵਾਲਾ ਜਿਹੜਾ ਕੰਮ ਹੋਇਆ ਇਹ ਬਾਅਦ ਚ ਜਿਹਦੇ ਚ ਨੈਸ਼ਨੈਲਿਟੀ ਨਿਕਲ ਕੇ ਆਊਗੀ ਨਾ, ਉਹ ਇਟਾਲੀਅਨ ਜਾਂ ਗ੍ਰੀਕ ਜਾਂ ਵੀਅਤਨਾਮੀ ਜਾਂ ਹੋ ਸਕਦਾ ਫਿਲੀਪੀਨ, ਇਹ ਚਾਰ ਵਰਾਇਟੀਆਂ ਚੋਂ ਕੋਈ ਵਰਾਇਟੀ ਨਿਕਲ ਕੇ ਆਊਗੀ ਇਸ ਸਾਰੀ ਘਟਨਾ ਦੇ ਪਿੱਛੇ, ਜੇ ਨਾ ਨਿਕਲ ਕੇ ਆਈ ਤਾਂ ਮੇਰੀ ਅੱਜ ਦੀ ਗੱਲ ਲਿਖ ਲਿਓ ਤੁਸੀਂ, ਮੈਨੂੰ ਪੂਰੀ ਪੂਰੀ ਪੂਰਨ ਰੂਪ ਚ ਮੈਨੂੰ ਇਹ ਇਸ ਚੀਜ਼ ਦੇ ਉੱਤੇ ਵਿਸ਼ਵਾਸ ਹੈ ਮੈਂ ਜਿੰਨਾ ਕੁ ਦੇਖਿਆ ਸੁਣਿਆ, ਕਿਉਂਕਿ ਇਹ ਸਿਰਫ ਤੇ ਸਿਰਫ ਇੱਕ ਬਿਜ਼ਨਸ ਦਾ ਦੂਜੇ ਬਿਜ਼ਨਸ ਨੂੰ ਖਤਮ ਕਰਨ ਲਈ ਚਲਾਇਆ ਹੋਇਆ ਫੰਡਾ, ਉਸ ਫੰਡੇ ਦੇ ਵਿੱਚ ਸਾਰੇ ਦਾ ਸਾਰਾ ਆਸਟ੍ਰੇਲੀਆ ਜਿਹੜਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ। ਪਿੱਛੇ ਜੇ ਖਰਬੂਜਿਆਂ ਦੇ ਵਿੱਚ ਵੀ ਇਹ ਗੱਲ ਆਈ ਸੀ, ਮਤੀਰਿਆਂ ਚ ਆਈ ਸੀ ਵੀ ਉਹਨਾਂ ਨਾਲ ਬੰਦੇ ਮਰਨ ਲੱਗ ਗਏ ਸੀ, ਉਦੋਂ ਪਹਿਲਾਂ ਖੁੰਭਾਂ ਦੇ ਵਿੱਚ ਆਈ ਸੀ ਇਹ ਗੱਲ ਵੀ ਖੁੰਭਾਂ ਦੇ ਵਿੱਚ ਕੋਈ ਗਲਤ ਕੈਮੀਕਲ ਆਉਂਦਾ ਸੀ, ਖੁੰਭਾਂ ਨਾਲ ਜਿਹੜੀ ਇੱਕ ਲੜਕੀ ਦਾ ਬੁਰਾ ਹਾਲ ਹੋ ਗਿਆ ਸੀ ਜੋ ਕਿ ਇੰਡੀਅਨ ਮੂਲ ਦੀ ਲੜਕੀ ਸੀ। ਸੋ ਇਹ ਇਹ ਚੀਜ਼ਾਂ ਨਾ ਇਹ ਛੋਟੇ ਪੱਧਰ ਦੀ ਜਿਹੜੀ ਲੜਾਈ ਨੀ ਹੁੰਦੀ, ਛੋਟੇ ਪੱਧਰ ਦੀ ਲੜਾਈ ਜਿਹੜੀ ਮੈਂਟੈਲਿਟੀ ਜਿਹੜੇ ਮੁਲਕਾਂ ਦੀ ਅਸੀਂ ਕਹਿ ਸਕਦੇ ਹਾਂ, ਮੈਂ ਭਾਰਤੀ ਦਾ ਤਾਂ ਨਾਂ ਨੀ ਲਿਆ ਵੀ ਆਪਾਂ ਸੀ ਆਪਦਾ ਸੀ ਤਾਂ ਕਰਕੇ ਮੈਂ ਥੋੜਾ ਜਿਹਾ ਉਸਨੂੰ ਆਪਦਿਆਂ ਨੂੰ ਲਿਹਾਜ਼ ਰੱਖ ਗਿਆ, ਪਰ ਵੈਸੇ ਤਾਂ ਪੰਜਵੀਂ ਕੈਟਾਗਰੀ ਆਪਣੀ ਵੀ ਆਉਂਦੀ ਆ। ਪਰ ਅਜੇ ਆਪਣੇ ਬੰਦੇ ਨਾ ਸਟ੍ਰੋਬੇਰੀ ਦੇ ਬਿਜ਼ਨਸ ਚ ਹੈ ਨੀ, ਥੋੜੇ ਜਿਹੇ ਕੋਈ ਕਰ ਨੀ ਰਿਹਾ, ਮੈਂ ਤਾਂ ਨੀ ਕਿਹਾ ਵੀ ਆਪਣਾ ਨਾਂ ਲਿਆ। ਤੇ ਇਹ ਜਿਹੜੀਆਂ ਮੈਂਟੈਲਿਟੀਆਂ ਜਿਹੜੇ ਲੋਕਾਂ ਦੀਆਂ ਮੈਂ ਦੱਸੀਆਂ, ਇਹਨਾਂ ਦੀਆਂ ਵੀ ਉਹੀ ਮੈਂਟੈਲਿਟੀਜ਼ ਆ ਵੀ ਆਪਦੇ ਗੁਆਂਢੀ ਨੂੰ ਅੱਗੇ ਨੀ ਵਧਣ ਦੇਣਾ, ਜੇ ਕਿਸੇ ਕੋਲੇ ਭਰਪੂਰ ਕੋਈ ਚੀਜ਼ ਹੋ ਗਈ ਨਾ ਤੇ ਉਹਨੂੰ ਉਹਨੀ ਲੱਤ ਖਿੱਚਣੀ ਖਿੱਚਣੀ ਆ। ਮੇਰੇ ਯਾਦ ਆ ਜੀ ਅੱਜ ਤੋਂ 20 ਸਾਲ ਪਹਿਲਾਂ ਜਿਹੜੀ ਘਿਓ ਤੋਰੀ ਨੀ ਹੁੰਦੀ, ਘਿਓ ਤੋਰੀ ਦੀ ਰੁੱਤ ਹੁੰਦੀ ਆ ਸਾਉਣ ਭਾਦੋਂ ਦੇ ਵਿੱਚ ਜੇ ਲੱਗਣ ਲੱਗਦੀ ਹੈ, ਗਰਮੀਆਂ ਚ ਹੜੀ ਤੋਂ ਬਾਅਦ ਲੱਗਦੀ ਹੈ ਜਾਣੀ ਕਿ, ਤਾਂ ਉਹ ਗਰਮੀਆਂ ਦੇ ਵਿੱਚ ਘਿਓ ਤੋਰੀ ਉਦੋਂ ਸਬਜ਼ੀ ਕੋਈ ਹੁੰਦੀ ਨੀ ਜਾਂ ਅੱਲਾਂ ਕੱਦੂ ਹੁੰਦੇ ਆ ਤੇ ਉਹਨਾਂ ਚ ਤੋਰੀ ਬਹੁਤ ਜ਼ਿਆਦਾ ਸਵਾਦ ਬਣਦੀ ਆ ਉਹਨੂੰ, ਤੇ ਉਹ ਕਾਫੀ ਪਸੰਦ ਕੀਤੀ ਜਾਂਦੀ ਹੈ ਜਾਣੀ ਕਿ ਸਬਜ਼ੀ ਦੇ ਤੌਰ ਦੇ ਉੱਤੇ। ਮੇਰੇ ਯਾਦ ਆ ਇੱਕ ਵਾਰੀ ਘਿਓ ਤੋਰੀ ਦੀ ਫਸਲ ਆ ਜਿਹੜੀ ਉਹ ਭਰਮੀ ਹੋ ਗਈ, ਪੂਰੀ ਭਰਮੀ ਫਸਲ ਹੋਈ। ਬਹੁਤ ਘੱਟ ਹੁੰਦਾ ਵੀ ਉਹ ਫਸਲ ਭਰਮੀ ਹੋਵੇ, ਜੇ ਇੱਕ ਕਿੱਲਾ, ਮੇਰਾ ਤਜਰਬਾ ਆਪਦਾ ਨਿੱਜੀ ਵੀ, ਇੱਕ ਕਿੱਲਾ ਜੇ ਤੁਸੀਂ ਕੱਦੂ ਬੀਜੇ ਆ ਤਾਂ ਇੱਕ ਕਿੱਲੇ ਦੇ ਵਿੱਚੋਂ ਤੁਸੀਂ ਡੇਲੀ 10 ਟੋਕਰੇ 15 ਟੋਕਰੇ ਕੱਦੂਆਂ ਦੇ ਤੋੜ ਸਕਦੇ ਹੋ, ਪਰ ਜੇ ਤੁਸੀਂ ਤੋਰੀਆਂ ਬੀਜੀਆਂ ਤਾਂ ਤੋਰੀਆਂ ਦੇ ਡੇਲੀ 1 ਜਾਂ 2 ਟੋਕਰੇ ਨਿਕਲਦੇ ਆ, ਤੇ ਇਸ ਕਰਕੇ ਉਹਨਾਂ ਦਾ ਭਾਅ ਵੀ ਰਹਿੰਦਾ। ਪਰ ਇੱਕ ਸਾਲ ਨਾ ਭਰਮੀ ਫਸਲ ਲੱਗ ਗਈ, ਪਰ ਬੜੀ ਦੁੱਖ ਇਸ ਗੱਲ ਦਾ ਹੋਇਆ ਜਦੋਂ ਨੂੰ ਪੈਸੇ ਬਣਨ ਲੱਗੇ ਨਾ, ਸਾਨੂੰ ਜਦੋਂ ਨੂੰ ਜ਼ਿਮੀਦਾਰ ਨੂੰ ਪੈਸੇ ਬਣਨ ਲੱਗੇ ਜੋ ਵੀ ਸਬਜ਼ੀਆਂ ਬੀਜਦੇ ਸੀ, ਉਹਦੀ ਕਿਸੇ ਨੇ ਕਹਿਤਾ ਵੀ ਤੋਰੀ ਦੇ ਪੱਤੇ ਦੇ ਉੱਤੇ ਨਾ ਸੱਪ ਸ਼੍ਰੀ ਗਣੇ ਉਹ ਕਿਹੜੇ ਸ਼ੇਸ਼ਨਾਗ ਜੀ, ਸ਼੍ਰੀ ਸ਼ੇਸ਼ਨਾਗ ਜੀ ਪ੍ਰਗਟ ਹੋ ਗਏ, ਤੇ ਜਿਹੜਾ ਵੀ ਬੰਦਾ ਤੋਰੀ ਖਾਊਗਾ ਤੇ ਉਹਨੂੰ ਜ਼ਹਿਰ ਚੜ ਜੂਗਾ। ਮੇਰੇ ਖੁਦ ਦੇ ਯਾਦ ਆ ਵੀ ਉਸ ਦਿਨ ਤੜਕੇ ਜਿੰਨੀ ਵੀ ਸਾਡੀ ਟਰੈਕਟਰ ਟਰਾਲੀ ਭਰ ਕੇ ਤੋਰੀ ਜਾਂਦੀ ਸੀ, ਸਾਰੀ ਦੀ ਸਾਰੀ ਤੋਰੀ ਸਾਨੂੰ ਸਿੱਟਣੀ ਪਈ, ਲਿਆ ਕੇ ਖੇਤ ਚ ਵਾਪਸ ਸਿੱਟਣੀ ਪਈ, ਕਿਸੇ ਨੇ ਇੱਕ ਰੁਪਈਏ ਦੀ ਵੀ ਨੀ ਲਈ। ਤੇ ਉਹ ਪੱਤਿਆਂ ਨੂੰ ਲੋਕਾਂ ਨੇ ਉਸ ਟਾਈਮ ਤਾਂ ਫੇਸਬੁੱਕ ਵਟਸਐਪ ਆਈ ਸੀ, ਨਹੀਂ ਤਾਂ ਇਹਨਾਂ ਤੇ ਜਾਣਾ ਸੀਗਾ, ਬਹੁਤ ਫੋਟੋਆਂ ਖਿੱਚ ਖਿੱਚ ਜਾਣੀਆਂ ਸੀ, ਤੇ ਨਹੀਂ ਤਾਂ ਉਹ ਪੱਤੇ ਮੈਂ ਆਪ ਆ ਕੇ ਲੋਕ ਸਾਡੇ ਖੇਤ ਨਾ ਦੇਖਦੇ ਦੇਖੇ ਵੀ ਆਹ ਦੇਖੋ ਜੀ ਸ਼ੇਸ਼ਨਾਗ ਬਣਿਆ। ਹੁਣ ਉਹ ਪੱਤਿਆਂ ਦੇ ਵਿੱਚ ਨਾੜਾਂ ਜੀਆਂ ਤਾਂ ਹੁੰਦੀਆਂ ਹੀ ਆ ਸਾਰੀਆਂ, ਤੇ ਉਹਨਾਂ ਦਾ ਆਪ ਹੀ ਬਣਾ ਲਿਆ ਕਰਨ ਵੀ ਆਹ ਸ਼ੇਸ਼ਨਾਗ ਇਸ ਪੱਤੇ ਚ, ਆਹ ਸ਼ੇਸ਼ਨਾਗ, ਐ ਭਾਲ ਭਾਲ ਕੇ ਤੇ ਸਾਡਾ ਬਿਜ਼ਨਸ ਤਬਾਹ ਕਰਤਾ ਸੀਗਾ। ਸੋ ਇਹ ਗੱਲ ਨਾ ਸਾਰੀ ਬਸ ਇੱਕ ਸ਼ਰੀਕੇ ਦੀ, ਤੇ ਜਾਂ ਗਵਾਂਢੀ ਕਿਉਂ ਵੱਧ ਜੇ, ਉਸ ਤੋਂ ਵੱਧ ਕੇ ਕੋਈ ਨੀ, ਨਾ ਤਾਂ ਨੀਡਲਾਂ ਵਿੱਚੋਂ ਪੈ ਕੇ ਆਉਂਦੀਆਂ ਤੇ ਨਾ ਕੋਈ ਨੀਡਲ ਇੱਕ ਅੱਧੀ ਹੋਵੇ, ਇਹ ਕਿਸੇ ਬੰਦੇ ਨੇ ਜਾਣ ਬੁੱਝ ਕੇ ਕਿਸੇ ਪੈਕਿੰਗ ਦੇ ਵਿੱਚ ਇਹ ਕਰਤਾ। ਪਰ ਮੈਨੂੰ ਪੂਰੀ ਉਮੀਦ ਆ ਵੀ ਆਸਟ੍ਰੇਲੀਆ ਚ ਬੈਚ ਨੰਬਰ ਚੱਲਦਾ। ਹੁਣ ਅਸੀਂ ਸੰਤਰੇ ਤੋੜਦੇ ਹਾਂ, ਸੰਤਰਿਆਂ ਦੀ ਆਪਣੀ ਜਿੱਦੇ ਪੈਕਿੰਗ ਹੁੰਦੀ ਹੈ ਨਾ, ਉੱਥੇ 25 ਪਿੱਕਰ ਆ ਗਏ ਮੰਨ ਲਓ ਤੋੜਨਾ, 25 ਪਿੱਕਰਾਂ ਦਾ ਹੁਣ ਤੁਸੀਂ ਨਹੀਂ ਧਿਆਨ ਰੱਖ ਸਕਦੇ ਕਿਹਨੇ ਕੀ ਤੋੜਿਆ। ਇਸ ਲਈ ਜਿਹੜੀ ਵੀ ਕੰਪਨੀ ਨੂੰ ਅਸੀਂ ਦਿੰਦੇ ਹਾਂ ਉਹ ਕੰਪਨੀ ਇੱਕ ਟੈਗ ਦਿੰਦੀ ਹੈ ਨਾਲ, ਉਹ ਟੈਗ ਦੇ ਉੱਤੇ ਪਹਿਲਾਂ ਤਾਂ ਮੇਰਾ ਲਿਖਿਆ ਹੋਇਆ ਵੀ ਇਹ ਕਿਹਦੇ ਆ ਜੀ, ਇਹ ਬਰਾੜ ਫਾਰਮ ਦੇ ਆ, ਠੀਕ ਆ ਜੀ। ਫਿਰ ਉਹਦੇ ਉੱਤੇ ਜਿਹੜੀ ਉਹ ਜਿਹੜਾ ਪਿੱਕਰ ਆ ਉਹਦੇ ਦਸਖਤ ਹੋਏ ਆ ਤੇ ਦਰੀਕ ਲਿਖੀ ਆ ਵੀ ਕਿਹੜੇ ਪਿੱਕਰ ਨੇ ਉਹ ਸੰਤਰਾ ਤੋੜਿਆ, ਠੀਕ ਆ ਜੀ। ਉਸ ਤੋਂ ਬਾਅਦ ਉਹ ਸੰਤਰੇ ਜਦੋਂ ਜਾ ਕੇ ਉੱਥੇ ਉਹਦੇ ਤੇ ਢੇਰੀ ਹੁੰਦੇ ਆ ਜਾ ਕੇ ਉਹਨਾਂ ਦੀ ਗ੍ਰੇਡਿੰਗ ਦੇ ਵਿੱਚ, ਤਾਂ ਹਰ ਸੰਤਰੇ ਦੇ ਉੱਤੇ ਇਕੱਲੇ ਇਕੱਲੇ ਸੰਤਰੇ ਦੇ ਉੱਤੇ ਬੈਚ ਮਾਰਕ ਲੱਗਦਾ ਵੀ ਇਹ ਕਿਹੜੇ ਬੈਚ ਦੇ ਸੰਤਰੇ ਆ, ਕਿਹਦੇ ਬਲੌਕ ਚੋਂ ਆਏ ਤੇ ਕਿਹਨੇ ਤੋੜੇ ਆ। ਉਹ ਕੰਪਿਊਟਰ ਆਟੋਮੈਟਿਕ ਬੈਚ ਮਾਰਕ ਲਾਉਂਦਾ ਉਹਨਾਂ ਦੇ ਉੱਤੇ, ਉਹ ਫਿਰ ਉਦੋਂ ਬਾਅਦ ਉਹ ਪੈਕਿੰਗ ਹੋਣ ਤੋਂ ਬਾਅਦ ਡੱਬਿਆਂ ਦੇ ਉੱਤੇ, ਡੱਬਿਆਂ ਤੋਂ ਬਾਅਦ ਉਹ ਪਾਇਲਟ ਦੇ ਉੱਤੇ ਬੈਚ ਮਾਰਕ ਲੱਗਦਾ, ਤੇ ਉਦੋਂ ਬਾਅਦ ਜਿਵੇਂ ਜਿਵੇਂ ਜਿੱਥੋਂ ਜਿੱਥੋਂ ਜਾਂਦਾ ਮਾਰਕੀਟ ਚ, ਤੇ ਉਵੇਂ ਜਿਹਾ ਬੈਕ ਫੋਲੋ ਕੀਤਾ ਜਾ ਸਕਦਾ ਵੀ ਕਿੱਥੋਂ ਤੇ ਕਿਵੇਂ ਆਇਆ ਸੀ ਇਹ ਸੰਤਰਾ। ਸੋ ਇਹੀ ਚੀਜ਼ ਸਾਰੇ ਕਾਸੇ ਦੇ ਵਿੱਚ ਆ। ਪਿੱਛੇ ਜੇ ਮੈਂ ਕੇਲਿਆਂ ਚ ਵੀ ਪਤਾ ਕੀਤਾ, ਆਉਣ ਵਾਲੇ ਦਿਨਾਂ ਚ ਕੇਨਸ ਦੇ ਜਿਹੜੇ ਐਪੀਸੋਡ ਆ ਰਹੇ ਆ ਪੇਂਡੂ ਆਸਟ੍ਰੇਲੀਆ ਦੇ ਕੇਲਿਆਂ ਦੇ, ਉਹਨਾਂ ਚ ਵੀ ਇਹ ਗੱਲ ਦਾ ਜ਼ਿਕਰ ਕੀਤਾ ਹੋਇਆ ਜਿਵੇਂ ਕਿਵੇਂ ਕੇਲਿਆਂ ਦੇ ਨਾਲ ਟਰੱਕ ਦੇ ਵਿੱਚ ਇੱਕ ਟਰੈਕਿੰਗ ਚਿੱਪ ਲੱਗਦੀ ਆ ਜਿਹੜੀ ਕਿ ਟਰੈਕ ਕਰਦੀ ਰਹਿੰਦੀ ਆ ਵੀ ਕੇਲੇ ਕਿੰਨੇ ਟੈਂਪਰੇਚਰ ਤੇ ਕਿੱਥੋਂ ਤੱਕ ਸਟੋਰ ਚ ਪਹੁੰਚੇ ਜਾਂ ਹੁਣ ਕਿੱਥੇ ਪਏ ਆ। ਉਹ ਚੀਜ਼ਾਂ ਨਾਲ ਇਹ ਨਹੀਂ ਹੈ ਵੀ ਲੱਭਿਆ ਨਾ ਜਾ ਸਕੇ ਬੰਦਾ ਲੱਭਿਆ ਜਾਊਗਾ। ਆਸਟ੍ਰੇਲੀਆ ਫੈਡਰਲ ਗਵਰਨਮੈਂਟ ਵੀ ਐਕਸ਼ਨ ਚ ਆ ਰਹੀ ਆ, ਫੈਡਰਲ ਪੁਲਿਸ ਵੀ ਐਕਸ਼ਨ ਚ ਆ ਰਹੀ ਆ। ਸੋ ਤੁਹਾਡੇ ਸਾਹਮਣੇ ਆ ਵਿਦ ਇਨ 10 ਡੇਜ਼ ਇਹ ਸਾਰਾ ਪਰਦੇ ਲੈ ਜਾਣਗੇ।
ਜੀ ਲੋ ਜੀ ਵਧੀਆ ਗੱਲ ਆ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗ ਜੂ ਕਿ ਇਹ ਚੱਕਰ ਕੀ ਆ, ਕਿੱਦਾਂ ਸਟ੍ਰਾਬੇਰੀਆਂ ਦੇ ਵਿੱਚ ਇਹ ਨੀਡਲਸ ਆ ਰਹੀਆਂ ਨੇ, ਪਰ ਇਸ ਦੇ ਨਾਲ ਬਰਾਸਮ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਵਾ ਨਾ।
ਬਿਲਕੁਲ ਜੀ,
ਤੇ ਅੱਗੇ ਵੀ ਆਪਾਂ ਗੱਲ ਕਰਦੇ ਹਾਂ ਜੋ ਕਾਫੀ ਜ਼ਿਆਦਾ ਕੱਲ ਦੀ ਹਾਈਲਾਈਟ ਹੋਈ ਹੋਈ ਹੈ, ਜਿਹੜੀ ਕਿ ਇੱਕ ਪਲੇਨ ਜੈੱਟ ਏਅਰਵੇਜ਼ ਦਾ ਜਿਹੜਾ ਕਿ ਮੁੰਬਈ ਤੋਂ ਜੈਪੁਰ ਉਡਾਨ ਜਿਹਨੇ ਭਰੀ ਸੀਗੀ ਵੀਰਵਾਰ ਨੂੰ, ਜਿਹਦੇ ਵਿੱਚ ਕਿ ਕੋਈ ਉਹਦੇ ਤੇਲ ਦੀ ਪ੍ਰੋਬਲਮ ਹੋਣ ਕਰਕੇ ਤੇ ਕਾਫੀ ਜ਼ਿਆਦਾ ਜਿਹੜੇ ਉਹਦੇ ਵਿੱਚ ਪੈਸੰਜਰ ਸੀ ਉਹਨਾਂ ਨੂੰ ਵੀ ਪ੍ਰੋਬਲਮ ਹੋਈ ਆ, ਤੇ ਕਈਆਂ ਦੇ ਆਕਸੀਜਨ ਦੀ ਕਮੀ ਹੋਣ ਕਰਕੇ ਉਹਨਾਂ ਦੇ ਨੱਕ ਤੇ ਖੂਨ, ਨੱਕ ਤੇ ਕੰਨ ਦੇ ਵਿੱਚ ਖੂਨ ਵੀ ਵਗਿਆ, ਮੀਨਸ ਕੇ ਜਿਹੜੇ ਪੈਸੰਜਰ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸੋ ਕੀ ਕਹੋਗੇ ਜੀ ਸਾਰੇ ਵਰਤਾਰੇ ਬਾਰੇ?
ਦੇਖੋ ਜੀ, ਭਾਵੇਂ ਪਾਇਲਟ 5 ਸਾਲ ਪੁਰਾਣਾ ਸੀ, ਉਹਦਾ ਐਕਸਪੀਰੀਅੰਸ ਸੀ, ਪਰ ਉਹ ਇੱਕ ਸਵਿਚ ਛੱਡਣੀ ਭੁੱਲ ਗਿਆ, ਇੱਕ ਬਟਨ ਆਨ ਕਰਨਾ ਭੁੱਲ ਗਿਆ, ਜਿਹਦਾ ਨਤੀਜਾ ਇਹ ਹੋਇਆ। ਜਹਾਜ਼ ਦੇ ਵਿੱਚ ਇੱਕ ਜਿਹੜਾ ਸਰਟਨ ਲੈਵਲ ਦਾ ਆਕਸੀਜਨ ਦਾ ਜਿਹੜਾ ਪੱਧਰ ਹੁੰਦਾ, ਹਵਾ ਦਾ ਪ੍ਰੈਸ਼ਰ ਹੁੰਦਾ, ਉਹ ਬਣਾ ਕੇ ਰੱਖਣ ਲਈ ਇੱਕ ਜਿਹੜੇ ਬਾਹਰੋਂ ਪੱਖੇ ਖੁੱਲਦੇ ਆ, ਜਿਹੜੇ ਕਿ ਬਾਹਰੋਂ ਉਹਨੂੰ ਫਰੈਸ਼ ਰੱਖਦੇ ਆ, ਉਹ ਕਿਤੇ ਨਾ ਕਿਤੇ ਪਾਇਲਟ ਛੱਡਣਾ ਭੁੱਲ ਗਿਆ ਜੀ, ਜਿਹਦਾ ਨਤੀਜਾ ਇਹ ਹੋਇਆ ਵੀ ਅੰਦਰ ਆਕਸੀਜਨ ਦੀ ਘਾਟ ਹੋ ਗਈ, ਤੇ ਆਕਸੀਜਨ ਦੀ ਘਾਟ ਹੋਣ ਤੋਂ ਬਾਅਦ ਤੇ ਉਹਦੇ ਜਿਹੜੇ ਉਹਨਾਂ ਨੂੰ ਮਾਸਕ ਲਾਉਣੇ ਪਏ ਆ। ਤੇ ਜਿੰਨੇ ਕੁ ਬਾਡੀ ਦੀ ਕਸ਼ਮਤਾ ਹੁੰਦੀ ਆ, ਕਿਉਂਕਿ ਆਪਾਂ ਕਈ ਚੀਜ਼ਾਂ ਨਾ ਵਾਹਿਗੁਰੂ ਦੀਆਂ ਦਿੱਤੀਆਂ ਅਮੁੱਲੀਆਂ ਦਾਤਾਂ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਹੈ, ਸਾਡੇ ਆਲੇ ਦੁਆਲੇ ਫਿਰਦੀਆਂ ਤੇ ਸਾਨੂੰ ਪਤਾ ਹੀ ਨਹੀਂ, ਅਸੀਂ ਉਹਨਾਂ ਦਾ ਕਿਤੇ ਸ਼ੁਕਰੀਆ ਅਦਾ ਹੀ ਨਹੀਂ ਕੀਤਾ, ਸਾਨੂੰ ਆਕਸੀਜਨ ਕਿਤੇ ਮੁੱਲ ਨਹੀਂ ਨਾ ਲੈਣੀ ਪਈ, ਇਸ ਕਰਕੇ ਸਾਨੂੰ ਪਤਾ ਹੀ ਨਹੀਂ ਹੈ ਵੀ ਆਕਸੀਜਨ ਸਾਡੇ ਜੀਵਨ ਚ ਕੀ ਮਹੱਤਤਾ ਰੱਖਦੀ ਆ। ਸੋ ਆਕਸੀਜਨ ਬਿਨਾਂ ਜਿਹੜੇ ਸਰੀਰ ਨਹੀਂ ਚੱਲਦੇ ਸੀ ਉਹਨਾਂ ਦੇ ਛੇਤੀ ਨੱਕ ਕੰਨਾਂ ਚੋਂ ਖੂਨ ਆਉਣ ਲੱਗ ਗਿਆ ਤੇ ਉਹ ਹਾਹਾਕਾਰ ਮੱਚ ਗਈ, ਤੇ ਇਸ ਕਰਕੇ ਜਿਹੜੇ 20 ਮਿੰਟਾਂ ਬਾਅਦ ਹੀ ਜਹਾਜ਼ ਜਿਹੜਾ ਵਾਪਸ ਮੁੰਬਈ ਏਅਰਪੋਰਟ ਤੇ ਲਿਆਂਦਾ ਜੀ, ਜੈਪੁਰ ਜਾ ਰਿਹਾ ਸੀਗਾ, ਤੇ ਉਸ ਦੇ ਵਿੱਚੋਂ ਫਿਰ ਉਹਨਾਂ ਨੂੰ ਸਭ ਤੋਂ ਵੱਧ ਜਿਹੜੇ ਯਾਤਰੀ ਹੁਣ ਰੌਲਾ ਪਾ ਰਹੇ ਆ ਵੀ 20 ਮਿੰਟਾਂ ਚ ਜਹਾਜ਼ ਵਾਪਸ ਤਾਂ ਆ ਗਿਆ ਉੱਥੇ, ਤੇ ਪਰ ਉਦੋਂ ਬਾਅਦ ਉਸ ਨੂੰ ਜਿਹੜਾ ਬਾਹਰ ਕੱਢਣ ਤੇ ਉਹਨਾਂ ਨੂੰ ਅੱਧਾ ਘੰਟਾ ਲਾਤਾ ਇਹੋ ਜਿਹੇ ਮਾਹੌਲ ਦੇ ਵਿੱਚੋਂ, ਇਹ ਗਲਤ ਸੀਗਾ। ਦੇਖੋ ਪਹਿਲੀ ਗੱਲ ਤਾਂ ਏਅਰਲਾਈਨਸ ਦੇ ਜਿਹੜੇ ਕੰਮ ਆ ਉਹ ਜਦੋਂ ਇੱਕ ਫਲਾਈਟ ਹਰੇਕ ਚੀਜ਼ ਆਲਰੇਡੀ ਸੈਟਅਪ ਕੀਤੀ ਹੋਈ ਹੈ, ਐਮਰਜੈਂਸੀ ਲੈਂਡਿੰਗ ਲਈ ਜਿਹੜੀਆਂ ਚੀਜ਼ਾਂ ਆਉਂਦੀਆਂ ਉੱਥੇ ਅਰੇਂਜਮੈਂਟ ਚੰਗਾ ਨਾ ਹੋਣਾ ਇਹ ਇੱਕ ਚਿੰਤਾ ਦਾ ਵਿਸ਼ਾ, ਕਿਉਂਕਿ ਜਦੋਂ ਐਮਰਜੈਂਸੀ ਲੈਂਡ ਹੁੰਦੀ ਆ ਉਹਦੀ ਜਿਹੜੀ ਪ੍ਰਾਇਓਰਟੀ ਹੋ ਜਾਂਦੀ ਹੈ ਦੂਜੀਆਂ ਚੀਜ਼ਾਂ ਨਾਲੋਂ, ਦੂਜੀ ਫਲਾਈਟਸ ਨਾਲੋਂ ਉਹਨੂੰ ਪ੍ਰਾਇਓਰਟੀ ਦੇ ਆਧਾਰ ਦੇ ਉੱਤੇ ਜਿਹੜਾ ਟ੍ਰੀਟ ਕਰਨਾ ਪੈਂਦਾ ਹੁੰਦਾ ਅਮਲੇ ਨੂੰ। ਪਰ ਜਿਹੜੀ ਹੁਣ ਦੋਸ਼ ਲਾਇਆ ਜਾ ਰਿਹਾ ਵੀ ਸੁੱਚ ਨਾ ਛੱਡਣ ਦਾ, ਵੀ ਭਾਈ ਇੱਕ ਸੁੱਚ ਨਹੀਂ ਛੱਡਣੀ ਭੁੱਲ ਗਿਆ ਪਾਇਲਟ, ਮੈਂ ਇੱਥੇ ਸਹਿਮਤ ਨਹੀਂ ਹਾਂ। ਮੈਨੂੰ ਲੱਗਦਾ ਇੱਥੇ ਗੱਲ ਹੋਰ ਨਿਕਲ ਕੇ ਆਊਗੀ, ਜਿਹੜੀਆਂ ਚੀਜ਼ਾਂ ਇੰਨੀਆਂ ਜ਼ਰੂਰੀ ਹੁੰਦੀਆਂ ਨਾ ਉਹ ਹਮੇਸ਼ਾ ਆਟੋ ਹੁੰਦੀਆਂ ਤੇ ਉਹਦੇ 'ਚ ਵਾਰਨਿੰਗ ਹੁੰਦੀ ਆ, ਇਹ ਇੱਕ ਇੱਕ ਵੱਡੀ ਚੀਜ਼ ਆ ਵੀ ਤੁਸੀਂ ਜਿਹੜੀ ਚੀਜ਼ ਇੰਨੀ ਕੁ ਜ਼ਰੂਰੀ ਆ ਨਾ ਉਹਦੇ ਬਿਨਾਂ, ਹੁਣ ਅੱਜ ਕੱਲ੍ਹ ਦੀਆਂ ਗੱਡੀਆਂ ਦੇਖ ਲਓ, ਜੇ ਤੁਹਾਡੀ ਮੰਨ ਲਓ ਨਿਊਟਰਲ ਨਹੀਂ ਕੀਤੀ ਤਾਂ ਗੱਡੀ ਸਟਾਰਟ ਨਹੀਂ ਹੁੰਦੀ, ਜੇ ਨਿਊਟਰਲ ਚ ਤੁਸੀਂ ਉਹਨੂੰ ਪਾਰਕਿੰਗ ਚ ਲਾਉਣੇ ਹੋ ਤਾਂ ਜਾ ਕੇ ਪਾਰਕਿੰਗ ਚ ਜਾ ਕੇ ਗੱਡੀ ਸਟਾਰਟ ਹੁੰਦੀ ਆ। ਤਾਂ ਇੱਦਾਂ ਹੀ ਜਹਾਜ਼ਾਂ ਦੇ ਵਿੱਚ ਆ, ਜੇ ਮੰਨ ਲਓ ਕੋਈ ਜਦੋਂ ਤੁਸੀਂ ਦੇਖਿਆ ਹੋਣਾ ਆਮ ਸੁਣਦੇ ਹੋ ਤੁਸੀਂ ਜਹਾਜ਼ਾਂ ਸਫ਼ਰ ਕਰਦੇ ਹੋ, ਜਦੋਂ ਫਾਈਨਲ ਡੋਰ ਚੈੱਕ ਕਰਦੇ ਆ ਇੱਕ ਦੂਜੇ ਨੂੰ ਕ੍ਰੋਸ ਚੈੱਕ ਕਰਦੇ ਆ, ਹਾਲਾਂਕਿ ਇੱਕ ਬੰਦੇ ਨੇ ਲੌਕ ਲਾ ਤਾ, ਈਵਨ ਉਹਦਾ ਅੰਦਰ ਸਾਈਨ ਵੀ ਆ ਗਿਆ ਵੀ ਲੌਕ ਲਾ ਗਏ, ਪਰ ਫਿਰ ਵੀ ਜਿਹੜੇ ਮੁਲਾਜ਼ਮ ਆ ਜਿਹਨੇ ਖੱਬੇ ਪਾਸੇ ਦਾ ਲੌਕ ਲਾਇਆ ਉਹ ਸੱਜੇ ਪਾਸੇ ਦਾ ਗੇਟ ਚੈੱਕ ਕਰੂਗਾ, ਜਿਹਨੇ ਸੱਜੇ ਦਾ ਲਾਇਆ ਉਹ ਖੱਬੇ ਦਾ ਕ੍ਰੋਸ ਚੈੱਕ ਕਰਦੇ ਆ, ਸਿਰਫ ਮੇਕ ਸ਼ੋਰ ਲਈ ਡਬਲ ਚੈੱਕ। ਸੋ ਮੈਨੂੰ ਨਹੀਂ ਲੱਗਦਾ ਵੀ ਏਦਾਂ ਕੋਈ ਸੁੱਚ ਛੱਡਣੀ ਭੁੱਲਿਆ ਹੋਵੇ, ਪਾਇਲਟ ਦੇ ਉੱਤੇ ਗਾਜ ਡਿੱਗ ਸਕਦੀ ਆ, ਇਹ ਜਿੱਥੋਂ ਤੱਕ ਲੱਗਦਾ ਇਹ ਕੋਈ ਨਾ ਕੋਈ ਜਹਾਜ਼ ਦੀ ਤਕਨੀਕੀ ਖਰਾਬੀ ਆਈ ਆ, ਕਿਉਂਕਿ ਇੱਕ ਯਾਤਰੀ ਨੇ ਇਹ ਵੀ ਕਿਹਾ ਵੀ ਜਹਾਜ਼ ਚੜ੍ਹਨ ਸਾਰ ਹੀ ਜਿਹੜਾ ਏਸੀ ਨੀ ਉਹਦਾ ਕੰਮ ਕਰ ਰਿਹਾ ਸੀ, ਏਸੀ ਛੱਡ ਗਿਆ ਸੀ ਕੰਮ ਕਰਨੋਂ। ਸੋ ਹੋ ਸਕਦਾ ਇਹ ਤਕਨੀਕੀ ਖਰਾਬੀ ਜਿਹੜੀ ਇਹ ਆ ਗਈ ਹੋਵੇ, ਤੇ ਇਹ ਗਾਜ ਆ ਜਿਹੜੀ ਉਹ ਪਾਇਲਟ ਤੇ ਡਿੱਗ ਪਏ ਵੀ ਉਹ ਇੱਕ ਸੁੱਚ ਛੱਡਣੀ ਭੁੱਲ ਗਿਆ। ਦੇਖੋ ਏਡਾ ਨਹੀਂ ਹੁੰਦਾ ਵੀ ਜੇ ਚੱਲ ਮੰਨ ਲਓ ਛੱਡਣੀ ਭੁੱਲ ਗਿਆ ਸੁੱਚ, ਠੀਕ ਹੈ ਜੀ, ਜਦੋਂ ਤੁਸੀਂ 20 ਮਿੰਟ ਤੋਂ ਉਡਾਣ ਤੋਂ ਬਾਅਦ ਮੁੜਦੇ ਹੋ, ਤੁਹਾਨੂੰ ਪਤਾ 5-10 ਮਿੰਟਾਂ ਬਾਅਦ ਲੱਗ ਗਿਆ, ਤੇ ਉਦੋਂ ਸੁੱਚ ਛੱਡੀ ਜਾਂਦੀ, ਤੇ ਆਕਸੀਜਨ ਤਾਂ ਚੀਜ਼ ਇਹੋ ਜਿਹੀ ਹੈ ਵੀ 1 ਸੈਕਿੰਡ ਦੇ ਵਿੱਚ ਉਹਨੇ ਆ ਜਾਣਾ ਸੀ, ਤੇ ਪ੍ਰੈਸ਼ਰ ਦਾ ਹਵਾ ਦਾ ਦਬਾਅ ਠੀਕ ਹੋ ਜਾਣਾ ਸੀ, ਹੁਣ 1 ਮਿੰਟ ਦੇ ਵਿੱਚ ਸਾਰਾ ਮਾਹੌਲ ਸਹੀ ਕਰ ਦੇਣਾ ਸੀ, ਫਿਰ ਤਾਂ ਪ੍ਰੋਬਲਮ ਹੀ ਨਹੀਂ ਕੋਈ ਸੀਗੀ। ਅਕਸਰ ਜੇ ਕੋਈ ਚੀਜ਼ ਭੁੱਲੇ ਆ ਤੇ ਉਹ ਸੁੱਚ ਛੱਡ ਦਿਓ ਤਾਂ 1 ਮਿੰਟ ਬਾਅਦ ਰਾਹਤ ਆ ਜਾਣੀ ਸੀ ਉਹਦੀ। ਸੋ ਮੈਨੂੰ ਨਹੀਂ ਲੱਗਦਾ ਇਹ ਕਾਰਨ ਆ, ਇਹਦੇ ਪਿੱਛੇ ਕੋਈ ਕਾਰਨ ਹੋਰ ਆ, ਇਹੀ ਆ ਵੀ ਏਅਰਲਾਈਨਸ ਦਾ ਜਹਾਜ਼ ਦੇ ਵਿੱਚ ਕੋਈ ਨੁਕਸ ਹੋਣਾ ਤੇ ਉਹਨੂੰ ਚੈੱਕ ਨਹੀਂ ਕੀਤਾ ਹੋਣਾ। ਕਈ ਵਾਰੀ ਕੀ ਹੁੰਦਾ ਨਾ, ਮੇਰੇ ਆ ਪਿਛਲੀ ਫਲਾਈਟ ਦੌਰਾਨ ਹੀ ਮੇਰੇ ਨਾਲ ਹੋਈ ਆ, ਮੈਂ ਸਿਡਨੀ ਤੋਂ ਜਦੋਂ ਪਹੁੰਚਿਆ ਏਅਰਪੋਰਟ ਦੇ ਉੱਤੇ ਤਾਂ ਮੈਨੂੰ ਮੇਰੇ ਦੋਸਤ ਆ ਨਿਰਮਲ ਬਰਾੜ ਉਹ ਏਅਰਪੋਰਟ ਤੇ ਛੱਡ ਗਏ ਤਾਂ ਮੈਂ ਆਖਿਆ ਚੱਲ ਹੁਣ ਮੌਕਾ ਜਿਹਾ ਹੀ ਆ ਵੀ ਟਾਈਮ ਤੇ ਪਹੁੰਚੇ ਆ ਚੱਲੀਏ ਅੰਦਰ ਜੋ ਗਾਂਹ ਗਏ ਤਾਂ ਜਹਾਜ਼ ਆ ਕੇ ਕਿਸੇ ਹੋਰ ਫਲਾਈਟ ਤੋਂ ਆਇਆ ਸੀ ਹੁਣ ਦੇਖੋ ਜਿਹੜੀ ਲੌਂਜ ਆ ਜਿਹ ਚ ਅਸੀਂ ਬੈਠੇ ਆ ਉਹਦੇ ਸ਼ੀਸ਼ੇ ਲੱਗੇ ਆ ਸਾਹਮਣੇ ਜਹਾਜ਼ ਦਿਖੀ ਜਾਂਦਾ ਤੇ ਜਹਾਜ਼ ਜੋ ਆ ਕੇ ਖੜਿਆ ਨਾ ਤੇ ਚਾਰ ਪੰਜ ਕਾਰੀਗਰ ਆਏ ਤੇ ਉਹਨਾਂ ਨੇ ਇੱਕ ਪਾਸੇ ਦਾ ਜਹਾਜ਼ ਦਾ ਨਾ ਜਿਹੜਾ ਫਰਜਾ ਹੁੰਦਾ ਉਹ ਖੋਲ ਲਿਆ ਤੇ ਉਹ ਧਰਤੀ ਤੇ ਖੰਡਿਆ ਕੇ ਜੇ ਬਹਿ ਗਏ ਤੇ ਚਾਰ ਸਪੇਰੇ ਤੋਰਾਂ ਹੀ ਤੋਰਾਂ ਤੇ ਪੂਰਾ ਜਾਲ ਜਾ ਦਿਖੇ ਤੇ ਉਧਰੋਂ ਅਨਾਊਂਸਮੈਂਟ ਕਰਤੀ ਵੀ ਜਹਾਜ਼ ਚ ਕੋਈ ਤਕਨੀਕੀ ਖਰਾਬੀ ਆ ਹਜੇ ਨੀ ਉੱਡੂਗਾ ਥੋੜਾ ਜਿਹਾ ਵੇਟ ਕਰੋ ਅਸੀਂ ਚਿੰਤਾ ਚ ਹੋਣਾ ਲਾਜ਼ਮੀ ਸੀ ਉਹ ਬਾਅਦ ਚ ਮੈਂ ਪੁੱਛਿਆ ਕਹਿੰਦੇ ਜੇ ਇਹਦੇ ਚ ਕੋਈ ਜਾਣ ਵਰਲਡ ਕੋਈ ਪੰਛੀ ਵੱਜਿਆ ਵਿੱਚ ਤੇ ਉਹਦੇ ਕਰਕੇ ਜਿਹੜੇ ਮੇਕ ਸ਼ੋਰ ਕਰਦੇ ਵੀ ਪੰਛੀ ਨੇ ਅੰਦਰ ਕੋਈ ਡੈਮੇਜ ਨਾ ਕਰਤਾ ਹੋਵੇ ਪਰ ਜਿਹਨੇ ਉਹ ਜਹਾਜ਼ ਉੱਥੇ ਰਨਵੇ ਦੇ ਉੱਤੇ ਖੁੱਲਿਆ ਦੇਖ ਲਿਆ ਉਹਦਾ ਜੀ ਕਰੂਗਾ ਉਸ ਜਹਾਜ਼ ਚ ਚੜ੍ਹਨ ਨੂੰ ਸਾਡੇ ਜਿਹੜਾ 100-150 ਯਾਤਰੀ ਸੀ ਸਾਰਾ ਇੱਕ ਦੂਜੇ ਨਾਲ ਇਸ ਚੀਜ਼ ਨੂੰ ਕਰੀ ਜਾਵੇ ਵੀ ਯਾਰ ਇਸ ਜਹਾਜ਼ ਤੇ ਆਪਾਂ ਤਾਂ ਨੀ ਜਾਂਦੇ ਹੁਣ ਕੋਈ 100-150 ਦੀ ਟਿਕਟ ਆ ਹੋਰ ਲੈ ਲਾਂਗੇ ਇਹਦੇ ਤੇ ਜਾਣਾ ਜਾਇਜ਼ ਨੀ ਹੈ ਪਰ ਦੇਖੋ ਉਹਨਾਂ ਨੇ ਆਸ਼ਵਾਸਨ ਦਵਾਇਆ ਵੀ ਦੇਖੋ ਕੋਈ ਨੁਕਸ ਨੀ ਕੁਛ ਨੀ ਹੈ ਅਸੀਂ ਇਹਨੂੰ ਮੇਕ ਸ਼ੋਰ ਕਰ ਰਹੇ ਹਾਂ ਵੀ ਕਿਤੇ ਕੋਈ ਨੁਕਸ ਹੋਵੇ ਨਾ ਪਰ ਦੇਖੋ ਕਿ ਧੜਕੂ ਲੱਗਿਆ ਰਿਹਾ ਜਿੰਨਾ ਚਿਕ ਐਡਲੇਡ ਏਅਰਪੋਰਟ ਤੇ ਉੱਤਰ ਨੀ ਗਿਆ ਜਹਾਜ਼ ਉਹਨਾਂ ਚ ਮੈਨੂੰ ਧੜਕੂ ਲੱਗਿਆ ਰਿਹਾ ਵੀ ਸਭ ਨੂੰ ਹੀ ਲੱਗਿਆ ਰਿਹਾ ਵੀ ਕਿਤੇ ਕੋਈ ਨੁਕਸ ਨਾ ਹੋਵੇ ਸੋ ਤਕਨੀਕੀ ਕਈ ਵਾਰੀ ਧਿਆਨ ਨਹੀਂ ਦਿੰਦੇ ਸਾਡੇ ਇੰਨੀ ਕੁ ਲਾਪਰਵਾਹੀ ਵਰਤ ਜਾਂਦੇ ਆ ਤੇ ਉਹਦਾ ਕਾਰਨ ਨਿਕਲੂਗਾ ਜੀ ਇਹ ਹੋਰ ਇਸ ਤੋਂ ਵੱਧ ਕੇ ਕੁਛ ਨੀ ਨਿਕਲਣੀ ਐਵੇਂ ਦੋਸ਼ੀ ਜੀ ਨੂੰ ਮਰਜ਼ੀ ਦੇਈ ਜਾਣ
ਖਬਰਾਂ ਦੇ ਵਿੱਚ ਇੰਨਾ ਹੀ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਗੱਲਬਾਤ ਸਾਂਝੀ ਕਰਨਾ ਚਾਹੋ
ਬਸ ਜੀ ਵਧੀਆ ਜਿੰਦਾਬਾਦ ਰਹੋ ਆਬਾਦ ਰਹੋ ਮੌਜਾਂ ਮਾਣੋ ਤਾਂ ਸ਼ੁਰੂ ਜੀ ਬੇਨਤੀ ਕੀਤੀ ਹੈ ਵੀ ਜੇ ਸਾਊਥ ਆਸਟ੍ਰੇਲੀਆ ਵੱਸਦੇ ਹੋ ਤਾਂ ਵਿਰਸੇ ਦੀਆਂ ਟਿਕਟਾਂ ਅੱਜ ਹੀ ਲੈ ਲਓ ਜੀ ਭੁੱਲਿਓ ਨਾ ਕਿਉਂਕਿ ਇਹ ਜਿਹਾ ਸ਼ੋਅ ਦੇਖਣ ਨੂੰ ਨਹੀਂ ਮਿਲਦਾ ਕਿਤੇ ਵੀ ਤੇ ਜੇ ਤੁਸੀਂ ਬਾਹਰੋਂ ਵੀ ਆਉਣਾ ਚਾਹੁੰਦੇ ਹੋ ਬਾਹਰੋਂ ਵੀ ਆ ਜਾਓ ਜੀ ਆਇਆਂ ਨੂੰ ਕੋਈ ਐਡੀ ਗੱਲ ਨਹੀਂ ਤੇ ਸੋਹਣਾ ਪ੍ਰੋਗਰਾਮ ਹੋਊਗਾ ਤੇ ਬਾਕੀ ਮਿਲਦੇ ਹਾਂ ਜੀ ਸੰਡੇ ਦੇ ਪ੍ਰੋਗਰਾਮ ਚ ਰਿਵਰਲੈਂਡ ਤੋਂ
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ
ਮਿਹਰਬਾਨੀ
ਮਿੰਟੂ ਬਰਾੜ ਜੀ ਤੋਂ ਖਬਰਾਂ ਬਾਰੇ ਵੀ ਕਾਫੀ ਗੱਲਬਾਤ ਹੋ ਗਈ ਤੇ ਥੋੜੀ ਜਿਹੀ ਆਸਟ੍ਰੇਲੀਆ ਦੀ ਜੋ ਟੋਬੀ ਦੀ ਇੱਥੇ ਕਾਫੀ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਉਸ ਦੇ ਬਾਰੇ ਵੀ ਉਹਨਾਂ ਦੇ ਆਪਾਂ ਵਿਊ ਸੁਣੇ ਤੇ ਹੁਣ ਤੁਹਾਡੇ ਮੈਸੇਜ ਵੀ ਜ਼ਰੂਰ ਲਵਾਂਗੇ ਤੇ ਮੇਰੇ ਖਿਆਲ ਦੇ ਵਿੱਚ ਬ੍ਰੇਕ ਦਾ ਵੀ ਟਾਈਮ ਹੋ ਗਿਆ ਵਾ ਸੋ ਪਹਿਲਾਂ ਆਪਾਂ ਕਿਉਂ ਨਾ ਇੱਕ ਬ੍ਰੇਕ ਲਈਏ ਤੇ ਜਿਹੜੇ ਵੀ ਇੰਪੋਰਟੈਂਟ ਇਨਫੋਰਮੇਸ਼ਨ ਜਾਂ ਜਾਣਕਾਰੀਆਂ ਤਾਂ
ਹੱਥ ਮਾਰ ਕੇ ਪੱਟਾਂ ਦੇ ਉੱਤੇ ਪੈਂਦੀਆਂ ਨੇ ਰੇਡਾਂ ਨਾਲੇ ਜਾਫੀਆਂ ਦੇ ਜ਼ੋਰਾਂ ਦੀਆਂ ਹੁੰਦੀਆਂ ਅਜ਼ਮਾਇਸ਼ਾਂ ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ ਹਾਂਜੀ ਜਨਾਬ ਸਾਨ ਇੱਕ ਵਾਰੀ ਫੇਰ ਭਿੜਨਗੇ ਰੇਡਾਂ ਵੀ ਪੈਣਗੀਆਂ ਤੇ ਜਾਫੀਆਂ ਦੇ ਜ਼ੋਰਾਂ ਦੀਆਂ ਅਜ਼ਮਾਇਸ਼ਾਂ ਵੀ ਹੋਣਗੀਆਂ ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ 2018 ਚ ਤੇ ਤੁਹਾਡੇ ਫੇਵਰੇਟ ਸੈਲੀਬ੍ਰਿਟੀਜ਼ ਵੀ ਯੋਗਰਾਜ ਸਿੰਘ ਗ੍ਰੇਟ ਖਲੀ ਅਤੇ ਬੈਟਲੀ ਮੁੱਖ ਮਹਿਮਾਨਾਂ ਵਜੋਂ ਆ ਰਹੇ ਨੇ ਬੱਚਿਆਂ ਦੇ ਲਈ ਝੂਲੇ ਫੂਡ ਸਟਾਲਸ ਅਤੇ ਸ਼ਾਪਿੰਗ ਸਟਾਲਸ ਵੀ ਅਵੇਲੇਬਲ ਹੋਣਗੇ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵਧੀਆ ਖੇਡਣ ਵਾਲੇ ਪਲੇਅਰ ਨੂੰ ਮਿਲੇਗੀ ਫੋਰਡ ਮਸਟੈਂਗ V8 ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਅਰਸ਼ ਖੱਕ 0424-150-132 ਸਟਾਲਸ ਅਤੇ ਹੋਰ ਇਨਕੁਆਇਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਲਵ ਖੱਕ ਨੂੰ 0404-200-011 ਸਾਬੀ ਸਿੰਘ 4259-62890
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9880 90001। ਵੈਬਸਾਈਟ ਵਿਜ਼ਿਟ ਕਰੋ kulanhospital.com।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ। ਵਨ ਐਂਡ ਓਨਲੀ ਐਮ ਡੀ ਸਪਾਈਸਿਸ 862A ਪਿਟਵਾਟਰ ਰੋਡ DOI ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327
0434641327।
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼। ਸਿਟੀ ਬੈਟਰੀਜ਼।
ਉਹ ਤਾਇਆ ਜੀ ਘਰੇ ਹੀ ਹੋ?
ਓਏ ਆ ਜਾ ਪਤੀਲ ਲੰਘਿਆ ਬਈ।
ਕੀ ਹਾਲਤ ਆ ਜੀ, ਸਿਹਤਾਂ ਕਿਵੇਂ ਆ?
ਉਹ ਸਿਹਤਾਂ ਦਾ ਭਰਾਵਾ ਕੀ ਦੱਸਾਂ, ਵਾਹਵਾ ਚਿਰ ਹੋ ਗਿਆ, ਸ਼ੂਗਰ ਨੇ ਬੜਾ ਪਰੇਸ਼ਾਨ ਕੀਤਾ। ਮੈਂ ਅੰਗਰੇਜ਼ੀ ਦਵਾਈਆਂ ਖਾ ਤੇ ਜਿਗਰ ਚ ਗਰਮੀ ਪਵਾ ਲਈ ਆ।
ਉਹ ਤਾਇਆ ਤੂੰ ਦੇਸੀ ਦਵਾਈ ਖਾ, ਆਯੁਰਵੇਦ ਦੇ ਮਾਹਿਰ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਤੋਂ, ਨਾ ਕੋਈ ਸਾਈਡ ਇਫੈਕਟ ਤੇ ਇਲਾਜ ਦੀ ਪੂਰੀ ਗਰੰਟੀ।
ਉਹ ਬੱਲੇ ਭਤੀਜ ਫਿਲ ਹੈ, ਉਹਦੇ ਕੋ ਕਰੋਨਾ ਹੋਣੇ ਐਤਕੀ ਇਲਾਜ ਆ।
ਜੀ ਹਾਂ, ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਗੋਇੰਦਵਾਲ ਸਾਹਿਬ ਪੰਜਾਬ ਤੋਂ ਆਯੁਰਵੇਦ ਵਿੱਚ ਮਹਾਰਤ ਰੱਖਦੇ ਨੇ ਤੇ ਯਕੀਨ ਦਵਾਉਂਦੇ ਨੇ ਕਿ ਕਿਸੇ ਵੀ ਕਿਸਮ ਦੀ ਬਿਮਾਰੀ ਹੋਵੇ ਜਿਵੇਂ ਕਿ ਮੋਟਾਪਾ, ਸਿਹਤ ਦਾ ਨਾ ਬਣਨਾ, ਸ਼ੂਗਰ ਤੇ ਇਸ ਕਾਰਨ ਆਈ ਅੰਦਰੂਨੀ ਕਮਜ਼ੋਰੀ, ਜਿਗਰ ਦੀ ਗਰਮੀ, ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਹੀ ਮਿਲੋ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਜੀ ਨੂੰ। ਸੰਪਰਕ ਨੰਬਰ 9199150913। ਦੇਸ਼ ਵਿਦੇਸ਼ ਦੇ ਵਿੱਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਗੱਲ ਇਵੇਂ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ, ਪੰਚਮੀਆਂ, ਮੇਲੇ ਵੇਖੇ ਨੇ। ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੌਜੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ। ਆਪਣੇ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ ਆਸਟ੍ਰੇਲੀਆ ਚ ਇਹੋ ਜੀ ਸਰਵਿਸ ਹੈ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ।
ਜਲੰਧਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
24 ਘੰਟੇ। ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਬ੍ਰਿਸਬੇਨ ਤੋਂ। ਤੇ ਟਾਈਮ ਹੋ ਚੁੱਕਾ ਸੀ 9:06 ਸਵੇਰ ਦੇ। ਉਹ ਕਹਿੰਦੇ ਹੁੰਦੇ ਆ ਨਾ ਕਿ ਦੁਨੀਆਂ ਦੇ ਵਿੱਚ ਰੱਖ ਫਰੀਦਾ ਕੁਝ ਐਸਾ ਦੇਣ ਖਲੋਣ, ਕੋਲ ਹੋਈਏ ਤਾਂ ਹੱਸਣ ਲੋਕੀ, ਤੁਰ ਜਾਈਏ ਤਾਂ ਰੋਣ। ਸੋ ਇਨਸਾਨ ਨੂੰ ਆਪਣੀ ਜਿਹੜੀ ਕਹਿੰਦੇ ਛਬੀ ਏਦਾਂ ਦੀ ਬਣਾ ਲੈਣੀ ਚਾਹੀਦੀ ਆ ਕਿ ਤੁਹਾਡੀ ਮੌਜੂਦਗੀ ਸਾਰਿਆਂ ਨੂੰ ਖੁਸ਼ੀ ਦੇਵੇ ਤੇ ਕਿਤੇ ਤੁਹਾਡੇ ਜਾਣ ਦਾ ਜਾਣ ਦੀ ਜਿਹੜਾ ਦੁੱਖ ਆ ਨਾ ਉਹ ਸਾਰਿਆਂ ਨੂੰ ਕਿਤੇ ਨਾ ਕਿਤੇ ਦੁਖੀ ਜ਼ਰੂਰ ਕਰੇ। ਸੋ ਇੰਨੀ ਕੁ ਤੁਸੀਂ ਆਪਣੀ ਜਿਹੜੀ ਹਸਤੀ ਆ ਦੂਸਰਿਆਂ ਦੇ ਦਿਲਾਂ ਦੇ ਵਿੱਚ, ਆਪਣੀ ਹੋਂਦ ਦੂਸਰਿਆਂ ਦੇ ਦਿਲਾਂ ਵਿੱਚ ਬਣਾ ਸਕੋ। ਸੋ ਬੜਾ ਹੀ ਵਧੀਆ ਫਰੀਦ ਜੀ ਦਾ ਲਿਖਿਆ ਇਹ ਸਲੋਕ ਆ। ਤੇ ਹੁਣ ਟਾਈਮ 9:06 ਹੋ ਚੁੱਕਿਆ ਤੇ ਜਿਹਨਾਂ ਨੇ ਹੁਣੇ ਹੁਣੇ ਰੇਡੀਓ ਆਨ ਕੀਤਾ ਸਾਰੇ ਸਾਡੇ ਲਿਸਨਰ ਦਾ ਉਹਨਾਂ ਦਾ ਵੀ ਬਹੁਤ ਸਵਾਗਤ ਕਰਦੇ ਹਾਂ। ਸੋ ਗੁਜ਼ਾਰਤ ਜਿੱਦਾਂ ਕਿ ਮੈਂ ਪਾਈ ਸੀ ਕਿ ਨੀਲੀ ਟਾਕੀ ਚਾਵਲ ਵਧੇ ਦਿਨੇ ਗਵਾਚੇ ਰਾਤੀ ਵੀ ਨਾ ਲੱਭੇ। ਸੋ ਮਾੜਾ ਜਿਹਾ ਹਾਸੇ ਵਾਲਾ ਕੋਈ ਟਵਿਸਟ ਹੈ ਇਹਦੇ ਵਿੱਚ, ਦੇਖਦੇ ਹਾਂ ਜੀ ਕੌਣ ਕੌਣ ਉਸ ਟਵਿਸਟ ਨੂੰ ਪਿੱਕ ਕਰਦਾ ਵਾ। ਪਰ ਉਸ ਤੋਂ ਪਹਿਲਾਂ ਆਪਾਂ ਤੁਹਾਡੇ ਮੈਸੇਜ ਲੈ ਲਈਏ। ਬਹੁਤ ਟਾਈਮ ਤੋਂ ਮੈਸੇਜ ਆਏ ਹੋਏ ਆ ਤੇ ਜਸਪਾਲ ਸਿੱਧੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਨਾਲ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਬੜੇ ਟਾਈਮ ਬਾਅਦ ਆਏ ਹੋ ਜਸਪਾਲ ਜੀ, ਲੱਗਦਾ ਤੁਸੀਂ ਵੀ ਬਿਜ਼ੀ ਹੋ ਗਏ ਸੀ ਹਨਾ ਕੰਮਾਂ ਕਾਰਾਂ ਦੇ ਵਿੱਚ। ਤੇ ਇੱਧਰ ਜਗਰਾਓਂ ਵਾਲੇ ਜੋਗਿੰਦਰ ਸਿੰਘ ਸੋਹੀ ਕਹਿੰਦੇ ਬੋਬੀ ਐਂਡ ਬ੍ਰਾਟ ਸਾਹਿਬ ਸਤਿ ਸ੍ਰੀ ਅਕਾਲ ਟੂ ਆਲ ਲਿਸਨਰ, ਇੰਜੋਏ ਯੂਅਰ ਪ੍ਰੋਗਰਾਮ। ਤੇ ਇਹਨਾਂ ਨੇ ਜੀ ਇੱਕ ਬੜਾ ਵਧੀਆ ਵਿਚਾਰ ਭੇਜਿਆ, ਕਹਿੰਦੇ ਜਾਣਦੇ ਹੋ ਦੁਨੀਆਂ ਵਿੱਚ ਸਭ ਤੋਂ ਮਹਿੰਗਾ ਗਿਫਟ ਕੀ ਹੈ? ਵਕਤ, ਜੋ ਅੱਜ ਕੱਲ ਕਿਸੇ ਕੋਲ ਹੀ ਨਹੀਂ ਕਿਸੇ ਦੇ ਲਈ। ਬਿਲਕੁਲ ਜੀ, ਕਿਸੇ ਕੋਲ ਕਿਸੇ ਦੇ ਲਈ ਟਾਈਮ ਨਹੀਂ। ਤੇ ਜੇ ਕੋਈ ਇਨਸਾਨ ਤੁਹਾਡੇ ਲਈ ਟਾਈਮ ਕੱਢਦਾ ਅੱਜ ਦੇ ਟਾਈਮ ਦੇ ਵਿੱਚ, ਇਸ ਤੋਂ ਵੱਡਾ ਗਿਫਟ ਤੁਹਾਡੇ ਲਈ ਕੋਈ ਹੋਰ ਹੋ ਹੀ ਨਹੀਂ ਸਕਦਾ। ਸੋ ਇਸੇ ਲਈ ਜੇ ਕੋਈ ਤੁਹਾਡੇ ਲਈ ਟਾਈਮ ਕੱਢਦਾ ਵਾ ਤਾਂ ਉਸਦੀ ਕਦਰ ਕਰਿਆ ਕਰੋ। ਇਹ ਨਾ ਕਹਿ ਦਿਆ ਕਰੋ ਕਿਤੇ ਐਵੇਂ ਬੋਲੀ ਜਾਂਦਾ ਜੇ ਐਵੇਂ ਆ ਜਾਂਦਾ ਹਨਾ। ਸੋ ਟਾਈਮ ਆ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਸਾਰਿਆਂ ਤੋਂ ਵੱਡਾ ਗਿਫਟ ਆ ਜੀ। ਅਗਰ ਤੁਸੀਂ ਕਿਸੇ ਲਈ ਥੋੜਾ ਜਿਹਾ ਆਪਣਾ ਟਾਈਮ ਕੱਢਦੇ ਹੋ ਜਾਂ ਤੁਹਾਡੇ ਲਈ ਕੋਈ ਟਾਈਮ ਨੂੰ ਕੱਢਦਾ ਵਾ। ਤੇ ਅੱਗੇ ਜੀ ਰਣਜੀਤ ਸੇਖੋਂ ਮੁਦਕੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਪਲੀਜ਼ ਡਿਸਕਸ ਐਟ ਲੀਸਟ 2-3 ਇੰਪੋਰਟੈਂਟ ਆਸਟ੍ਰੇਲੀਅਨ ਨਿਊਜ਼ ਪੈਗਸ। ਹਾਂਜੀ, ਆਸਟ੍ਰੇਲੀਅਨ ਨਿਊਜ਼ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਵੱਧ ਤੋਂ ਵੱਧ ਕਿ ਅਸੀਂ ਡਿਸਕਸ ਕਰਿਆ ਕਰੀਏ। ਸੋ ਅੱਜ ਵੀ ਇੱਕ ਦੋ ਖ਼ਬਰਾਂ ਜੀ ਆਸਟ੍ਰੇਲੀਆ ਦੀਆਂ ਆਪਾਂ ਜ਼ਰੂਰ ਡਿਸਕਸ ਕਰਾਂਗੇ। ਸਟ੍ਰਾਬੇਰੀ ਵਾਲੀ ਆਲਰੇਡੀ ਕਰ ਚੁੱਕੇ ਹਾਂ ਤੇ ਇੱਕ ਛੋਟੀ ਜਿਹੀ ਬੱਚੀ ਨੇ ਪਿਛਲੇ ਕੁਝ ਕੁ ਦਿਨਾਂ ਦੇ ਵਿੱਚ ਉਹਨੇ ਜਿਹੜਾ ਇਹਨਾਂ ਦਾ ਰਾਸ਼ਟਰੀ ਗਾਉਣ ਆ ਉਹਦੇ ਵਿੱਚ ਖੜੇ ਹੋਣ ਤੋਂ ਮਨਾ ਕਰ ਦਿੱਤਾ, ਉਸਦਾ ਕੀ ਰੀਜ਼ਨ ਸੀ? ਇਸਦੇ ਬਾਰੇ ਵੀ ਜ਼ਰੂਰ ਜਾਣਕਾਰੀ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਜ਼ਰੂਰ ਦੇਵਾਂਗੇ। ਤੇ ਇਸ ਤੋਂ ਇਲਾਵਾ ਕੋਈ ਹੋਰ ਖਬਰਸਾਰ ਜੋ ਵੀ ਹੋਊਗੀ ਉਹ ਸਾਂਝੀ ਕਰਾਂਗੇ, ਕਿਉਂਕਿ ਆਸਟ੍ਰੇਲੀਅਨ ਦੀ ਇੱਕ ਪ੍ਰਾਈਮ ਮਿਨਿਸਟਰ ਜਾਂ ਇੱਕ ਸੈਨੇਟਰ ਆ ਜਿਹੜੀ ਕਿ ਹਮੇਸ਼ਾ ਹੀ ਕਿਸੇ ਨਾ ਕਿਸੇ ਰੀਜ਼ਨ ਕਰਕੇ ਚਰਚਾ ਚ ਰਹੀ ਆ। ਪਿੱਛੇ ਜੇ ਵੀ ਉਹਨੇ ਇੱਕ ਪਾਇਆ ਸੀਗਾ ਕਿ ਟੈਸਟ ਬਾਰੇ ਜਾਂ ਕਿ ਇੱਦਾਂ ਦੀਆਂ ਉਹਦੀ ਕੋਈ ਨਾ ਕੋਈ ਇੱਦਾਂ ਦੀ ਨਿਊਜ਼ ਆਉਂਦੀ ਰਹਿੰਦੀ। ਸੋ ਉਸਨੇ ਇੱਕ ਹੋਰ ਟੈਸਟ ਬਾਰੇ ਗੱਲ ਕੀਤੀ ਆ ਵਨ ਨੇਸ਼ਨ ਸੈਨੇਟਰ ਆ ਪੌਲਿਨ ਹੈਂਸਨ, ਜਿਸਨੇ ਕਿ ਆਸਟ੍ਰੇਲੀਅਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਵਾਸੀਆਂ ਨੂੰ ਦੇਸ਼ ਦੀ ਪਰਮਾਨੈਂਟ ਰੈਜ਼ੀਡੈਂਸੀ ਦੇਣ ਤੋਂ ਪਹਿਲਾਂ ਇੱਕ ਟੈਸਟ ਪਾਸ ਕਰਨਾ ਜ਼ਰੂਰੀ ਬਣਾਇਆ ਜਾਵੇ। ਸੋ ਉਸ ਟੈਸਟ ਪਾਸ ਕਰਨ ਨੂੰ ਉਹਨੇ ਕਿਉਂ ਜ਼ਰੂਰੀ ਕਿਹਾ, ਇਸਦੇ ਪਿੱਛੇ ਕੀ ਰੀਜ਼ਨ ਆ, ਇਸੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਕਰਾਂਗੇ। ਪਰ ਫਿਲਹਾਲ ਚੱਲਦੇ ਹਾਂ ਇੱਕ ਗੀਤ ਵੱਲ। ਅਮਰਿੰਦਰ ਗਿੱਲ ਦਾ ਗਾਇਆ ਹੋਇਆ ਬੜਾ ਹੀ ਪਿਆਰਾ ਜਿਹਾ ਗੀਤ ਆ ਕਿ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ। ਸੋ ਰੱਬ ਹੀ ਕਰਾਵੇ ਤਾਂ ਵਾਕਈ ਫਿਰ ਸਲਾਮਾਂ ਹੁੰਦੀਆਂ। ਤੇ ਅੱਗੇ ਹੋਰ ਗਾਣੇ ਦੇ ਵਿੱਚ ਕੀ ਕਹਿ ਰਹੇ ਆ ਇਹ ਆਪਾਂ ਗਾਣਾ ਸੁਣ ਕੇ ਹੀ ਦੇਖਦੇ ਹਾਂ। ਤੇ ਭੇਜੋ ਜੀ ਮੇਰੀ ਗੁਜ਼ਾਰਤ ਦਾ ਜਵਾਬ ਕਿਸੇ ਕੋਲ ਹੈ ਤਾਂ, ਨਹੀਂ ਫਿਰ ਮੈਂ ਦੱਸ ਹੀ ਦਊਂਗੀ। ਤੇ ਨਾਲੇ ਆਪਾਂ ਇੱਕ ਹੋਰ ਵੀ ਗੱਲ ਕਰਨੀ ਆ ਕਿ ਅੱਜ ਆਪਾਂ ਰੱਬ ਦੇ ਭਾਣੇ ਦੀ ਗੱਲ ਕਰਦੇ ਆ ਕਿ ਰੱਬ ਜੋ ਵੀ ਕਰਦਾ ਵਾ ਚੰਗਾ ਹੀ ਕਰਦਾ ਵਾ। ਕਿੱਦਾਂ ਚੰਗਾ ਕਰਦਾ ਵਾ? ਤੇ ਇੱਕ ਤੁਹਾਨੂੰ ਮੈਂ ਦੱਸੂਗੀ ਇਸ ਗੀਤ ਤੋਂ ਬਾਅਦ ਕਹਾਵਤ। ਉਹ ਕਹਾਵਤ ਦੇ ਮੁਤਾਬਕ ਤੁਹਾਡੇ ਕੋਲ ਕੋਈ ਗੱਲ ਜਾਂ ਕੋਈ ਸਟੋਰੀ ਆ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ। ਤੇ ਨਾਲ ਨਾਲ ਜਾਣ ਤੋਂ ਪਹਿਲਾਂ ਪੁੱਛ ਲੈਂਦੀ ਹਾਂ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਦੇਸੀ ਮਹੀਨਿਆਂ ਦੇ ਨਾਂ ਤੇ ਰੁੱਤਾਂ ਦੇ ਨਾਂ? ਜੇ ਤੁਹਾਨੂੰ ਪਤਾ ਵਾ ਜੀ ਰੁੱਤਾਂ ਦੇ ਨਾਂ ਤੇ ਦੇਸੀ ਮਹੀਨਿਆਂ ਦੇ ਨਾਂ, ਇੰਗਲਿਸ਼ ਦੇ ਵਿੱਚ ਤਾਂ ਅੰਗਰੇਜ਼ੀ ਮਹੀਨਿਆਂ ਦੇ ਨਾਂ ਤਾਂ ਮੇਰੇ ਖਿਆਲ ਚ ਸਾਰਿਆਂ ਨੂੰ ਪਤਾ ਹੀ ਆ। ਜੇ ਕਿਸੇ ਨੂੰ ਦੇਸੀ ਤੇ ਰੁੱਤਾਂ ਦੇ ਨਾਂ ਪਤਾ ਹੋਇਆ ਤਾਂ ਜ਼ਰੂਰ ਭੇਜੋ +917508014489 ਤੇ। ਸੋ ਮਿਲਦੇ ਹਾਂ ਜੀ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ।
ਝੂਠੀ ਮੁੱਠੀ ਚਮਕ ਤੇ ਨਹੀਂ ਉਡੁੱਲੀ ਦਾ ਰੱਬ
ਜਣੋ ਨੀ ਭੁੱਲੀ ਦਾ
ਕਿਤਨਾ ਵੀ ਸਿਮਟ ਲੋ ਹਾਥੋਂ ਸੇ ਫਿਸਲਤਾ ਜ਼ਰੂਰ ਹੈ। ਯੇ ਵਕਤ ਹੈ ਸਾਹਿਬ ਬਦਲਤਾ ਜ਼ਰੂਰ ਹੈ। ਸੋ ਵਾਕਈ ਜੀ ਵਕਤ ਆ ਜਿਹੜਾ ਉਹ ਹਮੇਸ਼ਾ ਬਦਲਦਾ ਰਹਿੰਦਾ, ਅੱਜ ਚੰਗਾ ਤੇ ਕੱਲ ਮਾੜਾ, ਤੇ ਜੇ ਕੱਲ ਮਾੜਾ ਆਇਆ ਤਾਂ ਉਸਨੇ ਵੀ ਜ਼ਿਆਦਾ ਚਿਰ ਨਹੀਂ ਟਿਕਣਾ, ਉਸਨੇ ਵੀ ਆਪਣੇ ਟਾਈਮ ਦੇ ਨਾਲ ਚਲੇ ਜਾਣਾ, ਤੇ ਮਾੜੇ ਤੋਂ ਬਾਅਦ ਚੰਗੇ ਦਾ ਆਉਣਾ ਵੀ ਨਿਸ਼ਚਿਤ ਹੈ, ਜਿਵੇਂ ਕਿ ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ ਦਾ ਆਉਣਾ ਜ਼ਰੂਰੀ ਆ। ਸੋ ਇਸੇ ਲਈ ਜੀ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ। ਚੰਗੇ ਟਾਈਮ ਦੇ ਵਿੱਚ ਵੀ ਰੱਬ ਨੂੰ ਭੁੱਲੋ, ਤੇ ਮਾੜੇ ਟਾਈਮ ਦੇ ਵਿੱਚ ਤਾਂ ਮੇਰੇ ਖਿਆਲ ਚ ਸਾਰੇ ਉਸਨੂੰ ਯਾਦ ਕਰ ਰਹੀ ਆ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਮੈਸੇਜ ਵੀ ਲੈ ਲਈਏ ਜੀ। ਭੁਪਿੰਦਰ ਲਾਂਬਾ, ਬੜੀ ਸੋਹਣੀ ਉਹਨਾਂ ਨੇ ਸਾਨੂੰ ਇੱਕ ਫੋਟੋ ਭੇਜੀ ਆ ਜੀ। ਰਸਤੇ ਬਣੇ ਹੋਏ ਆ, ਬੜੇ ਰਸਤੇ ਬਣੇ ਆ, ਬੜੀ ਸੋਹਣੀ ਪਾਰਕ ਆ। ਕਹਿੰਦੇ ਕਿ ਜਦੋਂ ਰਸਤੇ ਸਮਝਾਉਣ ਲੱਗਦੇ ਹਨ ਤਦ ਤੱਕ ਵਾਪਸ ਮੁੜਨ ਦਾ ਸਮਾਂ ਹੋ ਜਾਂਦਾ ਹੈ। ਕਿਆ ਬਾਤ ਆ ਜੀ, ਬਹੁਤ ਵਧੀਆ ਗੱਲ ਆ। ਤੇ ਅੱਗੇ ਜੀ ਸਾਡੇ ਨਾਲ ਪਿੰਦਰ ਬਰਾੜ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ, ਆਲ ਲਿਸਨਰ, ਨਾਈਸ ਪ੍ਰੋਗਰਾਮ ਬੋਬੀ। ਲਾਸਟ ਵੀਕ ਤੁਸੀਂ ਡੁਬਕੀ ਲਗਾ ਗਏ ਸੀ ਪ੍ਰੋਗਰਾਮ ਵਿੱਚੋਂ, ਬਟ ਮੈਂ ਜਾਣਦਾ ਹਾਂ ਕੀ ਕਾਰਨ ਸੀ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ। ਅੱਜ 97-98 ਦਾ ਦੌਰ ਯਾਦ ਕਰਨ ਨੂੰ ਜੀ ਕਰਦਾ। ਇਸ ਲਈ ਧਰਮਪ੍ਰੀਤ ਦਾ ਇੱਕ ਗੀਤ ਸੁਣਾ ਦਿਓ, ਕਿਤੇ ਵੀ ਨੀ ਜੀ ਲੱਗਦਾ। ਕਿਆ ਬਾਤ ਆ ਜੀ, ਕਹਿੰਦੇ ਕਿਤੇ ਵੀ ਨੀ ਜੀ ਲੱਗਦਾ। ਤੁਹਾਡੇ ਜੀ ਨੂੰ ਕੀ ਹੋਇਆ? ਚਲੋ ਕੋਈ ਗੱਲ ਨੀ ਜੀ, ਅਸੀਂ ਤੁਹਾਡਾ ਜੀ ਲਵਾਵਾਂਗੇ। ਤੇ ਗਾਣਾ ਤੁਸੀਂ ਧਰਮਪ੍ਰੀਤ ਦਾ ਸੁਣਨਾ ਚਾਹਿਆ, ਸੋ ਸਰਬਜੀਤ ਭਾਜੀ ਨੇ ਨੋਟ ਵੀ ਕਰ ਲਿਆ ਤੇ ਤੁਹਾਡਾ ਗਾਣਾ ਅਸੀਂ ਅੱਗੇ ਜ਼ਰੂਰ ਪਲੇ ਕਰਾਂਗੇ। ਤੇ ਬਾਕੀ ਜੀ, ਮੈਂ ਡੁਬਕੀ ਲਗਾ ਗਈ ਸੀ ਲਾਸਟ ਵੀਕ, ਹਾਂਜੀ ਥੋੜਾ ਕੰਮ ਸੀ ਤੇ ਥੋੜੀ ਜਾਣਾ ਪੈਣਾ ਸੀਗਾ, ਹੋਸਪਿਟਲ ਅਪੁਆਇੰਟਮੈਂਟ ਸੀਗੀ, ਇਸੇ ਕਰਕੇ ਨਹੀਂ ਆ ਸਕੀ। ਇਸ ਦੇ ਲਈ ਸਾਰਿਆਂ ਤੋਂ ਆਪਾਂ ਮਾਫੀ ਮੰਗਦੇ ਹਾਂ, ਪਰ ਚਲੋ ਕੋਈ ਗੱਲ ਨੀ ਜੀ। ਮੈਂ ਪਹਿਲਾਂ ਹੀ ਦੱਸਿਆ ਨਾ ਕਿ ਜਿਹੜਾ ਵਕਤ ਆ ਚੰਗਾ ਮਾੜਾ ਚੱਲਦਾ ਹੀ ਰਹਿੰਦਾ ਵਾ, ਜੇ ਹੁਣ ਮਾੜਾ ਨੀ ਤੇ ਚੰਗਾ ਨੀ ਤੇ ਚੰਗਾ ਨੀ ਤਾਂ ਮਾੜਾ ਨੀ। ਸੋ ਵਕਤ ਦਾ ਹੇਰ ਫੇਰ ਆ, ਇਹਦੇ ਨਾਲ ਹੇਰ ਫੇਰ ਦੇ ਚੱਲਣਾ ਵੀ ਪੈਣਾ ਤੇ ਇਸ ਹੇਰ ਫੇਰ ਨੂੰ ਸਮਝਣਾ ਵੀ ਪੈਣਾ ਤੇ ਅਪਣਾਉਣਾ ਵੀ ਪੈਣਾ। ਜੇ ਅਪਣਾ ਲਾਂਗੇ ਤਾਂ ਚੰਗੇ ਰਵਾਂਗੇ, ਨਹੀਂ ਤਾਂ ਫਿਰ ਜ਼ਿੰਦਗੀ ਆ ਚਾਹੇ ਰੋ ਕੇ ਕੱਢ ਲਓ ਚਾਹੇ ਹੱਸ ਕੇ ਕੱਢ ਲਓ, ਬਸ ਆਪਣੇ ਆ। ਤੇ ਅੱਗੇ ਜੀ ਇੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਸੁਖਦੇਵ ਸਿੰਘ, ਡਾਕਟਰ ਸੁਖਦੇਵ ਸਿੰਘ ਕਹਿੰਦੇ, ਹੈਲੋ ਬ੍ਰਾਟ ਸਾਹਿਬ ਜੀ, ਬੋਬੀ ਸਿੱਧੂ ਜੀ ਐਂਡ ਸਾਰੀ ਹਰਮਨ ਟੀਮ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਵਧੀਆ ਚੱਲ ਰਿਹਾ ਬੋਬੀ ਜੀ, ਤੁਹਾਨੂੰ ਕੈਦ ਤੰਗ ਕਰਦੀ ਸੀ, ਕੈਦ ਤੋਂ ਤੁਹਾਨੂੰ ਰਾਹਤ ਮਿਲ ਗਈ ਕਿ ਨਹੀਂ? ਹਾਂਜੀ, ਬਿੱਲੀ ਨੇ ਤਾਂ ਬੜਾ ਲਹੂ ਪੀਤਾ, ਇੱਕ ਬਿੱਲੀ ਨੀ ਤਿੰਨ ਚਾਰ ਬਿੱਲੀਆਂ ਵਾ, ਇੱਕ ਕੁੱਤਾ ਵਾ, ਹੁਣ ਤਾਂ ਪਤਾ ਨੀ ਕਿੱਦਾਂ ਕਿੱਦਾਂ ਦੇ ਪੰਛੀ ਵੀ ਆ ਗਏ, ਪੁੱਠੀਆਂ ਪੁੱਠੀਆਂ ਹੋਰ ਹੀ ਤਰ੍ਹਾਂ ਦੀਆਂ ਡਰਾਉਣੀਆਂ ਆਵਾਜ਼ਾਂ ਹੁੰਦੀਆਂ ਉਹਨਾਂ ਦੀਆਂ। ਥੈਂਕ ਯੂ ਤੁਸੀਂ ਹਨਾ ਖਿਆਲ ਰੱਖਿਆ। ਪਰ ਜਿਹੜਾ ਮੈਨੂੰ ਸਿੱਧੂ ਭਾਜੀ ਨੇ ਦੱਸਿਆ ਸੀਗਾ ਨਾ ਫਾਰਮੂਲਾ, ਕਿ ਤੁਸੀਂ ਏਦਾਂ ਪਾਣੀ ਦੀਆਂ ਬੋਤਲਾਂ ਭਰ ਕੇ ਰੱਖ ਸਕਦੇ ਹੋ, ਵੈਸੇ ਉਹ ਫਾਰਮੂਲਾ ਮੈਂ ਅਪਣਾਇਆ ਤਾਂ ਹੈਗਾ ਵਾ। ਕੱਲਕ ਦਾ ਕੱਲਕ ਦੀ ਬਿੱਲੀ ਦਿਖੀ ਤਾਂ ਹੈ ਨੀ ਹੁਣ, ਬਾਕੀ ਅੱਜ ਬਾਹਰ ਜਾ ਕੇ ਫਿਰ ਦੇਖਦੀ ਆ ਵੀ ਕੀ ਹਿਸਾਬ ਕਿਤਾਬ ਉਹਦਾ, ਹੈਨਾ। ਤੇ ਹੋਪਫੁਲੀ ਜਿਹੜਾ ਫਾਰਮੂਲਾ ਵਾ ਜੀ ਇਹ ਕੰਮ ਕਰੂਗਾ ਤੇ ਬਿੱਲੀ ਤੋਂ ਰਾਹਤ ਮਿਲੂਗੀ, ਬਿੱਲੀ ਤੋਂ ਰਾਹਤ ਮਿਲ ਜੂ। ਹੁਣ ਗੁਆਂਢੀਆਂ ਦਾ ਕੁੱਤਾ ਵਾ ਉਹ ਵੀ ਏਦਾਂ ਹੀ ਕਰਦਾ ਵਾ, ਹੈਨਾ। ਤੇ ਉਹ ਵੈਸੇ ਹੈ ਤਾਂ ਸੜੀਅਲ ਜਿਹਾ ਕੁੱਤਾ ਵਾ, ਮਰੀਅਲ ਜਿਹਾ ਵਾ ਹੈ ਤਾਂ, ਤੇ ਪਰ ਮੈਨੂੰ ਵੈਸੇ ਕੁੱਤਿਆਂ ਤੋਂ ਬਹੁਤ ਡਰ ਲੱਗਦਾ ਵਾ, ਤੇ ਜਦੋਂ ਵੀ ਬਾਹਰ ਨਿਕਲਦੇ ਉਹਨੂੰ ਪਤਾ ਨੀ ਕਿੱਥੋਂ ਪਤਾ ਲੱਗ ਜਾਂਦਾ ਵਾ ਕਿ ਵੀ ਮੈਂ ਬਾਹਰ ਨਿਕਲ ਆਈ ਹਾਂ ਆਪਣੇ, ਹੈਨਾ, ਘਰ ਤੋਂ। ਬਸ ਉਹ ਉਦੋਂ ਬਾਹਰ ਆ ਕੇ ਉਹਨੇ ਭੌਂਕਣਾ ਸ਼ੁਰੂ ਕਰ ਦੇਣਾ ਵਾ। ਸੋ ਇੱਕ ਨੀ ਜੀ, ਕੁੱਤੇ ਬਿੱਲੀ ਸਾਰੇ ਇਕੱਠੇ ਹੋਏ ਹੋਏ ਆ, ਤੇ ਤਾਂ ਇੱਕ ਕਬੂਤਰ ਵੀ ਆ ਗਿਆ ਹੁਣ ਤਾਂ, ਮੈਨੂੰ ਲੱਗਦਾ ਇੱਥੇ ਚਿੜੀਆ ਘਰੇ ਬਣ ਜਾਣਾ ਵਾ। ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੇ ਮੇਰਾ ਦੁੱਖ ਦਰਦ ਸਾਂਭਣ ਲਈ ਵੀ। ਤੇ ਅੱਗੇ ਜੀ ਹੁਣ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਤੇ ਗਾਣੇ ਤੋਂ ਬਾਅਦ ਬਾਕੀ ਮੈਸੇਜ ਲੈਂਦੇ ਹਾਂ। ਤੇ ਆਪਾਂ ਤੁਹਾਨੂੰ ਬਜ਼ਾਰਤ ਵੀ ਪਾਈ ਸੀ ਕਿ ਨੀਲੀ ਟਾਕੀ ਚਾਵਲ ਵੱਧੇ ਦਿਨੇ ਗਵਾਚੇ ਤੇ ਰਾਤੀ ਵੀ ਨਾ ਲੱਭੇ। ਮੈਨੂੰ ਲੱਗਦਾ ਬਹੁਤ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਬਜ਼ਾਰਤ ਦਾ ਅਸਲੀ ਜਵਾਬ ਕੀ ਆ, ਤੇ ਦੇਸੀ ਮਹੀਨੇ ਦੇ ਨਾਮ ਤੇ ਰੁੱਤਾਂ ਦੇ ਨਾਮ ਤੁਸੀਂ ਸਾਨੂੰ ਦੱਸਣੇ ਆ। ਤੇ ਇੱਧਰ ਜਸਪਾਲ ਸਿੰਨੀ ਵਾਲੇ ਕਹਿੰਦੇ ਕਿ ਮੈਨੂੰ ਪਤਾ ਵਾ ਪਰ ਟਾਈਮ ਨੀ ਟਾਈਪ ਕਰਨ ਦਾ। ਏਦਾਂ ਕਿੱਦਾਂ ਨੀ ਟਾਈਮ ਹੈਗਾ ਟਾਈਪ ਕਰਨ ਦਾ? ਅਸੀਂ ਤੁਹਾਨੂੰ ਬਹੁਤ ਆਪਸ਼ਨਾਂ ਦਿੱਤੀਆਂ ਹੋਈਆਂ ਵਾ, ਅਗਰ ਤੁਸੀਂ ਟਾਈਪ ਨੀ ਕਰ ਸਕਦੇ ਤਾਂ ਤੁਸੀਂ ਵੋਇਸ ਮੈਸੇਜ ਕਰ ਸਕਦੇ ਹੋ ਜਿਹੜਾ ਕਿ ਕੁਝ ਸੈਕਿੰਡ ਲੱਗਣੇ ਨੇ। ਜੇ ਤੁਹਾਨੂੰ ਪਤਾ ਵਾ ਤਾਂ ਜ਼ਰੂਰ ਦੱਸੋ, ਕਿਉਂਕਿ ਸਾਰਿਆਂ ਦੀ ਨੌਲੇਜ ਦੇ ਵਿੱਚ, ਸਾਰਿਆਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੋਊਗਾ, ਹੈਨਾ। ਤੇ ਬਾਕੀ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਇੱਕ ਤੁਹਾਨੂੰ ਹੋਰ ਪਾ ਕੇ ਜਾ ਰਹੀ ਆ ਕਹਾਵਤ ਪਾਉਂਦੇ ਹੁੰਦੇ ਆ ਕਿ ਜਦ ਤੱਕ ਸਾਂ ਤਦ ਤੱਕ ਆਸ। ਸੋ ਇਸ ਦਾ ਕੀ ਮਤਲਬ ਆ? ਇਹਦੇ ਨਾਲ ਰਲਦੀ ਮਿਲਦੀ ਕੋਈ ਗੱਲ ਤੁਹਾਡੇ ਨਾਲ ਕੋਲ ਹੈਗੀ ਆ, ਤੁਹਾਡੇ ਜ਼ਹਿਨ ਦੇ ਵਿੱਚ ਹੈਗੀ ਆ, ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। ਕਿਉਂਕਿ ਜਦੋਂ ਤੱਕ ਇਨਸਾਨ ਨੂੰ ਆਸ ਹੁੰਦੀ ਆ, ਸਾਂਸ ਹੁੰਦੀ ਆ, ਉਦੋਂ ਤੱਕ ਉਹਦੀ ਆਸ ਕਦੇ ਵੀ ਨਹੀਂ ਮੁੱਕਦੀ। ਕਿਉਂਕਿ ਆਸ ਜੇ ਮੁੱਕ ਜਾਵੇ ਤਾਂ ਫਿਰ ਜ਼ਿੰਦਗੀ ਜਿਉਣਾ ਵੀ ਔਖਾ ਹੋ ਜਾਂਦਾ ਵਾ, ਤੇ ਕਿਤੇ ਨਾ ਕਿਤੇ ਸਾਹ ਲੈਣੇ ਤਾਂ ਉਸ ਤੋਂ ਵੀ ਜ਼ਿਆਦਾ ਔਖੇ ਹੋ ਜਾਂਦੇ ਆ। ਸੋ ਜਦ ਤੱਕ ਸਾਂਸ ਤਦ ਤੱਕ ਆਸ। ਦੱਸਿਓ ਜੀ ਇਸ ਮੁਹਾਵਰੇ ਦਾ ਅਰਥ, ਜਾਂ ਫਿਰ ਤੁਹਾਡੀ ਜ਼ਿੰਦਗੀ ਨਾਲ ਰਲਦਾ ਮਿਲਦਾ ਕੋਈ ਵਕਤ ਜੋ ਤੁਹਾਡੇ ਨਾਲ ਹੋਇਆ ਹੋਵੇ, ਜ਼ਰੂਰ ਸਾਂਝੇ ਕਰਿਓ। ਲਿਖ ਨਹੀਂ ਸਕਦੇ ਤਾਂ ਵੋਇਸ ਮੈਸੇਜ ਭੇਜ ਦਿਓ, ਜ਼ਰੂਰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ। ਅੱਖੀਆਂ ਤੇਰੀਆਂ ਜੱਟ ਨੂੰ ਵਿਗਾੜਦੀਆਂ, ਅੱਖੀਆਂ ਤੇਰੀਆਂ ਲਓ ਜੀ ਅੱਖੀਆਂ ਤੇਰੀਆਂ ਜੱਟ ਨੂੰ ਵਿਗਾੜਦੀਆਂ ਗਾਣਾ ਸੁਣ ਰਹੇ ਸੀ ਤੁਸੀਂ ਕਿਸਮਤ ਮੂਵੀ ਦੇ ਵਿੱਚੋਂ ਜਿਹੜੀ ਕਿ ਅੱਜ ਰਿਲੀਜ਼ ਹੋਣ ਜਾ ਰਹੀ ਹੈ ਐਮੀ ਵਰਕ ਤੇ ਸਰਗੁਣ ਮਹਿਤਾ ਦੀ। ਮੇਰੇ ਖਿਆਲ ਚ ਸਾਰਿਆਂ ਨੂੰ ਬੜੀ ਬੇਸਬਰੀ ਨਾਲ ਇਸ ਮੂਵੀ ਦੀ ਉਡੀਕ ਸੀ ਤੇ ਮੂਵੀ ਅੱਜ ਰਿਲੀਜ਼ ਹੋਣ ਜਾ ਰਹੀ ਆ ਤੇ ਲੱਗਦਾ ਵੀ ਇਹੀ ਹੈ ਜੀ ਕਿ ਜਿੱਦਾਂ ਦੇ ਟ੍ਰੇਲਰ ਆ ਤੇ ਗਾਣੇ ਆ ਮੂਵੀ ਬਹੁਤ ਵਧੀਆ ਮੂਵੀ ਹੋਵੇਗੀ। ਤੇ ਐਮੀ ਵਰਕ ਦੇ ਬਾਰੇ ਦੱਸਦੀ ਹੈ ਕਿ ਉਸ ਇਨਸਾਨ ਨੂੰ ਬਹੁਤ ਵਧੀਆ, ਜਿੰਨਾ ਵਧੀਆ ਇਨਸਾਨ ਆ ਨਾ ਓਨੇ ਹੀ ਵਧੀਆ ਉਹਦੇ ਖਾਣ ਪੀਣ ਦੇ ਸ਼ੌਂਕ ਆ। ਛੋਲੇ ਕੁਲਚੇ ਛੋਲੇ ਖਾਣੇ ਉਹਨੂੰ ਬਹੁਤ ਵਧੀਆ ਲੱਗਦੇ ਆ ਤੇ ਨਾਲ ਦੀ ਨਾਲ ਸ਼ੋਪਿੰਗ ਕਰਨੀ ਕੱਪੜਿਆਂ ਦੀ ਹੈ ਨਾ। ਸੋ ਦੇਖ ਲਓ ਗਾਣੇ ਦੇ ਵਿੱਚ ਵੀ ਉਹਨੇ ਇਹੀ ਕਹਿਤਾ ਨਾ ਕਿ ਕੱਪੜਿਆਂ ਦੀ ਸ਼ੋਪਿੰਗ ਦੇ ਵਿੱਚ ਕਿਤੇ ਨਾ ਕਿਤੇ ਨਾ ਹੀ ਆ ਜਾਂਦਾ। ਸੋ ਮੂਵੀ ਵਾਕਈ ਬੜੀ ਪਿਆਰੀ ਆ ਜੀ ਕਿਸਮਤ। ਸੋ ਦੇਖੋ ਜੀ ਅਸੀਂ ਆਸ ਦੀ ਗੱਲ ਕਰਦੇ ਸੀ ਤੇ ਨਾਲ ਹੀ ਕਿਸਮਤ ਮੂਵੀ ਦੀ ਵੀ ਆਪਾਂ ਗੱਲ ਕਰਦੇ ਹਾਂ। ਸੋ ਕਿਸਮਤ ਇਨਸਾਨ ਦੀ ਉਦੋਂ ਹੀ ਚਮਕਦੀ ਆ ਅਗਰ ਤੁਹਾਡੇ ਦਿਲ ਦੇ ਵਿੱਚ ਆਸ ਆ ਤੇ ਲਓ ਫਿਰ ਮੂਵੀ ਵੀ ਦੇਖਿਓ ਤੇ ਆਪਣੀ ਆਸ ਨੂੰ ਕਾਇਮ ਵੀ ਰੱਖਿਓ ਤੇ ਦੇਖਦੇ ਆ ਜੀ ਐਮੀ ਵਿਰਕ ਤੇ ਸਰਗੁਣ ਮਹਿਤਾ ਜਿਹੜੇ ਕਿ ਆਪਣੇ ਚਾਹੁਣ ਵਾਲਿਆਂ ਦੀਆਂ ਆਸਾਂ ਤੇ ਕਿੰਨਾ ਕੁ ਖਰੇ ਉਤਰਦੇ ਨੇ। ਸੋ ਮੂਵੀ ਅੱਜ ਰਿਲੀਜ਼ ਹੋਣ ਜਾ ਰਹੀ ਆ, ਸੋ ਜ਼ਰੂਰ ਪਹੁੰਚੋ ਜੀ। ਤੇ ਅੱਗੇ ਜੀ ਅਸੀਂ ਇੱਕ ਮੁਹਾਵਰਾ ਵੀ ਪਾਇਆ ਸੀ ਕਿ ਜਦ ਤੱਕ ਸਾਂਸ ਤਦ ਤੱਕ ਆਸ। ਸੋ ਇਸ ਦੇ ਬਾਰੇ ਦੇਖਦੇ ਆ ਜੀ ਕਿਹਨੇ ਕਿਹਨੇ ਸਾਨੂੰ ਭੇਜੇ ਆ ਜਵਾਬ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਜੀ ਰਵਿੰਦਰ ਸਿੰਘ ਧਾਨੀ, ਕਹਿੰਦੇ ਸਤਿ ਸ੍ਰੀ ਅਕਾਲ ਜੀ। ਤੇ ਬੁਝਾਰਤ ਦਾ ਜਵਾਬ ਦੇ ਦਿੱਤਾ, ਕਹਿੰਦੇ ਤਾਰੇ ਆਪ ਜੀ ਦੀ ਬੁਝਾਰਤ ਦਾ ਜਵਾਬ। ਹਾਂਜੀ ਤਾਰੇ ਤਾਂ ਜਵਾਬ ਹੈਗੀ ਆ, ਪਰ ਮੈਂ ਬੁਝਾਰਤ ਇਹ ਪਾਈ ਸੀ ਕਿ ਨੀਲੀ ਟਾਕੀ ਚਾਵਲ ਬੱਧੇ। ਜਿਹੜੀ ਬੁਝਾਰਤ ਆ ਉਹ ਤਾਂ ਇੱਦਾਂ ਹੁੰਦੀ ਆ ਕਿ ਨੀਲੀ ਟਾਕੀ ਚਾਵਲ ਬੱਧੇ ਦਿਨੇ ਗਵਾਚੇ ਰਾਤੀ ਲੱਭੇ, ਪਰ ਮੈਂ ਤਾਂ ਲੱਭਣ ਨੂੰ ਕਿਹਾ ਹੀ ਨੀ, ਮੈਂ ਤਾਂ ਇਹ ਕਿਹਾ ਕਿ ਨੀਲੀ ਟਾਕੀ ਚਾਵਲ ਬੱਧੇ ਦਿਨੇ ਗਵਾਚੇ ਤੇ ਰਾਤ ਨੂੰ ਵੀ ਨਾ ਲੱਭੇ। ਤੁਸੀਂ ਮੈਨੂੰ ਇਹ ਦੱਸਣਾ ਕਿ ਕਾਹਤੋਂ ਨੀ ਲੱਭੇ, ਹੈ ਨਾ। ਚਲੋ ਕੋਈ ਗੱਲ ਨੀ ਜੀ, ਤੇ ਬਾਕੀ ਬੁਝਾਰਤ ਦਾ ਜਵਾਬ, ਵੈਸੇ ਜਿਹੜੀ ਐਕਚੁਅਲ ਬੁਝਾਰਤ ਆ ਉਹਦਾ ਜਵਾਬ ਬਿਲਕੁਲ ਤੁਸੀਂ ਸਹੀ ਦੱਸਿਆ, ਪਰ ਮੈਂ ਥੋੜਾ ਜਿਹਾ ਟਵਿਸਟ ਪਾ ਦਿੱਤਾ। ਤੇ ਹੁਣ ਦੱਸੋ ਜੀ ਬੁਝਾਰਤ ਦਾ ਜਵਾਬ ਕੀ ਆ। ਤੇ ਅੱਗੇ ਜੀ ਨਵੀਂ ਵਿਨੀਪੈਗ ਵਾਲੇ ਬੜੇ ਟਾਈਮ ਬਾਅਦ ਆਇਆ, ਚਲੋ ਜੀ ਮੋਸਟ ਵੈਲਕਮ ਕਹਿੰਦੇ ਹੁੰਦੇ ਨਾ ਕਿ ਦੇਰ ਆਈ ਸੋ ਤਰੋਸਤ ਆਏ। ਤੇ ਨਵੀਂ ਜੀ ਤੁਸੀਂ ਤਾਂ ਬੜੇ ਟਾਈਮ ਬਾਅਦ ਦਰਸ਼ਨ ਦਿੱਤੇ, ਕੀ ਗੱਲ ਹੋ ਗਈ, ਸਭ ਖੈਰ ਆ ਜੀ, ਠੀਕ ਠਾਕ ਹੋ, ਵਧੀਆ ਚੱਲਦੀ ਆ ਲਾਈਫ, ਘਰ ਪਰਿਵਾਰ ਸਭ ਠੀਕ ਆ। ਤੇ ਕਹਿੰਦੇ ਕਿ ਬੋਬੀ ਜੀ ਸਤਿ ਸ੍ਰੀ ਅਕਾਲ, ਪਰ ਤਾਰੇ ਇਹ ਤਾਰੇ ਨੇ ਪਰ ਲੱਗਦਾ। ਹਾਂਜੀ ਬਸ ਤੁਸੀਂ ਨਵੀਂ ਜੀ ਰਮਜ ਪੜ ਲਈ ਆ ਜੀ ਬੁਝਾਰਤ ਦੀ, ਕਿ ਮੈਂ ਕੀ ਟਵਿਸਟ ਦੀ ਗੱਲ ਕੀਤੀ ਸੀ, ਪਰ ਆਪਾਂ ਹਲੇ ਸਾਰਿਆਂ ਨੂੰ ਨਹੀਂ ਦੱਸਦੇ, ਆਪਾਂ ਦੇਖਦੇ ਆ ਜੀ ਕੌਣ ਕੌਣ ਬੁੱਝ ਲੂਗਾ। ਤੇ ਜੇ ਕਿਸੇ ਤੋਂ ਨਾ ਬੁੱਝ ਹੋਇਆ ਤੇ ਫਿਰ ਤੁਸੀਂ ਤਾਂ ਦੱਸ ਹੀ ਦਿੱਤਾ, ਆਪਾਂ ਜ਼ਰੂਰ ਪ੍ਰੋਗਰਾਮ ਦੇ ਅਖੀਰ ਵਿੱਚ ਦੱਸਾਂਗੇ। ਤੇ ਅੱਗੇ ਜੀ ਜਗਤਾਰ ਜੋਹਲ ਕਹਿੰਦੇ ਕਿ ਆਸਮਾਨੀ ਤਾਰੇ ਜੋ ਰਾਤ ਨੂੰ ਲੱਭਦੇ ਹਨ। ਹਾਂਜੀ ਬਿਲਕੁਲ ਭਾਜੀ, ਆਸਮਾਨੀ ਤਾਰੇ ਜੋ ਰਾਤ ਨੂੰ ਲੱਭਦੇ ਹਨ, ਤੇ ਪਰ ਆਪਣੀ ਬੁਝਾਰਤ ਥੋੜੀ ਜਿਹੀ ਆਪਾਂ ਨਾ ਪਾਸੇ ਨੂੰ ਕਰਦੀ ਸੀਗੀ ਲੀਹ ਤੋਂ। ਤੇ ਹੁਣ ਤੁਸੀਂ ਦੱਸਣਾ ਜੀ ਇਸ ਦਾ ਜਵਾਬ ਕੀ ਹੋ ਸਕਦਾ। ਹੋਰ ਸੁਣਾਓ ਜੀ ਤੁਹਾਡੇ ਸ਼ਹਿਰਾਂ ਦਾ ਕੀ ਹਾਲ ਚਾਲ ਆ, ਹਨਾ, ਤੇ ਕਿੱਦਾਂ ਦਾ ਮੌਸਮ ਆ, ਤੇ ਕਿੱਦਾਂ ਚੱਲ ਰਿਹਾ, ਸਭ ਕੁਛ ਠੀਕ ਠਾਕ ਆ, ਕੁਸ਼ਲ ਮੰਗਲ ਆ, ਤਾਂ ਜ਼ਰੂਰ ਦੱਸਣਾ। ਤੇ ਅੱਗੇ ਜੀ ਗੌਰਵ ਸ਼ਰਮਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਹਰਵਿੰਦਰ ਸਿੱਧੂ ਉਹਨਾਂ ਨੇ ਜੀ ਭੇਜ ਦਿੱਤੇ ਆ ਰੁੱਤਾਂ ਦੇ ਨਾਮ, ਤੇ ਰੁੱਤਾਂ ਦੇ ਨਾਮ ਦੇਸੀ ਤੇ ਅੰਗਰੇਜ਼ੀ ਮਹੀਨਿਆਂ ਦੇ ਨਾਮ ਬੜੀ ਸੋਹਣੀ ਬਣਾਈ ਹੋਈ ਆ, ਕਾਪੀ ਤੇ ਪੈਨਸਲ ਐਨ ਉਹ ਜਿੱਦਾਂ ਨੀ ਬਣਾਉਂਦੇ ਹੁੰਦੇ ਸੀ ਪ੍ਰਕਾਰ ਦੇ ਨਾਲ ਗੋਲ ਚੱਕਰ, ਹਨਾ, ਬਣਾਇਆ ਹੀ ਹੋਣਾ ਵਾ ਸਾਰਿਆਂ ਨੇ ਜਦੋਂ ਆਪਾਂ ਮੈਥ ਦੇ ਵਿੱਚ ਕੰਮ ਕਰਦੇ ਹੁੰਦੇ ਸੀਗੇ, 90 ਡਿਗਰੀ ਦਾ ਕੋਣ, ਕੋਸ ਟੈਨ ਥੀਟਾ, ਇਹ ਸਾਰਾ ਕੁਛ, ਹਨਾ, ਤੇ ਬੜੇ ਸੋਹਣੇ ਚੱਕਰ ਬਣਾ ਕੇ ਜੀ ਉਹਨਾਂ ਨੇ ਦੱਸ ਦਿੱਤਾ। ਤੇ ਬਾਕੀ ਹੈ ਵੀ ਬਿਲਕੁਲ ਸਹੀ ਆ, ਹੁਣ ਆਪਾਂ ਇਹਨੂੰ ਕਹਿ ਨੀ ਸਕਦੇ ਹੈਗੇ ਕਿ ਗਲਤ ਹੋ ਸਕਦਾ। ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ। ਤੇ ਅੱਗੇ ਜੀ ਜਗਤਾਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ, ਪਲੀਜ਼ ਸੌਂਗ ਪਲੇ ਕਰ ਦਿਓ ਜੀ, ਮੇਰੀ ਮੋਟੋ ਬਾਈ ਗਿੱਪੀ ਗਰੇਵਾਲ। ਥੈਂਕਸ, ਕਿਆ ਬਾਤ ਹੈ ਜੀ, ਮੇਰੀ ਮੋਟੋ ਗਿੱਪੀ ਗਰੇਵਾਲ ਦਾ ਸੌਂਗ ਸੁਣਨਾ ਚਾਹਿਆ ਜਗਤਾਰ ਨੇ ਬ੍ਰਿਸਬਨ ਤੋਂ। ਸੋ ਬਿਲਕੁਲ ਜਗਤਾਰ ਜੀ, ਅਸੀਂ ਤੁਹਾਨੂੰ ਗਾਣਾ ਜ਼ਰੂਰ ਸੁਣਾਵਾਂਗੇ। ਤੇ ਇੱਕ ਸਾਨੂੰ ਫਰਮਾਇਸ਼ ਕੀਤੀ ਸੀ ਪਿੰਦਰ ਬਰਾੜ ਨੇ ਧਰਮਪ੍ਰੀਤ ਦਾ ਗਾਣਾ ਸੁਣਨ ਦੀ, ਸੋ ਮੈਂ ਸਰਬਜੀਤ ਭਾਜੀ ਨੂੰ ਕਹੂੰਗੀ ਕਿ ਪਲੀਜ਼ ਪਹਿਲਾਂ ਆਪਾਂ ਜਿਹੜੇ ਫਰਮਾਇਸ਼ੀ ਸੌਂਗ ਆ ਜੀ ਉਹ ਵੀ ਪੂਰੇ ਕਰ ਦਈਏ, ਤੇ ਇੱਕ ਬਾਅਦ ਵਿੱਚ ਆਪਾਂ ਹੋਰ ਮੈਸੇਜ ਵੀ ਲਵਾਂਗੇ। ਤੇ ਇੱਕ ਮੈਂ ਪਾਈ ਸੀ ਕਿ ਜਦ ਤੱਕ ਸਾਂਸ ਮੁਹਾਵਰਾ ਤਦ ਤੱਕ ਆਸ, ਇਹਦਾ ਵੀ ਜ਼ਰੂਰ ਦੱਸਿਓ। ਭਾਰਤ ਦੇ ਡਾਂਸ ਕਾਫੀ ਆ ਗਿਆ, ਹੁਣ ਦੇਖਦੇ ਹਾਂ ਜੀ ਸਾਨੂੰ ਸਹੀ ਕਿੰਨੇ ਆਉਂਦੇ ਆ, ਕਿ ਜਿਹੜਾ ਅਸੀਂ ਟਵਿਸਟ ਪਾਇਆ ਸੀ ਉਸ ਟਵਿਸਟ ਨੂੰ ਕਿੰਨੇ ਜਾਣੇ ਬੁੱਝ ਲੈਂਦੇ ਆ। ਤੇ ਬਾਕੀ ਫਿਰ ਮਿਲਦੇ ਹਾਂ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ।
ਹੱਥ ਮਾਰ ਕੇ ਪੱਟਾਂ ਦੇ ਉੱਤੇ ਪੈਂਦੀਆਂ ਨੇ ਰੇਡਾਂ, ਨਾਲੇ ਜਾਫੀਆਂ ਦੇ ਜ਼ੋਰਾਂ ਦੀਆਂ ਹੁੰਦੀਆਂ ਆਜ਼ਮਾਇਸ਼ਾਂ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ। ਹਾਂਜੀ ਜਨਾਬ, ਸਾਨ ਇੱਕ ਵਾਰੀ ਫੇਰ ਭਿੜਨਗੇ, ਰੇਡਾਂ ਵੀ ਪੈਣਗੀਆਂ ਤੇ ਜਾਫੀਆਂ ਦੇ ਜ਼ੋਰਾਂ ਦੀਆਂ ਆਜ਼ਮਾਇਸ਼ਾਂ ਵੀ ਹੋਣਗੀਆਂ। ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ 2018 ਚ ਬਿਲਕੁਲ ਜਨਾਬ ਤੁਹਾਡਾ ਇੰਤਜ਼ਾਰ ਹੋ ਗਿਆ ਖਤਮ, ਕਿਉਂਕਿ ਖੱਕ ਪ੍ਰੋਡਕਸ਼ਨ ਪੇਸ਼ ਕਰਦੇ ਨੇ ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ ਕੱਪ 2018 ਜੋ ਕਿ ਹੋਣ ਜਾ ਰਿਹਾ 20 ਅਤੇ 21 ਅਕਤੂਬਰ ਨੂੰ ਨਾਈਟ ਸਟੇਡੀਅਮ ਲੋਟ 2 ਸੋਮਲ ਸੇਂਟ ਸਨਸ਼ਾਈਨ ਨੌਰਥ VISTO2 ਚ। ਮੈਚਿਸ ਦਾ ਸਮਾਂ ਰਹੇਗਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਅਰਸ਼ ਖੱਕ 0424-150-132।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ request@harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612-859-2811। ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਕਬੱਡੀ ਮੇਲਾ 2018, ਜੀ ਹਾਂ, 6 ਅਕਤੂਬਰ ਨੂੰ ਹੋਣ ਜਾ ਰਿਹਾ ਹੈ ਜੀ। ਸੋ ਜੇ ਤੁਸੀਂ ਵੀ ਇਸ ਮੇਲੇ ਦਾ ਆਨੰਦ ਮਾਨਣ ਦੀ ਸੋਚ ਰਹੇ ਹੋ, ਅੱਜ ਹੀ ਕਾਲ ਕਰੋ ਸੰਧੂ ਬੱਸ ਲਾਈਨਸ ਨੂੰ, ਜੋ ਮੈਲਬਨ ਤੋਂ ਸ਼ੈਪਟਨ ਦੀ ਰਿਟਰਨ ਟਿਕਟ ਦੇ ਰਹੇ ਨੇ ਸਿਰਫ $25 ਦੇ ਵਿੱਚ। ਜੀ ਹਾਂ, ਅਡਲਟ ਦੀ ਟਿਕਟ $25, ਬੱਚਿਆਂ ਤੇ ਸੀਨੀਅਰ ਸਿਟੀਜ਼ਨ ਦੀ ਜਿਹੜੀ ਟਿਕਟ ਹੈ ਉਹ $20 ਦੇ ਵਿੱਚ, ਇਸ ਤੋਂ ਇਲਾਵਾ ਫੈਮਿਲੀ ਟਿਕਟ $85 ਦੇ ਵਿੱਚ। ਇਹਦੇ ਵਿੱਚ 2 ਅਡਲਟ ਤੇ 2 ਬੱਚੇ ਜਾ ਸਕਦੇ ਨੇ ਜੀ। ਸੋ ਇਸ ਮੇਲੇ ਵਿੱਚ ਕਬੱਡੀ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਰੋਚਕ, ਜਿਵੇਂ ਭੰਗੜਾ ਦਸਤਾਰਬੰਦੀ ਮੁਕਾਬਲੇ ਤੇ ਇਸ ਤੋਂ ਇਲਾਵਾ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੇਲੇ ਦਾ ਹਿੱਸਾ ਬਣੋ ਸੰਧੂ ਬੱਸ ਲਾਈਨਸ ਦੇ ਜ਼ਰੀਏ। ਵਧੇਰੇ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ 0424-11-5551 ਤੇ, 0424-111-5551। ਸੰਧੂ ਬੱਸ ਲਾਈਨਸ।
ਰੱਜੇ ਪੁੱਜੇ ਕਰੋ ਬੁੱਢਾ ਤੇਰੀ ਸੱਸ ਦਾ, ਚਾਹੀਦਾ ਨੀ ਮੈਨੂੰ ਕੋਈ ਦਾਜ ਵਾਜ ਨੀ, ਨਾ ਹੀ ਮੈਨੂੰ ਚਾਹੀਦਾ ਕੋਈ ਚੱਕ ਲੱਖ ਦਾ, ਮੇਰੇ ਲਈ ਤਾਂ ਤੂੰ ਹੀ ਅਨਮੋਲ ਕਹਿਣਾ ਆ। ਸੱਤ ਬੰਦੇ ਹੋਣਗੇ ਬਰਾਤ ਵਿੱਚ ਨੀ, ਕਿਹੜਾ ਕਿ ਜਿੰਨੀ ਵੀ ਬਾਬੇ ਨੂੰ ਲੈ ਜਾਣਾ ਆ। ਸੱਤ ਬੰਦੇ ਹੋਣਗੇ ਬਰਾਤ ਵਿੱਚ ਨੀ, ਕਿਹੜਾ ਕਿ ਜਿੰਨੀ ਵੀ ਬਾਬੇ ਨੂੰ ਲੈ ਜਾਣਾ ਆ। ਕਹਿੰਦੇ ਸਾਨੂੰ ਲੋੜ ਨੀ ਕੋਈ ਮਿਲਣੀ ਦੀ ਮੁੰਡਿਆ, 125 ਰੁਪਏ ਵਿੱਚ ਕਰਨ ਵਿਆਹ, ਪਰਵਾਹ ਨੀ ਕੋਈ ਡੈਡੀ ਜੀ ਦੇ ਹੁੰਦਿਆ। ਮਾਸੀਆਂ ਤੇ ਮਾਮੇ ਭੂਆ ਫੁੱਫੜ ਵੀ ਕਹਿੰਦੇ ਸਾਨੂੰ ਲੋੜ ਨੀ ਕੋਈ ਮਿਲਣੀ ਦੀ ਮੁੰਡਿਆ, 125 ਰੁਪਏ ਵਿੱਚ ਕਰਨ ਵਿਆਹ, ਪਰਵਾਹ ਨੀ ਕੋਈ ਡੈਡੀ ਜੀ ਦੇ ਹੁੰਦਿਆ। ਮੇਰੇ ਨਾਂ ਦੀ ਮਹਿੰਦੀ ਤੇਰੇ ਹੱਥਾਂ ਉੱਤੇ ਲੱਗੂ, ਜਦੋਂ ਦੇਖੀ ਕਿੰਨਾ ਚੜਦਾ ਏ ਰੰਗ ਨੀ, ਗੋਟੇ ਵਾਲੀ ਚੁੰਨੀ ਵਿੱਚ ਚੰਨ ਜਹੇ ਮੁੱਖੀ ਉੱਤੇ ਬਾਲੀ ਸੋਹਣੀ ਲੱਗੂ ਤੇਰੇ ਸੰਗ ਨੀ। ਮੇਰੇ ਨਾਂ ਦੀ धर्मवीर पंगू बस सुख रख सच्चा ओ हो रब नी कुड़ते पजामे विच आऊंगा वे हुण गल करनी आ लोकां तो लगनी उमर आली हो जू तेरा धर्मवीर पंगू बस सुख रख सच्चा ओ हो रब नी किन्ना सोहणा होऊगा ओ दिन बल्लीए नी जदों लावां वेले सच्ची मेरे नाल बहणा आ सत बंदे होणगे मुराद विच नी जिहड़ा के चुन्नी दी पाछे
ਆ ਕਿਹੜਾ ਗਾਣਾ ਸੀ ਬੜਾ ਹੀ ਪਿਆਰਾ ਜਿਹਾ ਗਾਣਾ ਸੁਣ ਰਹੇ ਸੀ ਤੁਸੀਂ ਪੁਰਾਣਾ ਮੂਵੀ ਜਿਹੜੀ ਕਿ 28 ਸਤੰਬਰ ਨੂੰ ਰਿਲੀਜ਼ ਹੋਈ ਆ ਸੱਤ ਬੰਦੇ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ ਸੋ ਬੜਾ ਹੀ ਪਿਆਰਾ ਜਿਹਾ ਗਾਣਾ ਵਾ ਜੀ ਪ੍ਰਾਹੁਣੇ ਤੋਂ ਗੱਲ ਚੇਤੇ ਆ ਗਈ ਹੈ ਨਾ ਵੈਸੇ ਪ੍ਰਾਹੁਣੇ ਵੀ ਕਹਿੰਦੇ ਹੁੰਦੇ ਆ ਨਾ ਬੜੇ ਚੋਚਲੇ ਦਿਖਾਉਂਦੇ ਆ ਆਪਦੇ ਸਹੁਰੇ ਪਿੰਡ ਜਾ ਕੇ ਹਨਾ ਕਈ ਤਾਂ ਕਹਿਣਗੇ ਕਿ ਸਾਡੀ ਸੇਵਾ ਹੀ ਨਹੀਂ ਹੋਈਗੀ ਸੇਵਾ ਪਤਾ ਨੀ ਕਿਹੜੀ ਕਰਾਉਣੀ ਹੁੰਦੀ ਆ ਉਹਨਾਂ ਨੇ ਕਈ ਤਾਂ ਫਿਰ ਦੂਜੇ ਤਰ੍ਹਾਂ ਦੀ ਸੇਵਾ ਕਰਾ ਕੇ ਫਿਰ ਫੁੱਲ ਸੇਵਾ ਹਨਾ ਫੁੱਲ ਐਨ ਕਹਿ ਵਧੀਆ ਮਤਲਬ ਹਲਕੇ ਫੁਲਕੇ ਹੋ ਜਾਂਦੇ ਆ ਨੀ ਕਈ ਵੀ ਕੁੱਟ ਕੱਟ ਖਾ ਲੈਂਦੇ ਆ ਹਨਾ ਇੱਕ ਵਾਰੀ ਦੀ ਗੱਲ ਦੱਸਦੀ ਆ ਸਾਡੇ ਨਾ ਗੁਆਂਢੀਆਂ ਦੇ ਮਤਲਬ ਉਹਨਾਂ ਦਾ ਪ੍ਰਾਹੁਣਾ ਆਇਆ ਹੋਇਆ ਜਵਾਈ ਜੀ ਨੂੰ ਕਹਿੰਦੇ ਹੁੰਦੇ ਆ ਤੇ ਪ੍ਰਾਹੁਣਾ ਆਇਆ ਹੋਇਆ ਤੇ ਉਹਨੇ ਪੈਗ ਲਾ ਲਿਆ ਪੀਤੀ ਹੋਈ ਦੇ ਵਿੱਚ ਉਹਨੂੰ ਕੋਈ ਕਵੇ ਮਾਰ ਪ੍ਰਾਹੁਣਿਆਂ ਲਲਕਾਰਾ ਉਹ ਮਾਰੇ ਲਲਕਾਰਾ ਆਈਡੀਆ ਚਿਰੀ 2 ਮਿੰਟ ਤਾਂ ਘਰ ਵਾਲਿਆਂ ਨੇ ਸੋਚਿਆ ਵੀ ਚੱਲ ਕੋਈ ਨਾ ਪੀਤੀ ਹੋਈ ਆ ਵੀ ਟੇਕ ਜੂ ਪ੍ਰਾਹੁਣੇ ਨੂੰ ਤਾਂ ਕੋਈ ਮਾੜਾ ਜਿਹਾ ਏਦਾਂ ਕਹਿ ਦੇ ਵੀ ਮਾਰੇ ਉੱਚੀ ਦੇ ਕੇ ਲਲਕਾਰਾ ਪੀਤੀ ਚ ਉਹਨੂੰ ਕੀ ਪਤਾ ਸੀ ਹਨਾ ਤੇ ਬਸ ਫਿਰ ਕੀ ਸੀ ਉਹਨਾਂ ਦੇ ਉਹਦੇ ਲਲਕਾਰੇ ਜਿਹੜੇ ਹਿਸਾਬ ਨਾਲ ਫਿਰ ਉਹਨਾਂ ਨੇ ਬੰਦ ਕਰਾਏ ਅਗਲੇ ਦਿਨ ਫਿਰ ਪ੍ਰਾਹੁਣਾ ਅੱਖ ਚੱਕ ਕੇ ਨਾ ਦੇਖੇ ਹਨਾ ਸੋ ਏਦਾਂ ਹੀ ਕਹਿੰਦੇ ਹੁੰਦੇ ਨਾ ਕਿ ਵੀ ਜਿਹੜੇ ਪ੍ਰਾਹੁਣੇ ਹੁੰਦੇ ਆ ਉਹਨਾਂ ਦੀ ਜਿਹੜੀ ਆਯੋ ਭਗਤਾ ਫਿਰ ਸਹੁਰੇ ਪਰਿਵਾਰ ਦੇ ਵਿੱਚ ਜ਼ਿਆਦਾ ਹੀ ਹੁੰਦੀ ਆ ਹਨਾ ਤੇ ਤੁਸੀਂ ਵੀ ਦੱਸ ਦਿਓ ਜੀ ਕਿਸੇ ਦੀ ਏਦਾਂ ਦੀ ਆਯੋ ਭਗਤ ਹੋਈ ਹੋਈ ਤਾਂ ਅੱਗੇ ਸੀ ਪ੍ਰੋਗਰਾਮ ਦੇ ਵਿੱਚ ਬਲਰਾਜ ਸਿੰਘ ਉਹਨਾਂ ਨੇ ਵੋਇਸ ਮੈਸੇਜ ਭੇਜਿਆ ਵਾ ਜਿਹੜਾ ਕਿ ਅਸੀਂ ਥੋੜੇ ਜਿਹੇ ਟਾਈਮ ਤੱਕ ਜ਼ਰੂਰ ਪਲੇ ਕਰਦੇ ਹਾਂ ਦੇਖਦੇ ਹਾਂ ਜੀ ਉਹਨਾਂ ਨੇ ਕੀ ਭੇਜਿਆ ਸਾਨੂੰ ਵੋਇਸ ਮੈਸੇਜ ਮੇਰੇ ਖਿਆਲ ਦੇ ਵਿੱਚ ਆਪਾਂ ਪਹਿਲਾਂ ਸੁਣ ਹੀ ਲਈਏ ਜੀ ਉਹਨਾਂ ਨੇ ਸਾਨੂੰ ਬੁਝਾਰਤ ਦਾ ਜਵਾਬ ਭੇਜਿਆ ਜਾਂ ਫਿਰ ਰੁੱਤਾਂ ਦੇ ਨਾਮ ਭੇਜੇ ਆ
ਦੇਸੀ ਵੀ ਨਵੇਂ ਨਾਮ ਚੇਤ ਸਾਖ ਜੇਠ ਹਾੜ ਸਾਉਣ ਭਾਦੋ ਅੱਸੂ ਕੱਤਾ ਮੱਗਰ ਪੋਹ ਮਾਘ ਫੱਗਣ ਰੁੱਤਾਂ ਦੇ ਨਾਮ ਗਰਮੀ ਸਰਦੀ ਪਤਝੜ ਬਸੰਤ
ਲਓ ਜੀ ਉਹਨਾਂ ਨੇ ਸਾਨੂੰ ਦੱਸੇ ਸੀ ਕਿ ਦੇਸੀ ਮਹੀਨਿਆਂ ਦੇ ਨਾਮ ਬਿਲਕੁਲ ਸਹੀ ਆ ਤੇ ਜਿਹੜੇ ਰੁੱਤਾਂ ਦੇ ਨਾਮ ਦੱਸੇ ਆ ਨਾ ਹੈ ਤਾਂ ਸਾਰਿਆਂ ਨੇ ਮੈਨੂੰ ਪਤਾ ਸਾਰਿਆਂ ਨੇ ਇਹੀ ਦੱਸਣੇ ਆ ਕਿ ਗਰਮੀ ਸਰਦੀ ਬਸੰਤ ਤੇ ਪਤਝੜ ਉਹਦੇ ਵਿੱਚ ਇੱਕ ਹੋਰ ਰੁੱਤ ਵੀ ਆਉਂਦੀ ਆ ਦੇਖਦੇ ਆ ਜੀ ਉਸ ਰੁੱਤ ਨੂੰ ਕੌਣ ਦੱਸਦਾ ਵਾ ਸਾਨੂੰ ਸੋ ਬਾਕੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਲਰਾਜ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੇ ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਉਹਨਾਂ ਨੇ ਜੀ ਸਾਨੂੰ ਭੇਜ ਦਿੱਤੇ ਆ ਦੇਸੀ ਮਹੀਨਿਆਂ ਦੇ ਨਾਮ ਕਹਿੰਦੇ ਚੇਤ ਵਿਸਾਖ ਜੇਠ ਹਾੜ ਸਾਉਣ ਭਾਦੋਂ ਅੱਸੂ ਕੱਤਾ ਮੱਗਰ ਪੋਹ ਮਾਘ ਤੇ ਫੱਗਣ ਵੈਸੇ ਫੱਗਣ ਬਾਰੇ ਇੱਕ ਕਹਾਵਤ ਵੀ ਬਣੀ ਹੋਈ ਆ ਨਾ ਦੱਸਿਓ ਫਟਾਫਟ ਉਹ ਕਿਹੜੀ ਹੁੰਦੀ ਆ ਹਨਾ ਤੇ ਬਾਕੀ ਬੁਝਾਰਤ ਵੀ ਬਣੀ ਹੋਈ ਆ ਕਿ ਸਾਉਣ ਭਾਦੋਂ ਇੱਕੋ ਰੁੱਤ ਹਨਾ ਤੇ ਏਦਾਂ ਦੀ ਚਲੋ ਆਪਾਂ ਪ੍ਰੋਗਰਾਮ ਦੇ ਵਿੱਚ ਪਾਈ ਹੋਈ ਆ ਇਹਨੂੰ ਤਾਂ ਆਪਾਂ ਛੱਡ ਦਿੰਨੇ ਆ ਪਰ ਫੱਗਣ ਦੇ ਬਾਰੇ ਵਿੱਚ ਇੱਕ ਕਹਾਵਤ ਹੁੰਦੀ ਆ ਜਿਹੜੀ ਕਿ ਸਾਨੂੰ ਸਾਡੇ ਮੌਸਮ ਦੇ ਬਦਲਾਵ ਦਾ ਵੀ ਦੱਸਦੀ ਆ ਜਿਹਦੇ ਤੋਂ ਪਤਾ ਲੱਗਦਾ ਕਿ ਜਿਹੜਾ ਸਾਡੇ ਮੌਸਮ ਆ ਉਹ ਵੀ ਬਦਲ ਰਿਹਾ ਵਾ ਤੇ ਉਸ ਨੂੰ ਇੱਕ ਕਹਾਵਤ ਦੇ ਵਿੱਚ ਸਿਆਣੇ ਬਜ਼ੁਰਗ ਆ ਜਿਹੜੇ ਕਹਿੰਦੇ ਹੁੰਦੇ ਸੀ ਅਗਰ ਕਿਸੇ ਨੂੰ ਪਤਾ ਹੋਇਆ ਤਾਂ ਜੀ ਉਹ ਵੀ ਜ਼ਰੂਰ ਦੱਸਿਓ ਤੇ ਬਾਕੀ ਜੀ ਜਦ ਤੱਕ ਸਾਂਸ ਤਦ ਤੱਕ ਆਸ ਦਾ ਉਹਨਾਂ ਨੇ ਕਿਹਾ ਵਾ ਕਹਿੰਦੇ ਕਿ ਜੇ ਵਕਤ ਚੰਗੇ ਨਹੀਂ ਆਏ ਤਾਂ ਮਾੜੇ ਵੀ ਸਦਾ ਨਹੀਂ ਰਹਿਣਗੇ ਜੇ ਇਹ ਗੱਲਾਂ ਇਹ ਵੀ ਨਹੀਂ ਰਹੀਆਂ ਤੇ ਬਾਤਾਂ ਉਹ ਵੀ ਨਹੀਂ ਰਹਿਣਗੀਆਂ ਜਿਵੇਂ ਆਸ਼ਾ ਆਸਾ ਮਾਰੇ ਨਿਰਾਸ਼ਾ ਸੋ ਬਹੁਤ ਬਹੁਤ ਥੈਂਕ ਯੂ ਭਾਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਤੇ ਅੱਗੇ ਜੀ ਜਸਪਾਲ ਸਿੰਨੀ ਵਾਲੇ ਤੇ ਉਹਨਾਂ ਨੇ ਵੀ ਸਾਨੂੰ ਵੋਇਸ ਮੈਸੇਜ ਭੇਜ ਦਿੱਤਾ ਵਾ ਸੋ ਉਹਨਾਂ ਦਾ ਵੋਇਸ ਮੈਸੇਜ ਵੀ ਅਸੀਂ ਸੁਣ ਲੈਂਦੇ ਹਾਂ ਕਿ ਉਹਨਾਂ ਨੇ ਸਾਨੂੰ ਕੀ ਭੇਜਿਆ ਵਾ ਵੋਇਸ ਮੈਸੇਜ ਦੇ ਵਿੱਚ
तेरी चुन्नी लाके दिल नु रोग अवले केड़े देश बेदर्दा मल्ले तुरजा में ता कोई न पुछे आ जावे ता बल्ले बल्ले साडी लगदी किसे न देखी टुट्टी खबरां गले मोहल्ले तेरा कर खुशियां नल परिया दर्द जुदाइयां साडे पल्ले तन ते मास रिहा नहीं मासा सह सह के हिजरां दे हल्ले हार शिंगार तेरे बिन कादा वड़ वड़ खांदे छापा छले गल ते कर एक बारी खुल के तू रुसिया केड़ी गले हुण ते नब्ज भी डुब डुब जांदी सा भी हुण रुक रुक के चले मर जाइए आजाद ना किधरे सजना भी असि कले कले
ਪਰਮਪ੍ਰੀਤ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਇੰਨਾ ਪਿਆਰ ਕਿ ਚੰਦਰਿਆ ਪਾਇਆ ਵੀ ਕਿਤੇ ਵੀ ਨਾ ਜੀ ਲੱਗਦਾ ਸੋ ਗਾਣੇ ਦੀ ਫਰਮਾਇਸ਼ ਕੀਤੀ ਸੀ ਪਿੰਦਰ ਬਰਾੜ ਨੇ ਪਿੰਦਰ ਜੀ ਕੀ ਗੱਲ ਹੋ ਗਈ ਸਭ ਖੈਰ ਸੁੱਖ ਤਾਂ ਹੈਗਾ ਤੁਹਾਡਾ ਕਾਹਤੋਂ ਨੀ ਜੀ ਲੱਗਦਾ ਤੇ ਇਹ ਵੀ ਦੱਸ ਦੋ ਕੀ ਤੋਂ ਬਿਨਾਂ ਨੀ ਜੀ ਲੱਗਦਾ ਹਨਾ ਦੱਸ ਦੋ ਕੋਈ ਗੱਲ ਨੀ ਕਹਿੰਦੇ ਹੁੰਦੇ ਨਾ ਬਗਾਨੇ ਮੁਲਕ ਚ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਸੋ ਮੈਲਬੋਰਨ ਦੇ ਵਿੱਚ ਸਾਡੇ ਬਹੁਤ ਸਾਰੇ ਲਿਸਨਰ ਆ ਤੇ ਬੜੇ ਨਾਈਸ ਆ ਬੜੇ ਚੰਗੇ ਆ ਤੇ ਤੁਹਾਡੇ ਦੁੱਖ ਦੀ ਘੜੀ ਤੁਹਾਡਾ ਪੱਕਾ ਸਾਥ ਦੇਣਗੇ ਦੱਸਿਓ ਜ਼ਰੂਰ, ਤੁਹਾਡਾ ਜੀ ਕਾਹਤੋਂ ਨਹੀਂ ਲੱਗਦਾ, ਤੇ ਫਿਰ ਵੈਸੇ ਵੀ ਵੀਕਐਂਡ ਆ ਤੇ ਤੁਹਾਡਾ ਜੀ ਲਵਾਉਣ ਜ਼ਰੂਰ ਸਾਰੇ ਪਹੁੰਚਣਗੇ। ਤੇ ਕਹਿੰਦੇ ਹੁੰਦੇ ਆ ਨਾ ਬਾਕੀ ਕਿ ਫਿਰ ਆਮੀ ਤੇ ਫਿਰ ਦੱਸੀ, ਫਿਰ ਆਮੀ ਤੇ ਫਿਰ ਦੱਸੀ, ਜਦੋਂ ਦਿਲ ਨੂੰ ਕੋਈ ਮੁੱਖੜਾ ਲੱਗਿਆ, ਪਹਿਲਾਂ ਤਾਂ ਇਸ਼ਕ ਚਾਸ਼ਨੀ ਲੱਗਦਾ, ਫਿਰ ਆਮੀ ਜਦੋਂ ਦੁੱਖੜਾ ਲੱਗਿਆ। ਤੇ ਲਓ ਜੀ ਫਿਰ ਇਹ ਜਿਹੜੇ ਦਿਲ ਲੱਗਣ ਦੇ ਹਿਸਾਬ ਕਿਤਾਬ ਆ ਨਾ, ਇਹ ਔਖੇ ਹੁੰਦੇ ਆ। ਬਾਕੀ ਹਨਾ ਬਹੁਤ ਗੱਲਾਂ ਹੁੰਦੀਆਂ ਮੈਂ ਬੰਦੇ ਦਾ ਜਦੋਂ ਦਿਲ ਦੇ ਲੱਗਦਾ, ਕਦੇ ਘਰ ਦੀ ਯਾਦ ਆਉਂਦੀ ਆ, ਕਈ ਵਾਰੀ ਕੋਈ ਇੱਥੋਂ ਦੇ ਝਮੇਲੇ ਹੁੰਦੇ ਆ, ਕਿਉਂਕਿ ਜਦੋਂ ਆਪਾਂ ਆਪਣੀ ਫੈਮਿਲੀ ਦੇ ਵਿੱਚ ਹੁੰਦੇ ਆ ਤਾਂ ਉਦੋਂ ਬਹੁਤ ਸਾਰੇ ਫੈਮਿਲੀ ਦੇ ਮੈਂਬਰ ਹੁੰਦੇ ਆ ਜਿਹੜੇ ਕਿ ਸਾਨੂੰ ਧਰਵਾਸ ਦਿੰਦੇ ਆ ਕਿ ਕੋਈ ਗੱਲ ਨੀ, ਸਾਡਾ ਸਾਥ ਦਿੰਦੇ ਆ ਤੇ ਸਾਨੂੰ ਹੌਸਲਾ ਵੀ ਦਿੰਦੇ ਆ। ਪਰ ਇਹਨਾਂ ਪਰਦੇਸਾਂ ਦੇ ਵਿੱਚ ਤਾਂ ਕਹਿੰਦੇ ਹੁੰਦੇ ਆ ਨਾ ਕਿ ਆਪਣੇ ਸਿਰ ਪਈਆਂ ਆਪ ਹੀ ਨਜਿੱਠਣੀਆਂ ਪੈਂਦੀਆਂ ਨੇ। ਸੋ ਕਿਤੇ ਨਾ ਕਿਤੇ ਏਦਾਂ ਦੇ ਖਿਆਲ ਵੀ ਹੋ ਜਾਂਦੇ ਆ, ਪਰ ਫਿਰ ਵੀ ਦੱਸਿਓ ਜ਼ਰੂਰ ਜੀ ਕਿ ਤੁਹਾਡਾ ਦਿਲ ਆ ਜਿਹੜਾ ਉਹ ਕਾਹਤੋਂ ਨੀ ਲੱਗਦਾ। ਤੇ ਅੱਗੇ ਜੀ ਨਪਿੰਦਰ ਰਹੀਲ ਮੈਲਬੋਰਨ ਤੋਂ ਕਹਿੰਦੇ, ਸਤਿ ਸ੍ਰੀ ਅਕਾਲ ਬੋਬੀ ਭਾਅ ਤੇ ਸਰ ਬੋਬੀ ਭੈਣ ਜੀ, ਸਰਜੀਤ ਵੀਰ ਜੀ ਤੇ ਸਾਰੇ ਸਰੋਤਿਆਂ ਨੂੰ, ਬਹੁਤ ਵਧੀਆ ਚੱਲਦਾ ਕਹਿੰਦੇ ਪ੍ਰੋਗਰਾਮ। ਤੇ ਸਵਾਲ ਦਾ ਜਵਾਬ ਨਪਿੰਦਰ ਜੀ ਤੁਸੀਂ ਬਿਲਕੁਲ ਸਹੀ ਦੱਸਿਆ ਵਾ, ਤੇ ਤੁਸੀਂ ਬਿਲਕੁਲ ਪਹਿਚਾਣ ਵੀ ਲਿਆ ਵਾ। ਤੇ ਕਹਿੰਦੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਤੇ ਹਲੇ ਆਪਾਂ ਥੋੜਾ ਜਿਹਾ ਨਹੀਂ ਦੱਸਦੇ, ਦੇਖ ਲਈਏ ਜੀ, ਬਾਕੀ ਸਾਰਿਆਂ ਨੂੰ ਪਤਾ ਹੀ ਆ ਕਿ ਸਾਰੇ ਤਾਰੇ ਲੱਭੀ ਜਾਂਦੇ ਆ ਹਲੇ ਤੱਕ, ਹਨਾ। ਸੋ ਨਵੀਂ ਵਿਨੀਪੈਗ ਵਾਲੇ ਤੇ ਨਪਿੰਦਰ ਰਹੀਲ ਮੈਲਬੋਰਨ ਤੋਂ ਜੀ ਸਹੀ ਜਵਾਬ ਦੱਸਿਆ ਵਾ, ਤੇ ਨਵੀਂ ਵਿਨੀਪੈਗ ਵਾਲੇ ਫਿਰ ਪਹੁੰਚ ਚੁੱਕੇ ਆ ਜੀ। ਤੇ ਕਹਿੰਦੇ ਬੋਬੀ ਇਹਦੇ ਵਿੱਚ ਹੈਗਾ ਸਾਰਾ ਕੁਛ, ਪੜ੍ਹ ਲਓ, ਖਾਲਸਾ ਹੀਰਾ ਜੰਤਰੀ ਉਹਨਾਂ ਨੇ ਭੇਜ ਦਿੱਤੀ ਆ ਜੀ ਸਾਨੂੰ। ਉਹ ਬਿਲਕੁਲ ਜੀ, ਬਿਲਕੁਲ ਠੀਕ ਆ। ਤੇ ਬਾਕੀ ਕਹਿੰਦੇ ਕਿ ਪੱਤਝੜ ਸਾਵਣ, ਬਿਲਕੁਲ ਜੀ, ਤੁਸੀਂ ਲੱਭ ਲਈ ਜੀ ਉਹ ਰੁੱਤ ਜਿਹੜੀ ਬਾਕੀ ਛੱਡ ਰਹੇ ਸੀ। ਸੋ ਆਪਾਂ ਨਵੀਂ ਜੀ ਜ਼ਰੂਰ ਦੱਸਾਂਗੇ, ਥੋੜਾ ਜਿਹਾ ਰੁਕ ਕੇ ਬਾਕੀ ਦੇਖ ਲੈਣੇ ਜੀ ਹੋਰ ਕਿਹਨੂੰ ਕਿਹਨੂੰ ਪਤਾ ਲੱਗਦਾ ਵਾ। ਵੈਸੇ ਮੇਰੇ ਖਿਆਲ ਦੇ ਵਿੱਚ ਦੱਸ ਹੀ ਦਿੰਨੇ ਆ, ਹਨਾ, ਕਿ ਰੁਕ ਜਾਈਏ, ਚਲੋ ਰੁਕ ਜਾਂਦੇ ਹਾਂ। ਤੇ ਅੱਗੇ ਜੀ ਈਮੇਲ ਦੇ ਜ਼ਰੀਏ ਹਰਜਿੰਦਰ ਸਿੰਘ ਕਹਿੰਦੇ, ਸਤਿ ਸ੍ਰੀ ਅਕਾਲ ਜੀ, ਸਮੇਂ ਤੋਂ ਪਹਿਲਾਂ ਕਿਸਮਤ ਤੋਂ ਜ਼ਿਆਦਾ ਕੁਝ ਵੀ ਇਨਸਾਨ ਨੂੰ ਨਹੀਂ ਮਿਲਦਾ, ਬੁਲਬੁਲ ਆਖੇ ਕੁਝਾ ਤਾਈ, ਤੁਹਾਡੀ ਨਿਤ ਦਿਨ ਪਰਦੇਸ ਤਿਆਰੀ, ਜਾਂ ਤਾਂ ਤੁਹਾਡੀ ਜਾਤ ਅਵਲੜੀ, ਜਾਂ ਕਿਸੇ ਨਾਲ ਯਾਰੀ, ਬੁਲਬੁਲ ਆਖੇ ਕੁਝ ਤਾਈ ਨਾ ਸਾਡੀ ਜਾਤ, ਬੁਲਬੁਲ ਆਖੇ ਕੂੰਜਾ ਤਾਈ, ਨਾ ਤਾਂ ਸਾਡੀ ਜਾਤ ਅਵਲੜੀ, ਨਾ ਕਿਸੇ ਨਾਲ ਯਾਰੀ, ਹਰ ਹੀਲੇ ਵਸੂਲੀ ਚੁਗਣੀ ਪੈਂਦੀ, ਜਿਹੜੀ ਡਾਢੇ ਚੋਗ ਖਿਲਾਰੀ। ਕਿਆ ਬਾਤ ਆ ਜੀ, ਹਰਜਿੰਦਰ ਘੁੰਮਣ ਪੰਜਾਬ ਬਸੀ ਪਠਾਣਾ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ, ਬਹੁਤ ਸੋਹਣਾ ਲਿਖਿਆ ਜੀ ਤੁਸੀਂ। ਵਾਕਈ ਜਿੱਥੇ ਚੋਗ ਖਿਲਾਰੀ ਆ ਜੀ, ਉੱਥੇ ਜਾ ਕੇ ਤਾਂ ਉਹ ਚੋਗ ਆ ਜਿਹੜੀ ਚੁਗਣੀ ਪੈਂਦੀ ਆ। ਤੇ ਅੱਗੇ ਮੌਲੀ ਜੌਹਲ ਕਹਿੰਦੇ, ਗੁੱਡ ਮਾਰਨਿੰਗ ਮੌਲੀ ਜੌਹਲ ਫਰੋਮ ਰਿਵਰਲੈਂਡ ਸਾਊਥ ਆਸਟ੍ਰੇਲੀਆ ਵਿਦ ਹਰਮਨ ਰੇਡੀਓ ਦਿਸ ਮਾਰਨਿੰਗ, ਇੰਜੋਇੰਗ ਦਾ ਸ਼ੋ, ਕੈਨ ਯੂ ਪਲੀਜ਼ ਪਲੇ ਆਸਾ ਸਿੰਘ ਮਸਤਾਨਾ ਸੌਂਗ ਐਂਡ ਮਹਿੰਦਰ ਕਪੂਰ ਪੰਜਾਬੀ। ਸੋ ਜੀ ਪਲੀਜ਼ ਹੈਵ ਏ ਗ੍ਰੇਟ ਡੇ, ਥੈਂਕ ਯੂ ਮੌਲੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਮੈਨੂੰ ਪਤਾ ਜੀ ਤੁਸੀਂ ਬਹੁਤ ਸਤਿਕਾਰਤ ਹੋ, ਸਾਡੇ ਸਿੱਧੂ ਭਾਜੀ ਤੁਹਾਡੀ ਬਹੁਤ ਤਾਰੀਫ ਕਰਦੇ ਨੇ, ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਨਾਲ ਪਹਿਲੀ ਵਾਰ ਸ਼ਾਮਿਲ ਹੋਏ। ਸੋ ਮੋਸਟ ਵੈਲਕਮ ਜੀ ਅੱਜ ਦੇ ਇਸ ਸ਼ੋਅ ਦੇ ਵਿੱਚ। ਤੇ ਤੁਹਾਡੀ ਪਸੰਦ ਦਾ ਜਿਹੜਾ ਗਾਣਾ ਵਾ, ਆਸ਼ਾ ਸਿੰਘ ਮਸਤਾਨਾ ਤੇ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਅਸੀਂ ਜ਼ਰੂਰ ਪਲੇ ਕਰਾਂਗੇ। ਤੇ ਲਓ ਜੀ ਫਿਰ ਅੱਗੇ ਮੈਨੂੰ ਦੱਸਦੀ ਸੀ ਨਾ, ਤੁਸੀਂ ਸਾਰਿਆਂ ਨੇ ਮੈਨੂੰ ਦੱਸ ਦਿੱਤਾ ਕਿ ਹਾਂਜੀ ਕਿਸਮਤ ਦੇ ਵਿੱਚ ਜੋ ਲਿਖਿਆ ਉਸ ਤੋਂ ਜ਼ਿਆਦਾ ਇਨਸਾਨ ਨੂੰ ਕੁਛ ਨਹੀਂ ਮਿਲਦਾ। ਸੋ ਲਓ ਫਿਰ ਮੈਂ ਵੀ ਤੁਹਾਨੂੰ ਅੱਜ ਇੱਕ ਛੋਟੀ ਜਿਹੀ ਗੱਲ ਸੁਣਾਉਣੀ ਆ, ਜੋ ਕਿ ਅਸੀਂ ਸਾਡੇ ਵੱਡੇ ਬਜ਼ੁਰਗਾਂ ਤੋਂ ਸੁਣੀ ਹੋਈ ਸੀ। ਉਹ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਕਿ ਜਿੰਨਾ ਚਿਰ ਜ਼ਿੰਦਗੀ ਆ ਨਾ, ਉਹਨਾਂ ਚਿਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ, ਬੇਸ਼ੱਕ ਕੁਝ ਵੀ ਹੋਵੇ। ਤੇ ਜ਼ਿੰਦਗੀ ਆ ਜਿਹੜੀ ਵਾਕਈ ਬਹੁਤ ਸੋਹਣੀ ਹੁੰਦੀ ਆ, ਤੇ ਹਾਲਾਤ ਆ ਜਿਹੜੇ ਅੱਗੇ ਪਿੱਛੇ ਚੱਲਦੇ ਹੀ ਰਹਿੰਦੇ ਆ। ਜੇ ਅੱਜ ਚੰਗੇ ਆ ਤਾਂ ਕੱਲ ਮਾੜੇ ਹੋਣਗੇ, ਤੇ ਜੇ ਅੱਜ ਮਾੜੇ ਆ ਤਾਂ ਕੱਲ ਉਹਨਾਂ ਨੇ ਚੰਗੇ ਵੀ ਹੋਣਾ ਵਾ। ਤੇ ਉਹ ਕੀ ਦੱਸਦੇ ਹੁੰਦੇ ਸੀਗੇ, ਕਹਿੰਦੇ ਵੀ ਇੱਕ ਵਾਰੀ ਇੱਕ ਬੰਦਾ ਸੀ। ਹੁਣ ਤੁਸੀਂ ਕਹੋਗੇ ਵੀ ਬਿੱਲੀ ਨੇ ਤਾਂ ਤੈਨੂੰ ਤੰਗ ਕੀਤਾ ਤੇ ਬਿੱਲੀ ਦੀ ਤੂੰ ਕਹਾਣੀ ਸੁਣਾਉਣ ਲੱਗ ਗਈ, ਹੈਨਾ ਬੋਬੀ। ਸੋ ਨਹੀਂ ਜੀ, ਬਿੱਲੀ ਦੀ ਕਹਾਣੀ ਮੈਂ ਤੁਹਾਨੂੰ ਇੱਕ ਸੁਣਾਉਣੀ ਆ, ਕਿਉਂਕਿ ਮੈਂ ਤੁਹਾਨੂੰ ਇੱਕ ਕਹਾਵਤ ਪਾਈ ਸੀ ਕਿ ਜਦ ਤੱਕ ਸਾਸ ਤਦ ਤੱਕ ਆਸ, ਜਦ ਤੱਕ ਆਸ ਤਦ ਤੱਕ ਸਾਂਸ। ਸੋ ਜੇ ਤੁਹਾਡੇ ਚ ਆਸ ਆ ਨਾ ਕਿਸੇ ਚੀਜ਼ ਦੀ, ਤਾਂ ਤੁਹਾਡੀ ਜ਼ਿੰਦਗੀ ਦੇ ਸਾਹ ਵੀ ਉਸੇ ਤਰੀਕੇ ਚੱਲਦੇ ਹੀ ਰਹਿਣਗੇ। ਸੋ ਇਹ ਆ ਜੀ ਇਸ ਕਹਾਣੀ ਦੇ ਵਿੱਚ ਕੀ ਹੁੰਦਾ ਕਿ ਇੱਕ ਵਾਰੀ ਨਾ ਇੱਕ ਬੰਦਾ ਸੀ, ਉਹਨੇ ਬਿੱਲੀ ਪਾਲੀ ਹੋਈ ਸੀ, ਤੇ ਉਹਦਾ ਬੜਾ ਹੀ ਦਿਲ ਕੀਤਾ ਤੀਰਤ ਤੇ ਜਾਣ ਨੂੰ। ਉਹ ਕਈ ਮਹੀਨੇ ਤਾਂ ਸੋਚਦਾ ਰਿਹਾ ਤੀਰਤ ਤੇ ਜਾਣ ਨੂੰ, ਕਿਉਂਕਿ ਉਸ ਟਾਈਮ ਅੱਜ ਤੋਂ ਬਹੁਤ ਟਾਈਮ ਪਹਿਲਾਂ ਦੀ ਗੱਲ ਆ, ਤੇ ਉਸ ਟਾਈਮ ਆਵਾਜਾਈ ਦੇ ਜਿਹੜੇ ਸਾਧਨ ਆ ਉਹ ਵੀ ਇੰਨੇ ਨਹੀਂ ਸੀ ਹੁੰਦੇ, ਹਨਾ। ਤੇ ਉਹਨੇ ਕੀ ਕੀਤਾ ਕਿ ਉਹ ਚਲੋ ਮਨ ਬਣਾ ਲਿਆ ਵੀ ਹਾਂ ਮੈਂ ਤੀਰਥ ਸਥਾਨ ਤੇ ਜਾਣਾ ਹੀ ਜਾਣਾ ਵਾ। ਤੇ ਆਵਾਜਾਈ ਦੇ ਸਾਧਨ ਜਿਵੇਂ ਕਿ ਮੈਂ ਦੱਸਿਆ ਕਿ ਹੈ ਨਹੀਂ ਸੀ, ਤਾਂ ਉਹ ਬੰਦਾ ਪੈਦਲ ਹੀ ਤੁਰ ਪਿਆ, ਪੈਦਲ ਚੱਲ ਪਿਆ। ਤੇ ਪੈਦਲ ਤੀਰਥ ਸਥਾਨਾਂ ਦੀ ਯਾਤਰਾ ਕਰਦੇ ਨੂੰ ਨਾ ਉਹਨੂੰ 12 ਸਾਲ ਲੱਗ ਗਏ। ਤੇ ਪਰ ਉਹਦੇ ਤੋਂ ਗਲਤੀ ਕੀ ਹੋਈ ਕਿ ਜਾਣ ਪਹਿਲਾਂ ਜਿਹੜੀ ਉਹਨੇ ਬਿੱਲੀ ਬੰਨੀ ਹੋਈ ਸੀ ਨਾ, ਉਹਨੂੰ ਖੋਲਣਾ ਭੁੱਲ ਗਿਆ। ਤੇ ਬਿੱਲੀ ਆ ਜਿਹੜੀ ਵਿਚਾਰੀ ਉਹ ਉੱਥੇ ਬੰਨੀ ਰਹੀ ਤੇ ਬੰਦਾ ਵਾ ਜਿਹੜਾ ਉਹ ਤੀਰਥ ਸਥਾਨ ਤੇ ਚਲਾ ਗਿਆ। ਪਰ ਜਿਹੜੀ ਬਿੱਲੀ ਆ ਨਾ, ਬਿੱਲੀ ਦੇ ਸਾਹਮਣੇ ਨਾ ਉਹਦੇ ਕੋਲ ਖਾਣ ਪੀਣ ਨੂੰ ਤਾਂ ਹੋਰ ਕੁਛ ਵੀ ਨਹੀਂ ਸੀਗੀ, ਕਿਉਂਕਿ ਬੰਦੇ ਨੂੰ ਯਾਦ ਹੀ ਨਹੀਂ ਸੀ ਕਿ ਮੈਂ ਬਿੱਲੀ ਨੂੰ ਖੋਲ ਕੇ ਵੀ ਜਾਣਾ ਵਾ। ਜੇ ਉਹ ਖੋਲ ਜਾਂਦਾ ਤਾਂ ਉਹ ਆਪਣੇ ਖਾਣ ਪੀਣ ਦਾ ਜੁਗਾੜ ਕਰ ਹੀ ਲੈਂਦੀ, ਪਰ ਹੁਣ ਉਹ ਜਦ ਕਿ ਬੰਨੀ ਹੋਈ ਸੀ ਤਾਂ ਉਹਦੇ ਕੋਲ ਖਾਣ ਪੀਣ ਦਾ ਜਿਹੜਾ ਕੁਛ ਵੀ ਨਹੀਂ ਸੀ, ਹੈਨਾ। ਪਰ ਉਹਦੇ ਨਾਲ ਸਾਹਮਣੇ ਬਿੱਲੀ ਦੇ ਥੋੜੇ ਫਰਕ ਦੇ ਨਾਲ ਨਾ ਇੱਕ ਘੜਾ ਪਿਆ ਸੀ ਜਿਹੜਾ ਕਿ ਰੂੰ ਦਾ ਭਰਿਆ ਹੋਇਆ ਸੀ। ਪਰ ਬਿੱਲੀ ਨੂੰ ਲੱਗਿਆ ਨਾ ਵੀ ਜਿਹੜਾ ਇਹ ਘੜਾ ਵਾ ਇਹ ਮੱਖਣ ਨਾਲ ਭਰਿਆ ਪਿਆ ਵਾ। ਉਹ ਬਿੱਲੀ ਉਸ ਵੱਲ ਦੇਖਿਆ ਕਰੇ ਤੇ ਉਹਨੂੰ ਦੇਖ ਦੇਖ ਹੀ ਉਹਦੇ ਮਨ ਦੇ ਵਿੱਚ ਇੱਕ ਆਸ ਹੋਇਆ ਕਰੇ ਵੀ ਜਦੋਂ ਹੀ ਮੈਂ ਖੁੱਲੀ ਤੇ ਜਾ ਕੇ ਨਾ ਮੈਂ ਇਹ ਮੱਖਣ ਖਾਊਂਗੀ। ਮਤਲਬ ਕਿ ਉਹ ਉਸ ਘੜੇ ਨੂੰ ਦੇਖ ਦੇਖ ਕੇ ਜਿਉਂਦੀ ਰਹੀ ਕਿ ਜਿਸ ਦਿਨ ਵੀ ਉਹਦਾ ਮਾਲਕ ਆਊਗਾ ਉਹਨੂੰ ਖੋਲੂਗਾ ਤਾਂ ਪਹਿਲਾਂ ਜਾ ਕੇ ਉਹ ਮੱਖਣ ਹੀ ਖਾਊਗੀ। ਪਰ ਜਦੋਂ ਉਹਦਾ ਮਾਲਕ ਆਉਂਦਾ ਵਾ ਨਾ ਉਹ ਬਿੱਲੀ ਨੂੰ ਬੰਨੀ ਦੇਖਦਾ ਤਾਂ ਉਹ ਸਿਰ ਫੜ ਕੇ ਬੈਠ ਜਾਂਦਾ ਤੇ ਉਹ ਕਹਿੰਦਾ ਹੋ ਹੋ ਤੀਰਥ ਜਾਣ ਦਾ ਕੀ ਫਾਇਦਾ ਹੋਇਆ ਜਦੋਂ ਇਹ ਵਿਚਾਰੀ ਬਿੱਲੀ ਪਿੱਛੇ ਭੁੱਖੀ ਮਰੀ ਬੈਠੀ ਹੋਈ। ਤੇ ਸੋਚਦਾ ਜਦੋਂ ਹੀ ਉਹ ਬਿੱਲੀ ਨੂੰ ਖੋਲਦਾ ਵਾ ਤਾਂ ਬਿੱਲੀ ਛਾਲ ਮਾਰ ਕੇ ਨਾ ਉਹ ਘੜੇ ਤੇ ਲਪਕਦੀ ਆ, ਘੜੇ ਵੱਲ ਨੂੰ ਪੈਂਦੀ ਆ। ਪਰ ਜਦੋਂ ਹੀ ਬਿੱਲੀ ਘੜੇ ਵੱਲ ਨੂੰ ਪੈਂਦੀ ਆ ਘੜੇ ਤੱਕ ਪਹੁੰਚਦੇ ਟਾਈਮ ਨਾਲ ਹੀ ਨਾ ਉਸੇ ਸਮੇਂ ਬਿੱਲੀ ਦੀ ਮੌਤ ਹੋ ਜਾਂਦੀ ਆ। ਹੁਣ ਤੁਸੀਂ ਮੈਨੂੰ ਦੱਸਣਾ ਕਿ ਬੰਦੇ ਨੇ ਬਿੱਲੀ ਖੋਲ ਵੀ ਦਿੱਤੀ, ਉਸ ਟਾਈਮ ਬਿੱਲੀ ਹੈਗੀ ਵੀ ਵਧੀਆ ਸੀ ਤੇ ਉਹ ਘੜੇ ਵੱਲ ਨੂੰ ਵੀ ਗਈ ਜਿਹੜੀ ਘੜੇ ਦੇ ਵਿੱਚ ਚੀਜ਼ ਪਈ ਆ ਉਹ ਖਾਣ ਦੇ ਲਈ, ਪਰ ਉੱਥੇ ਪਹੁੰਚ ਕੇ ਉਹ ਬਿੱਲੀ ਮਰਕਾ ਤੋਂ ਗਈ। ਸੋ ਇਹਦੇ ਵਿੱਚ ਕੀ ਸਸਪੈਂਸ ਆ ਤੁਸੀਂ ਮੈਨੂੰ ਜ਼ਰੂਰ ਦੱਸਿਓ, ਤੇ ਨਹੀਂ ਤਾਂ ਫਿਰ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਕਿ ਇਸਦੇ ਵਿੱਚ ਕੀ ਸਸਪੈਂਸ ਆ। ਤੇ ਲਓ ਫਿਰ ਸੁਣਦੇ ਆ ਇੱਕ ਫਰਮਾਇਸ਼ੀ ਸੌਂਗ ਤੇ ਸੌਂਗ ਤੋਂ ਬਾਅਦ ਮਿਲਦੇ ਆ ਤੁਹਾਡੇ ਬਾਕੀ ਮੈਸੇਜ ਦੇ ਨਾਲ, ਤੇ ਨਾਲੇ ਦੱਸਿਓ ਜੀ ਇਸਦੇ ਵਿੱਚ ਸਸਪੈਂਸ ਕੀ ਆ ਕਿ ਬਿੱਲੀ 12 ਸਾਲ ਤੱਕ ਜਿਉਂਦੀ ਰਹੀ ਤੇ ਜਦੋਂ ਉਸਦੇ ਮਾਲਕ ਨੇ ਆ ਕੇ ਉਸ ਬਿੱਲੀ ਨੂੰ ਖੋਲਿਆ ਤੇ ਉਹ ਘੜੇ ਤੱਕ ਵੀ ਪਹੁੰਚ ਗਈ ਘੜੇ ਵੀ ਜਿਹੜੀ ਚੀਜ਼ ਖਾਣ ਦੇ ਲਈ, ਪਰ ਉੱਥੋਂ ਤੱਕ ਪਹੁੰਚਦੇ ਸਾਰ ਹੀ ਬਿੱਲੀ ਮਰ ਗਈ। ਕਿਉਂ ਮਰੀ ਇਸ ਦਾ ਜਵਾਬ ਤਾਂ ਹੁਣ ਮੈਨੂੰ ਤੁਸੀਂ ਹੀ ਦਓਗੇ, ਪਰ ਦਊਂਗੇ ਇਸ ਗੀਤ ਨੂੰ ਸੁਣਨ ਤੋਂ ਬਾਅਦ।
ਹਾਂਜੀ ਜਦੋਂ ਕੋਈ ਮੁੰਡਾ ਕਿਸੇ ਕੁੜੀ ਨੂੰ ਰੱਜ ਕੇ ਪਿਆਰ ਕਰਦਾ ਪਿਆਰ ਵਿੱਚ ਉਹਦੇ ਕਿਹੜੇ ਕਿਹੜੇ ਨਾਂ ਰੱਖਦਾ, ਆ ਜਾ ਵੀ ਕੇਵੀ ਸਿੰਘ। ਜਦਾਨਾ ਤੱਕ ਤੇਰੀ ਫੋਟੋ ਹਾਏ ਨੀ ਮੇਰੀ ਮੋਟੋ ਹਾਏ ਨੀ ਮੇਰੀ ਮੋਟੋ ਜਿੱਤ ਲੱਗਦਾ ਨਾ ਤੱਕ ਤੇਰੀ ਫੋਟੋ ਹਾਏ ਨੀ ਮੇਰੀ ਮੋਟੋ ਹਾਏ ਨੀ ਮੇਰੀ ਮੋਟੋ ਫੁੱਲ ਜਿੰਨਾ ਭਾਰ ਮਸਾ ਰਿੰਕ ਜਿੰਨਾ ਲੱਗਣਾ ਪਿਆਰ ਨਾਲ ਰੱਖੇ ਮੈਂ ਬਥੇਰੇ ਨੇ ਮੋਟੋ ਮਿੱਟੀ ਕਾਟੋ ਜਾਣ ਤੋਂ ਪਿਆਰੀ ਨਾ ਇੰਨੇ ਰੱਖੇ ਚਿੜੀਏ ਮੈਂ ਤੇਰੇ ਨੇ ਫੁੱਲ ਜਿੰਨਾ ਭਾਰ ਮਸਾ ਰਿੰਗ ਜਿੰਨਾ ਲੱਗਣਾ ਪਿਆਰ ਨਾਲ ਰੱਖੇ ਮੈਂ ਬਥੇਰੇ ਨੇ ਮੋਟੋ ਮਿੱਟੀ ਮਿੱਟੀ ਕਾਟੋ ਜਾਣ ਤੋਂ ਪਿਆਰੀ ਨਾ ਇੰਨੇ ਰੱਖੇ ਚਿੜੀਏ ਮੈਂ ਤੇਰੇ ਨੇ ਪੂਰਾ ਪੂਰਾ ਕਰਦੀ ਨਾ ਤੂੰ ਥੱਕਦੀ ਰੱਬ ਰੱਬ ਕਰਦਾ ਨਾ ਮੈਂ ਅੱਕਦਾ ਜਿਹਦੀ ਮੇਰੇ ਨਾਲ ਲੱਗਦੀ ਤੂੰ ਲੋਟੋ ਤਾਰਾ ਜਹਿ ਵਾਲ ਨੇ ਚੌਕਲੇਟ ਖਾਣੀਏ ਕਰੀਮ ਜੀਆਂ ਗੱਲਾਂ ਅੱਖਾਂ ਕੋਹੇ ਨੂਰ ਨਾਲੋਂ ਵੀ ਕਮਾਲ ਨੇ ਨਾਗ ਦੇਵ ਘਰੇ ਰੱਖੀ ਸਿੱਲੀਆਂ ਤੇ ਬੈਠਾ ਤੇਰੇ ਸੋਨੇ ਦੀਆਂ ਤਾਰਾ ਜਹਿ ਵਾਲ ਨੇ ਪੈਂਡੂਲਮ ਵਾਂਗੂ ਤੇਰਾ ਹਿੱਲੇ ਲੱਕਨੀ ਵੇਲਾਂ ਉੱਤੇ ਹੀਲ ਵੱਜੇ ਠੱਕ ਠੱਕਨੀ ਆਪਾਂ ਜ਼ਿੰਦਗੀ ਦੇ ਵੱਡੇ ਰੱਖੇ ਮੋਟੋ ਹਾਏ ਨੀ ਮੇਰੀ ਮੋਟੋ ਹਾਏ ਨੀ ਮੇਰੀ ਮੋਟੋ ਹਾਏ ਨੀ ਮੇਰੀ ਮੋਟੋ ਹਾਏ ਨੀ ਮੇਰੀ ਮੋਟੋ ਚਿੱਤ ਰਾਜਦਾਨ ਤੱਕ ਤੇਰੀ ਫੋਟੋ ਹਾਏ ਨੀ ਮੇਰੀ ਮੋਟੋ ਹਾਏ ਨੀ ਮੇਰੀ ਮੋਟੋ ਚਿੱਤ ਲੱਗਦਾਨ ਤੱਕ ਤੇਰੀ ਫੋਟੋ ਹਾਏ ਨੀ ਮੇਰੀ ਮੋਟੋ ਹਾਏ ਨੀ ਮੇਰੀ ਮੋਟੋ
ਪੁੱਜੀਨੀ ਉੱਡਣੀਆਂ ਕਾਰਾਂ ਦਾ ਜ਼ਮਾਨਾ ਹੁਣੇ ਆਉਣਾ ਧਰਤੀ ਤੇ ਦੱਸ ਰਹਿਣਾ ਕੀ ਨੀ ਮੰਗਲ ਤੇ ਘਰ ਟੂਰ ਚੰਨ ਤੇ ਵੀ ਪੱਕਾ ਤੇਰਾ ਤਾਰਿਆਂ ਚ ਫੁੱਲ ਲੱਗੂ ਜੀਨੀ ਮਨ ਜਗ ਰਾਮਾ ਇਕਰਾਰ ਕਰਦਾ ਮਰ ਜੂਗਾ ਮੁੰਡਾ ਨਾ ਜ਼ਮਾਨਾ ਹਰਦਾ ਤੇ ਤੂੰ ਦਿਲ ਤੋਂ ਨਿਕਲ ਜੀਨਾ ਖੋਟੋ ਲੱਗਦਾ ਨਾ ਤੱਕ ਤੇਰੀ ਫੋਟੋ ਹਾਏ ਨੀ ਮੇਰੀ ਮੋਟੋ ਹਾਏ ਨੀ ਮੇਰੀ ਮੋਟੋ ਚਿੱਤ ਲੱਗਦਾ ਨਾ ਤੱਕ ਤੇਰੀ ਫੋਟੋ ਹਾਏ ਨੀ ਮੇਰੀ ਮੋਟੋ ਹਾਏ ਨੀ ਮੇਰੀ ਮੋਟੋ ਚਿੱਤ ਲੱਗਦਾ ਨਾ ਤੱਕ ਤੇਰੀ ਫੋਟੋ ਹਾਏ ਨੀ ਮੇਰੀ ਮੋਟੋ ਹਾਏ ਨੀ ਮੇਰੀ ਮੋਟੋ
ਲੋ ਜੀ ਗਾਣਾ ਸੁਣ ਰਹੇ ਸੀ ਤੁਸੀਂ ਹਾਏ ਨੀ ਮੇਰੀ ਮੋਟੋ ਵੈਸੇ ਹੈ ਨਾ ਬੰਦਾ ਕਿਹੜੇ ਕਿਹੜੇ ਨਾਮ ਰੱਖਦਾ ਪਿਆਰ ਦੇ ਵਿੱਚ ਤੁਸੀਂ ਵੀ ਦੱਸ ਦੋ ਤੁਸੀਂ ਆਪਣੇ ਨਾਲ ਦੀਆਂ ਦੇ ਕਿਹੜੇ ਕਿਹੜੇ ਨਾਂ ਰੱਖੇ ਹੋਇਆ ਵੈਸੇ ਮੋਟੋ ਤਾਂ ਕਈ ਹੁਣ ਤਾਂ ਕਈਆਂ ਨੂੰ ਜ਼ਹਿਰ ਅਰਗੀਆਂ ਲੱਗਦੀਆਂ ਹੋਣਗੀਆਂ ਹੈ ਨਾ ਵੈਸੇ ਹੈ ਤਾਂ ਹੀ ਗੱਲ ਹੈ ਨਾ ਘਰਾਂ ਦੇ ਵਿੱਚ ਵੀ ਬੜੇ ਪਿਆਰ ਦੇ ਨਾਮ ਰੱਖੇ ਹੁੰਦੇ ਸੀ ਚਲੋ ਮੈਂ ਆਪਦੀ ਗੱਲ ਦੱਸਦੀ ਹਾਂ ਵੈਸੇ ਮੈਂ ਸਰਬਜੀਤ ਭਾਜੀ ਨਾਲ ਗੱਲ ਕਰ ਰਹੀ ਸੀ ਤੇ ਉਹ ਵੀ ਦੱਸਦੇ ਸੀ ਕਹਿੰਦੇ ਕਿ ਮੇਰੀ ਇੱਕ ਬੇਟੀ ਆ ਤੇ ਉਹਨੂੰ ਅਸੀਂ ਚੂਹਾ ਕਹਿੰਦੇ ਉਹ ਸਾਰਾ ਦਿਨ ਨਾ ਕਮਰੇ 'ਚ ਹੀ ਬੜੀ ਰਹਿੰਦੀ ਆ ਖਾਣ ਪੀਣ ਦਾ ਵੀ ਉਹਨੂੰ ਕੋਈ ਉਹ ਨਹੀਂ ਹੈਗਾ ਖਿਆਲ ਤੇ ਮੈਂ ਕਿਹਾ ਵੀ ਚਲੋ ਮੈਂ ਵੀ ਦੱਸ ਦਿੰਦੀ ਹਾਂ ਮੈਂ ਨਾ ਸੈਟਰਡੇ ਸੰਡੇ ਛੁੱਟੀ ਹੁੰਦੀ ਸੀ ਤੇ ਲੇਟ ਦਿਨੇ ਮਤਲਬ ਲੇਟ ਉੱਠਦੇ ਹੁੰਦੇ ਸੀਗੇ ਮੈਂ 10-11 ਵਜੇ ਤੱਕ ਸੁੱਤੀ ਰਹਿਣਾ ਤਾਂ ਮੇਰੇ ਵੱਡੇ ਤਾਈ ਜੀ ਹੁੰਦੇ ਸੀ ਉਹਨਾਂ ਨੇ ਆ ਕੇ ਕਹਿਣਾ ਮੇਨ ਸਾਹਿਬ ਸੁੱਤੀ ਪਈ ਆ ਹਜੇ ਮੇਨ ਸਾਹਿਬ ਉੱਠੀ ਨੀ ਮੇਨ ਸਾਹਿਬ ਉੱਠ ਕੋ ਸੂਰਜ ਚੜਿਆ ਸੋ ਏਦਾਂ ਦੇ ਨਾਂ ਹੁੰਦੇ ਸੀ ਘਰਾਂ ਦੇ ਵਿੱਚ ਬੜੇ ਹੈ ਨਾ ਸੋਹਣੇ ਸੋਹਣੇ ਰੱਖੇ ਹੁੰਦੇ ਆ ਤੁਸੀਂ ਵੀ ਦੱਸਿਓ ਤੁਸੀਂ ਕਿੱਦਾਂ ਦੇ ਨਾਂ ਰੱਖੇ ਜਾਂ ਤੁਹਾਡੇ ਕਿੱਦਾਂ ਦੇ ਨਾਂ ਰੱਖੇ ਹੋਏ ਆ ਦੱਸ ਦਿਓ ਕੋਈ ਚੱਕਰ ਨੀ ਹੈਗਾ ਆਪਾਂ ਸਾਰੇ ਇੱਕੋ ਪਰਿਵਾਰ ਦੇ ਜੀ ਆ ਤੇ ਹਾਸਾ ਮਜ਼ਾਕ ਚੱਲਦਾ ਹੀ ਰਹਿੰਦਾ ਵਾ ਤੇ ਅੱਗੇ ਜੀ ਸਾਡੇ ਨਾਲ ਆਸ਼ ਮੱਲੀ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਰਬਜੀਤ ਭਾਜੀ ਸੌਂਗ ਸੁਣਾ ਦਿਓ ਜੀ ਮਿੱਤਰਾਂ ਦੀ ਆਵਾਜ਼ ਬੇਬੀ ਮਖਸੂਸਪੁਰੀ ਕਿਆ ਬਾਤ ਆ ਵੀ ਅੱਜ ਸਾਰੇ ਸੈਡ ਸੈਡ ਗਾਣੇ ਕਾਹ ਤੋਂ ਸੁਣੀ ਜਾਂਦੇ ਹਨਾ ਮਿੱਤਰਾਂ ਦੀ ਆਵਾਜ਼ ਹੋ ਰਹੀ ਹੈ ਜੀ ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ ਹੈ ਨਾ ਤੇ ਬਾਕੀ ਜੀ ਲਾਈਨਾਂ ਭੇਜੀਆਂ ਕਹਿੰਦੇ ਕਿ ਪੋਟਾ ਪੋਟਾ ਵਿੰਨੇ ਆ ਫਿਰ ਵੀ ਸੀਸਾਂ ਦਿੰਨੇ ਆ ਪੁੱਛਦੇ ਹੋ ਕੀ ਰੋਗੀ ਏ ਕੀ ਕਹੀਏ ਕੀ ਕਿੰਨੇ ਆ ਕਿਆ ਬਾਤ ਆ ਜੀ ਵੈਸੇ ਦੱਸ ਦੋ ਰੋਗਾਂ ਦਾ ਇਲਾਜ ਹੋ ਜਾਂਦਾ ਹੁੰਦਾ ਕਹਿੰਦੇ ਹੁੰਦੇ ਆ ਕਿ ਬੰਦੇ ਦਾ ਦੁੱਖ ਦਸੇ ਤੋਂ ਘੱਟ ਜਾਂਦਾ ਉਹ ਕਹਿ ਨਾਲ ਹੀ ਨਾ ਸਤਨਾਮ ਲਾਜ਼ਮੀ ਉਹਨਾਂ ਦੇ ਲਿਖੇ ਹੋਏ ਨਾ ਚਾਰ ਕੁ ਲਾਈਨਾਂ ਤੁਹਾਨੂੰ ਸੁਣਾਉਣੀ ਆ ਕਹਿੰਦੇ ਕਿ ਜੋ ਸਿਖਾ ਰਹੇ ਹੈ ਜੋ ਸਿਖਾ ਰਹੇ ਹੈ ਹਵਾਓਂ ਕੋ ਚਲਣਾ ਉਹ ਕਿਸੀ ਤੂਫਾਨ ਕੇ ਅੱਗੇ ਛੁਕੇ ਤੋਂ ਹੋਗੇ ਚਲਤੇ ਚਲਤੇ ਚੱਲ ਰਿਹਾ ਹੈ ਸਫ਼ਰ ਏ ਜ਼ਿੰਦਗੀ ਉਮੀਦ ਹੈ ਵੋ ਕਹੀਂ ਨਾ ਕਹੀਂ ਰੋਕੇ ਤੋਂ ਹੋਗੇ ਸੋ ਜ਼ਿੰਦਗੀ ਦਾ ਸਫ਼ਰ ਆ ਜੀ ਕਿਤੇ ਨਾ ਕਿਤੇ ਰੁਕਣਾ ਪੈਂਦਾ ਕਿਤੇ ਨਾ ਕਿਤੇ ਜਿਹੜਾ ਮੋੜ ਆ ਉਹ ਵੀ ਆਉਂਦਾ ਵਾ ਜ਼ਿੰਦਗੀ ਦੇ ਵਿੱਚ ਪਰ ਜ਼ਿੰਦਗੀ ਦਾ ਸਾਹਮਣਾ ਹਰ ਕੋਈ ਕਰਦਾ ਤੇ ਤੁਸੀਂ ਗਾਣਾ ਸੁਣਨਾ ਚਾਹਿਆ ਮਿੱਤਰਾਂ ਦੀ ਆਵਾਜ਼ ਤੇ ਵੀ ਮਖਸੂਸਪੁਰੀ ਦੀ ਆਵਾਜ਼ ਦੇ ਵਿੱਚ ਮੱਲੀ ਜੀ ਜ਼ਰੂਰ ਤੁਹਾਨੂੰ ਗਾਣਾ ਸੁਣਾਵਾਂਗੇ ਤੇ ਅੱਗੇ ਜਸਪਾਲ ਸਿੰਨੇ ਵਾਲੇ ਉਹਨਾਂ ਨੇ ਫੱਗਣ ਮਹੀਨੇ ਤੇ ਦੱਸ ਦਿੱਤਾ ਕੀ ਹੁੰਦਾ ਵਾਕਈ ਜੀ ਮੌਸਮ ਦੇ ਬਦਲਾਵ ਦਾ ਵੱਡੇ ਬਜ਼ੁਰਗ ਇਹੀ ਕਹਿੰਦੇ ਹੁੰਦੇ ਆ ਕਿਉਂਕਿ ਉਦੋਂ ਨਾ ਫਿਰ ਠੰਡ ਹੁੰਦੀ ਆ ਠੰਡ ਦੇ ਵਿੱਚ ਤਾਂ ਸਰਦੀਆਂ ਦੇ ਵਿੱਚ ਆਪਾਂ ਧੁੱਪੇ ਮੰਜਾ ਡਾ ਕੇ ਸੌਂ ਜਾਂਦੇ ਆ ਤੇ ਜਦੋਂ ਫੱਗਣ ਆ ਜਾਂਦਾ ਉਦੋਂ ਆਗਾਜ਼ ਹੋ ਜਾਂਦਾ ਵਾ ਠੰਡ ਦਾ ਹਨਾ ਤੇ ਫੱਗਣ ਕਦੀ ਲੱਗਣ ਮਤਲਬ ਕਿ ਜਿਹੜੇ ਮੰਜੇ ਹੁੰਦੇ ਆ ਨਾ ਉਹ ਇੱਧਰ ਕੰਧਾਂ ਦੇ ਨਾਲ ਪਛਾਵੇਂ ਵਾਲੇ ਨੂੰ ਲੱਗਣੇ ਸ਼ੁਰੂ ਹੋ ਜਾਂਦੇ ਆ ਸੋ ਬਾਕੀ ਜੀ ਇਹ ਕਹਿੰਦੇ ਹੁੰਦੇ ਆ ਕਿ ਫੱਗਣ ਕੰਧੀ ਲੱਗਣ ਤੇ ਅੱਗੇ ਜੀ ਕੁਲਵਿੰਦਰ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਕੀ ਹਾਲ ਚਾਲ ਨੇ ਨਾਈਸ ਪ੍ਰੋਗਰਾਮ ਜੀ ਕੇ ਪੇ ਟਾਕ ਥੈਂਕ ਯੂ ਕੁਲਵਿੰਦਰ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਥੈਂਕ ਯੂ ਤੇ ਤੁਹਾਡਾ ਸਾਰਿਆਂ ਦਾ ਸਾਥ ਹੀ ਜੀ ਇਸ ਪ੍ਰੋਗਰਾਮ ਨੂੰ ਸੋਹਣਾ ਬਣਾ ਦਿੰਦਾ ਨਹੀਂ ਤਾਂ ਬਸ ਮੈਂ ਵੀ ਗੱਲਾਂ ਬਾਤਾਂ ਜੋਗੀ ਆ ਗੱਲਾਂ ਬਾਤਾਂ ਕਰਕੇ ਤੁਹਾਡੇ ਨਾਲ ਚਲੇ ਜਾਂਦੀ ਹਾਂ ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਸਿੱਧੂ ਹੋਰ ਤਾਂ ਜੀ ਇਹਨਾਂ ਨੇ ਕੁਛ ਨਹੀਂ ਲਿਖਿਆ ਕਿ ਇਹਨਾਂ ਦਾ ਨਾਮ ਕੀ ਆ ਸਿੱਧੂ ਕਹਿੰਦਾ ਉਸ ਨੂੰ ਜੀ ਬਿਲਕੁਲ ਉਹਨਾਂ ਨੇ ਕਹਾਣੀ ਦਾ ਦੱਸ ਦਿੱਤਾ ਵਾ ਕਿ ਇਸ ਕਹਾਣੀ ਦੇ ਵਿੱਚ ਉਹ ਬਿੱਲੀ ਮਰ ਕਿਉਂ ਗਈ ਕਹਿੰਦੇ ਕਿ ਉਸਨੂੰ ਇੱਕ ਆਸ ਸੀ ਜੋ ਟੁੱਟ ਗਈ ਉਹ ਕਹਿੰਦੇ ਹੁੰਦੇ ਆ ਨਾ ਜੀਵੇ ਆਸਾ ਮਰੇ ਨਿਰਾਸਾ ਸੋ ਬਿਲਕੁਲ ਜੀ ਉਹਨਾਂ ਦੀ ਜਿਹੜੀ ਆਸ ਆ ਉਹ ਟੁੱਟ ਗਈ ਤੇ ਅੱਗੇ ਪਿੰਦਰ ਬਰਾੜ ਕਹਿੰਦੇ ਕਿ ਉਹਨਾਂ ਨੇ ਜਵਾਬ ਦਿੱਤਾ ਕਿ ਉਹ ਕਾਹਤੋਂ ਆਪਾਂ ਪੁੱਛਿਆ ਸੀ ਕਿ ਦੱਸ ਦੋ ਕਿ ਤੁਸੀਂ ਸੈਡ ਕਾਹਤੋਂ ਤੁਹਾਡਾ ਜੀ ਕਾਹਤੋਂ ਨਹੀਂ ਲੱਗਦਾ ਹੈਗਾ ਕਹਿੰਦੇ ਨਹੀਂ ਬੋਬੀ ਜੀ ਇਹੋ ਜਿਹੀ ਕੋਈ ਗੱਲ ਨਹੀਂ ਬਸ ਕੁਝ ਪੁਰਾਣੇ ਦਿਨ ਤੇ ਕੁਝ ਪੁਰਾਣੇ ਚਿਹਰੇ ਯਾਦ ਆ ਗਏ ਸੀ ਸਭ ਠੀਕ ਠਾਕ ਆ ਜੀ ਵਾਹਿਗੁਰੂ ਦੀ ਅਪਾਰ ਕਿਰਪਾ ਲਓ ਜੀ ਪਿੰਦਰ ਬਰਾੜ ਜੀ ਤਾਂ ਕਹਿ ਗਏ ਕਿ ਉਹ ਠੀਕ ਠਾਕ ਆ ਤੇ ਕਿਸੇ ਨੂੰ ਉਹਨਾਂ ਦੇ ਕੋਲ ਨਾ ਹੁਣ ਜਾਣ ਦੀ ਲੋੜ ਨਹੀਂ ਹੈਗੀ ਮੈਂ ਤਾਂ ਸੋਚਿਆ ਸੀ ਤੁਹਾਡੀ ਪਾਰਟੀ ਪੂਟੀ ਹੋ ਜੂਗੀ ਹਨਾ ਇੱਕ ਹੈ ਵੀਕੈਂਡ ਆ ਤੇ ਚਲੋ ਇਕੱਠੇ ਹੋ ਜੂਗੇ ਪਰ ਉਹਨਾਂ ਨੇ ਤਾਂ ਕਹਿ ਦਿੱਤਾ ਕਹਿੰਦੇ ਨਹੀਂ ਬਸ ਕੁਛ ਪੁਰਾਣੇ ਦਿਨ ਯਾਦ ਆ ਗਏ ਸੀਗੇ ਤੇ ਉਦਾਂ ਸਭ ਠੀਕ ਠਾਕ ਆ ਦਿਲ ਹੀ ਉਦਾਸ ਹੈ ਤੇ ਬਾਕੀ ਸਭ ਖੈਰ ਹੈ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਹੈ ਹਨਾ ਸੋ ਉਹਨਾਂ ਦੇ ਜਿਹੜੇ ਸੁੰਨੇ ਰਾਹ ਨਾ ਜਿਹੜੇ ਬੀਤੇ ਹੋਏ ਪਾਲ ਆ ਉਹਨਾਂ ਦੇ ਵਿੱਚ ਕੋਈ ਕੋਈ ਪੈੜ ਆ ਜੀ ਜਿਹੜੀ ਉਹਨਾਂ ਨੂੰ ਉਦਾਸ ਕਰ ਰਹੀ ਆ ਚਲੋ ਕੋਈ ਗੱਲ ਨੀ ਜੀ ਅੱਗੇ ਸਾਡੇ ਨਾਲ ਹਰਜਿੰਦਰ ਸਿੰਘ ਕਹਿੰਦੇ ਬੋਬੀ ਜੀ ਹਰਮਨ ਰੇਡੀਓ ਆਸਟ੍ਰੇਲੀਆ ਦੀ ਸਾਰੀ ਟੀਮ ਬਹੁਤ ਵਧੀਆ ਗਿਆਨ ਦੀਆਂ ਗੱਲਾਂ ਕਰਦੇ ਹਨ ਬਿੱਲੀ ਇਸ ਤਰ੍ਹਾਂ ਇਸ ਆਸ ਨਾਲ ਆਸ਼ਾਵਾਦੀ ਸੀ ਕਿ ਮੈਂ ਘੜੇ ਵਿੱਚ ਮੱਖਣ ਹੈ, ਜਦੋਂ ਖੁੱਲ ਗਈ ਤਾਂ ਮੱਖਣ ਖਾਊਂਗੀ, ਪਰ ਘੜਾ ਖਾਲੀ ਸੀ, ਉਸ ਦੀ ਆਸ ਟੁੱਟ ਗਈ। ਵਾਹ ਜੀ ਵਾਹ, ਕਿਆ ਬਾਤ ਹੈ। ਬਿਲਕੁਲ ਹਰਜਿੰਦਰ ਜੀ, ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ ਕਿ ਜਿਹੜੀ ਉਹ ਬਿੱਲੀ ਸੀ ਉਹਨੂੰ ਆਸ ਸੀ, ਕਿਉਂਕਿ ਘੜਾ ਵਾ ਜਿਹੜਾ ਰੂਹ ਦਾ ਭਰਿਆ ਸੀ ਤੇ ਉਹਨੂੰ ਲੱਗਦਾ ਸੀ ਕਿ ਉਸ ਘੜੇ ਦੇ ਵਿੱਚ ਮੱਖਣ ਆ, ਤੇ ਉਹ ਇਸ ਆਸ ਨਾਲ ਹੀ ਜਿਉਂਦੀ ਰਹੀ ਕਿ ਜਦੋਂ ਵੀ ਉਹ ਖੁੱਲੂਗੀ ਤਾਂ ਉਹ ਜਿਹੜਾ ਘੜੇ ਵਿਚਲਾ ਮੱਖਣ ਆ ਸਾਰਾ ਖਾ ਜੂਗੀ। ਤੇ ਜਦੋਂ ਉਸਦਾ ਮਾਲਕ ਆਇਆ, ਉਸਨੇ ਉਸ ਬਿੱਲੀ ਨੂੰ ਖੋਲਿਆ, ਤੇ ਜਦੋਂ ਬਿੱਲੀ ਭੱਜ ਕੇ ਘੜੇ ਵੱਲ ਗਈ ਤੇ ਉਹਨੇ ਦੇਖਿਆ ਕਿ ਉੱਥੇ ਮੱਖਣ ਦੀ ਜਗ੍ਹਾ ਤੇ ਕੋਈ ਹੋਰ ਚੀਜ਼ ਆ ਜਿਹੜੀ ਕਿ ਉਹ ਨਹੀਂ ਖਾ ਸਕਦੀ, ਤਾਂ ਜਿਹੜੀ ਉਹਦੀ ਆਸ ਸੀ ਉਹ ਟੁੱਟ ਗਈ, ਉਹਦਾ ਦਿਲ ਟੁੱਟ ਗਿਆ, ਤੇ ਉਸੇ ਟਾਈਮ ਹੀ ਉਸ ਬਿੱਲੀ ਦੇ ਪ੍ਰਾਣ ਨਿਕਲ ਗਏ, ਸੋ ਬਿੱਲੀ ਖਤਮ ਹੋ ਗਈ। ਸੋ ਜ਼ਿੰਦਗੀ ਦੇ ਵਿੱਚ ਆਸ ਆ ਜਿਹੜੀ ਬਹੁਤ ਜ਼ਰੂਰੀ ਆ। ਜ਼ਿੰਦਗੀ ਦੇ ਵਿੱਚ ਟਾਈਮ ਜਿੱਦਾਂ ਦਾ ਵੀ ਮਰਜ਼ੀ ਆਵੇ, ਚੰਗਾ ਮਾੜਾ, ਅਪ ਡਾਊਨ ਜ਼ਿੰਦਗੀ ਦੇ ਵਿੱਚ ਚੱਲਦੇ ਹੀ ਰਹਿੰਦੇ ਆ, ਪਰ ਇਨਸਾਨ ਨੂੰ ਕਦੇ ਵੀ ਆਸ ਨਹੀਂ ਛੱਡਣੀ ਚਾਹੀਦੀ, ਕਿਉਂਕਿ ਜਿੰਨਾ ਚਿਰ ਤੁਹਾਡੇ ਕੋਲ ਆਸ ਹੈ, ਤੁਸੀਂ ਜ਼ਿੰਦਗੀ ਦੇ ਹਰ ਮੁਕਾਮ ਦੇ ਵਿੱਚ ਸਫਲਤਾ ਹਾਸਲ ਕਰ ਸਕਦੇ ਹੋ ਆਪਣੀ ਮਿਹਨਤ ਦੇ ਨਾਲ। ਤੇ ਅੱਗੇ ਗੁਰਪ੍ਰਤਾਪ ਸਿੰਘ ਕਹਿੰਦੇ, ਸਤਿ ਸ੍ਰੀ ਅਕਾਲ ਬੋਬੀ ਜੀ, ਗੀਤ ਲਾ ਦਿਓ ਚੀਨ ਮੀਨ ਬੀਤਬਲ ਜੀ ਦਾ। ਕਿਆ ਵਾਜਦਾ ਜੀ, ਚੀਨ ਮੀਨ, ਜਿੱਥੋਂ ਤੈਨੂੰ ਲੈਦਾ ਚੁੰਨੀ, ਚੀਨ ਮੀਨ ਦੀ ਨੇ ਮੇਰਾ ਚਾਦਰਾ ਵੀ ਘਸਿਆ ਪਿਆ ਹੈ। ਬੀਤਬਲ ਜੀ ਦਾ ਬੜਾ ਹੀ ਪਿਆਰਾ ਗਾਣਾ ਵਾ, ਤੇ ਲਓ ਜੀ ਗੁਰਪ੍ਰਤਾਪ ਜੀ ਆਪਾਂ ਗਾਣਾ ਵੀ ਸੁਣਦੇ ਹਾਂ, ਕਿਉਂਕਿ ਸਾਡੇ ਕੋਲ ਫਰਮਾਇਸ਼ੀ ਸੌਂਗ ਇੱਕ ਦੇਬੀ ਮਖਸੂਸਪੁਰੀ ਦਾ ਤੇ ਇੱਕ ਬੀਤਬਲ ਜੀ ਦਾ ਚੀਨ ਮੀਨ। ਤੇ ਦੇਖਦੇ ਹਾਂ ਜੀ ਪਹਿਲਾ ਗਾਣਾ ਸਰਬਜੀਤ ਭਾਜੀ ਕਿਹਦੀ ਪਸੰਦ ਦਾ ਲਾਉਂਦੇ ਆ, ਤੇ ਮਿਲਦੇ ਹਾਂ ਜੀ ਫਿਰ ਇਹਨਾਂ ਗੀਤਾਂ ਤੋਂ ਬਾਅਦ।
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲੀ, ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲੀ, ਰੂਪ ਦੀ ਏ ਰਾਣੀ ਏ ਪਰਾਂਦੇ ਨੂੰ ਸੰਭਾਲਨੀ, ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲੀ, ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲੀ। ਤੇਰੇ ਰੂਪ ਦਾ ਸ਼ਿੰਗਾਰ ਨੀ, ਮਿੱਠੇ ਤੇਰੇ ਬੋਲ ਮੂੰਹ ਬੋਲ ਇੱਕ ਵਾਰ ਨੀ, ਪਹਿਲਾਂ ਪਾਉਂਦੀ ਏ ਨੀ ਤੇਰੀ ਮੋਹਰਾਂ ਜਹੀ ਚਾਲਨੀ, ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲਨੀ, ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲਨੀ। ਮੁਖੜੇ ਤੇ ਗਿੱਠ ਗਿੱਠ ਲਾਲੀਆਂ, ਮਹਿਕਦੀ ਜਵਾਨੀ ਜਿਵੇਂ ਚੰਬੇ ਦੀਆਂ ਡਾਲੀਆਂ, ਚੱਲੀ ਨਹੀਂ ਓ ਜਾਂਦੀ ਤੇਰੇ ਰੂਪ ਵਾਲੀ ਚਾਲਨੀ, ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲੀ, ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲੀ। ਪੰਜਾਬ ਦੀ ਏ ਗਿੱਧਿਆਂ ਦੀ ਰਾਣੀ ਤੂੰ, ਖੇਤਾਂ ਦੀ ਬਹਾਰ ਆ ਤੇ ਚੌਂਕੇ ਦੀ ਸਵਾਣੀ ਤੂੰ, ਧੀਏ ਨੀ ਪੰਜਾਬ ਦੀ ਏ ਗਿੱਧਿਆਂ ਦੀ ਰਾਣੀ ਤੂੰ, ਖੇਤਾਂ ਦੀ ਬਹਾਰ ਆ ਤੇ ਚੌਂਕੇ ਦੀ ਸਵਾਣੀ ਤੂੰ, ਪਿਆਰ ਦੀ ਪੁਜਾਰ ਨੇ ਪਿਆਰਾਂ ਦਾ ਸਵਾਲ ਨੀ, ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲ ਨੀ, ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲ ਨੀ, ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲ ਨੀ, ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲ ਨੀ।
ਲਓ ਜੀ, ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲ ਨੀ ਗੀਤ ਸੁਣ ਰਹੇ ਸੀ ਤੁਸੀਂ, ਤੇ ਗੀਤ ਵਾਕਈ ਜੀ ਬੜਾ ਪਿਆਰਾ ਵਾ, ਤੇ ਇਹ ਜਿਹੜੇ ਗੀਤ ਆ ਨਾ ਇਹ ਹਮੇਸ਼ਾ ਫੋਰ ਐਵਰ ਗੀਤ ਹੁੰਦੇ ਆ, ਜਦੋਂ ਇਹਨਾਂ ਨੂੰ ਮਰਜ਼ੀ ਲਾ ਲਓ ਤੇ ਹਮੇਸ਼ਾ ਹੀ ਦਿਲ ਨੂੰ ਬੜਾ ਸਕੂਨ ਦਿੰਦੇ ਆ ਤੇ ਬੜਾ ਮਨ ਕਰਦਾ ਵਾ ਜੀ ਇਹ ਜਿਹੜੇ ਗਾਣੇ ਆ ਏਦਾਂ ਸੁਣਨ ਲਈ। ਤੇ ਥੈਂਕ ਯੂ ਜੀ, ਪ੍ਰੋਗਰਾਮ ਦੇ ਵਿੱਚ ਇਸ ਗਾਣੇ ਦੀ ਮੌਲੀ ਚੌਲ ਨੇ ਫਰਮਾਇਸ਼ ਕੀਤੀ ਸੀ ਤੇ ਗਾਣਾ ਵਾਕਈ ਬੜਾ ਪਿਆਰਾ ਸੀ ਤੇ ਜਿਹੜੇ ਗਾਣੇ ਅਰਸ਼ ਮੱਲੀ ਹੁਣਾਂ ਨੇ ਕੀਤਾ ਵਾ, ਬੀਬੀ ਮਕਸੂਦਪੁਰੀ ਦਾ ਗਾਣਾ ਤੇ ਇੱਕ ਚੀਨ ਮੀਨ ਗੁਰਪ੍ਰਤਾਪ ਸਿੰਘ ਨੇ, ਸੋ ਬਿਲਕੁਲ ਜੀ ਮੈਂ ਪ੍ਰੋਗਰਾਮ ਦੇ ਵਿੱਚ ਉਹ ਗਾਣੇ ਵੀ ਜ਼ਰੂਰ ਛੱਡ ਕੇ ਜਾਊਂਗੀ। ਤੇ ਪਰ ਆਪਾਂ ਪਹਿਲਾਂ ਬੁਝਾਰਤ ਦਾ ਜਵਾਬ ਦੇ ਦਿੰਨੇ ਆ ਜੀ। ਆਪਾਂ ਤੁਹਾਨੂੰ ਬੁਝਾਰਤ ਪਾਈ ਸੀਗੀ ਅੱਜ ਕਿ ਨੀਲੀ ਟਾਕੀ ਚਾਵਲ ਵਧੇ ਦਿਨੇ ਗਵਾਚੇ ਰਾਤੀ ਵੀ ਨਾ ਲੱਭੇ, ਸੋ ਮੈਂ ਵੈਸੇ ਹੀ ਐਵੇਂ ਮਜ਼ਾਕ ਦੇ ਤੌਰ ਤੇ ਇਹਨੂੰ ਚੇਂਜ ਕਰਤਾ ਸੀਗਾ। ਵੈਸੇ ਬੁਝਾਰਤ ਏਦਾਂ ਹੀ ਆ ਕਿ ਦਿਨੇ ਗਵਾਚੇ ਰਾਤੀ ਲੱਭੇ, ਸੋ ਤਾਰੇ ਹੁੰਦੇ ਆ ਜੀ ਸਾਰਿਆਂ ਨੂੰ ਪਤਾ, ਪਰ ਹੁਣ ਜੇ ਰਾਤ ਨੂੰ ਵੀ ਨੀ ਲੱਭੇ ਤਾਂ ਇੰਨਾ ਕੁ ਤਾਂ ਤੁਸੀਂ ਸਮਝ ਹੀ ਸਕਦੇ ਹੋ ਕਿ ਜਾਂ ਤਾਂ ਮੀਂਹ ਪੈਂਦਾ ਹੋਊਗਾ ਤੇ ਜਾਂ ਫਿਰ ਬੱਦਲਵਾਈ ਹੋਊਗੀ, ਆਕਾਸ਼ ਦੇ ਵਿੱਚ ਬੱਦਲ ਹੋਣਗੇ। ਸੋ ਇਹ ਸੀ ਜੀ ਬੁਝਾਰਤ ਦਾ ਜਵਾਬ ਕਿ ਰਾਤ ਨੂੰ ਵੀ ਨਹੀਂ ਲੱਭਦੇ ਤਾਂ ਜਾਂ ਤਾਂ ਬੱਦਲਵਾਈ ਹੋਈ ਆ, ਬੱਦਲ ਹੋਇਆ ਆਕਾਸ਼ ਦੇ ਵਿੱਚ, ਤੇ ਜਾਂ ਫਿਰ ਮੀਂਹ ਪੈ ਰਿਹਾ ਵਾ, ਹਨਾ। ਸੋ ਇਸਦਾ ਸਾਨੂੰ ਨਵੀਂ ਬਿਨੀਪੈਗ ਵਾਲੇ ਤੇ ਨਪਿੰਦਰ ਰਹੀਲ ਇਹਨਾਂ ਨੇ ਜੀ ਬਿਲਕੁਲ ਸਹੀ ਜਵਾਬ ਦਿੱਤਾ ਸੀ। ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਜਿਹੜੀ ਅਸੀਂ ਚਾਰ ਰੁੱਤਾਂ ਤੇ ਦੇਸੀ ਮਹੀਨਿਆਂ ਦੇ ਨਾਮ ਪੁੱਛੇ ਸੀ ਉਹ ਤਾਂ ਸਾਡੇ ਸਾਰੇ ਲਿਸਨਰ ਜਿਨ੍ਹਾਂ ਨੇ ਵੀ ਸਾਨੂੰ ਜਵਾਬ ਭੇਜੇ ਬਿਲਕੁਲ ਠੀਕ ਭੇਜੇ ਸੀ। ਬਸੰਤ ਦੇ ਨਾਲ ਬਹਾਰ ਵੀ ਹੁੰਦੀ ਆ ਕਿਉਂਕਿ ਬਹਾਰ ਦੀ ਰੁੱਤ ਆਉਂਦੀ ਆ ਨਾ, ਜਦੋਂ ਕਰੂੰਬਲਾ ਫੁੱਟਦੀਆਂ ਨੇ ਬੜੇ ਸੋਹਣੇ ਚਾਰੇ ਪਾਸੇ ਛੋਟੇ ਛੋਟੇ ਫੁੱਲ, ਹਰਿਆਲੀ ਬੜੀ ਸੋਹਣੀ ਲੱਗਦੀ ਆ ਹਨਾ। ਬਾਗਾਂ ਦੇ ਵਿੱਚ ਮੋਰ ਕੂਕਦੇ ਆ ਉਦੋਂ, ਤੇ ਪਹਿਲਾਂ ਪਾਉਂਦੇ ਆ ਪੰਛੀਆਂ ਦੀ ਚੀਂ ਚੀਂ, ਬੜੀ ਸੋਹਣੀ ਲੱਗਦੀ ਆ ਉਹ ਰੁੱਤ ਹਨਾ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਨੂੰ ਬੁਝਾਰਤ ਦਾ ਜਵਾਬ ਦੱਸ ਦਿੱਤਾ ਤੇ ਕਹਾਣੀ ਦਾ ਵੀ, ਇੱਕ ਛੋਟੀ ਜਿਹੀ ਜਿਹੜੀ ਕਿ ਅਸੀਂ ਬਿੱਲੀ ਵਾਲੀ ਸਾਂਝੀ ਕੀਤੀ ਸੀ ਉਹਦੇ ਵਿੱਚ ਵੀ ਦੱਸ ਦਿੱਤਾ ਕਿ ਜਿਹੜੀ ਆਸ ਆ ਜ਼ਿੰਦਗੀ ਦੇ ਵਿੱਚ ਬਹੁਤ ਮਾਇਨੇ ਰੱਖਦੀ ਆ। ਅਗਰ ਤੁਹਾਡੀ ਲਾਈਫ ਦੇ ਵਿੱਚ, ਜ਼ਿੰਦਗੀ ਦੇ ਵਿੱਚ ਤੁਸੀਂ ਇੱਕ ਆਸ ਨੂੰ ਲੈ ਕੇ ਚੱਲਦੇ ਹੋ ਤਾਂ ਤੁਸੀਂ ਆਪਣੇ ਮੁਕਾਮ ਤੱਕ ਜ਼ਰੂਰ ਪਹੁੰਚ ਜਾਂਦੇ ਹੋ। ਤੇ ਇੱਕ ਅਸੀਂ ਜਿਹੜੀ ਖਬਰ ਦੀ ਗੱਲ ਕੀਤੀ ਸੀਗੀ ਕਿ ਵਨ ਨੇਸ਼ਨ ਸੈਨੇਟਰ ਪੌਲਿਨ ਹਾਂਸਨ ਨੇ ਆਸਟ੍ਰੇਲੀਆ ਦੀ ਸਰਕਾਰ ਤੋਂ ਮੰਗ ਕੀਤੀ ਆ ਕਿ ਉਹ ਪੀਆਰ ਦੇਣ ਤੋਂ ਪਹਿਲਾਂ, ਪਰਮਾਨੈਂਟ ਰੈਜ਼ੀਡੈਂਸੀ ਦੇਣ ਤੋਂ ਪਹਿਲਾਂ ਇੱਕ ਟੈਸਟ ਆ ਜੀ ਜਿਹੜਾ ਜਿਹਨੂੰ ਕਿ ਅਸਿਮੂਲੇਸ਼ਨ ਟੈਸਟ ਕਹਿੰਦੇ ਆ ਕਿ ਉਹ ਕਰਵਾਇਆ ਜਾਵੇ। ਉਸਦਾ ਰੀਜ਼ਨ ਉਹਨਾਂ ਨੇ ਕੀ ਦੱਸਿਆ ਵਾ, ਕਹਿੰਦੇ ਕਿ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਇੱਥੇ ਵੀਜ਼ਾ ਲੈਂਦੇ ਆ ਨਾ, ਉਹ ਕਈ ਅਜਿਹੇ ਦੇਸ਼ਾਂ ਤੋਂ ਆਉਂਦੇ ਆ ਜਿੱਥੇ ਕਿ ਪਰਮਿਸ਼ਨ ਹੁੰਦੀ ਆ ਇੱਕ ਤੋਂ ਵੱਧ ਵਿਆਹ ਕਰਾਉਣ ਦੀ। ਤੇ ਕਈ ਵਾਰੀ ਜਿਹੜੀਆਂ ਲੇਡੀਜ਼ ਹੁੰਦੀਆਂ ਨੇ, ਮਹਿਲਾਵਾਂ ਹੁੰਦੀਆਂ ਨੇ, ਉਹਨਾਂ ਦੇ ਉੱਪਰ ਕਾਫੀ ਤਰ੍ਹਾਂ ਦੇ ਅਤਿਆਚਾਰ ਵੀ ਕੀਤੇ ਜਾਂਦੇ ਆ, ਉਹ ਜਿਹਨੂੰ ਕਿ ਉਹ ਜਾਇਜ਼ ਵੀ ਮੰਨਦੇ ਆ ਕਿਤੇ ਨਾ ਕਿਤੇ। ਤੇ ਛੋਟੀ ਏਜ ਦੇ ਵਿੱਚ ਜਾਣੀ ਕਿ ਟੀਨੇਜ਼ਰ ਵਿੱਚ ਬੱਚਿਆਂ ਦੇ ਵਿਆਹ ਵਾ ਜਿਹੜੇ ਉਹ ਵੀ ਹੁੰਦੇ ਆ। ਸੋ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਲੋਕ ਆ ਇਹ ਕਈ ਵਾਰੀ ਸਾਡੇ ਇੱਥੇ ਜਿਹੜਾ ਆਸਟ੍ਰੇਲੀਆ ਭਾਈਚਾਰਾ, ਆਸਟ੍ਰੇਲੀਅਨ ਭਾਈਚਾਰਾ ਵਾ ਸਾਡਾ ਜੋ ਸੋਸਾਇਟੀ ਆ ਉਹਦੇ ਵਿੱਚ ਨਾਕਾਮ ਰਹਿ ਜਾਂਦੇ ਆ ਜੁੜਨ ਤੋਂ, ਕਿਉਂਕਿ ਇਹਨਾਂ ਆਸਟ੍ਰੇਲੀਆ ਦੇ ਵਿੱਚ ਲੇਡੀਜ਼ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਤੁਸੀਂ ਨਹੀਂ ਕਰ ਸਕਦੇ, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਾ ਤੁਸੀਂ ਉਹਨਾਂ ਨੂੰ ਕੰਪੈਲ ਕਰ ਸਕਦੇ ਹੋ, ਨਾ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਵੀ ਤੁਸੀਂ ਤੰਗ ਕਰ ਸਕਦੇ ਹੋ ਨਾ। ਸੋ ਰਿਸਪੈਕਟ ਕਰਦੇ ਆ ਜੀ ਉਹ ਇਸ ਸੋਸਾਇਟੀ ਦੇ ਵਿੱਚ। ਸੋ ਕਹਿੰਦੇ ਕਿ ਕਿਤੇ ਨਾ ਕਿਤੇ ਵੀ ਹੁਣ ਉਹਨਾਂ ਨੂੰ ਪੱਕਾ ਕਰਨ ਤੋਂ ਪਹਿਲਾਂ ਉਹਨਾਂ ਦੀ ਇੱਕ ਪ੍ਰੀਖਿਆ ਲਈ ਜਾਵੇ, ਇੱਕ ਟੈਸਟ ਲਿਆ ਜਾਵੇ ਜਿਸ ਦੇ ਵਿੱਚ ਤਕਰੀਬਨ 20 ਸਵਾਲ ਹੋਣਗੇ, ਤੇ ਯਕੀਨੀ ਬਣਾਇਆ ਜਾਵੇ ਕਿ ਉਹ 20 ਦੇ ਵਿੱਚੋਂ 12 ਸਵਾਲ ਠੀਕ ਹੋਣ ਉਹਨਾਂ ਨੂੰ PR ਦੇਣ ਬਦਲੇ। ਤੇ ਉਹ ਜਿਹੜੇ ਸਵਾਲ ਆ ਜੀ ਉਹਦਾ ਤਾਂ ਹਜੇ ਕੋਈ ਮੋਡਿਊਲ ਨਹੀਂ, ਪਰ ਹੋਊਗੇ ਉਹ ਨੋਰਮਲੀ ਜਿੱਦਾਂ ਕਿ ਉਹ ਇੱਥੋਂ ਦੀ ਸੋਸਾਇਟੀ ਦੇ ਵਿੱਚ ਆਪਣੇ ਆਪ ਨੂੰ ਢਾਲ ਸਕਣ। ਤੇ ਇੱਕ ਅਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਇੱਕ 9 ਸਾਲ ਦੀ ਬੱਚੀ ਨੇ, ਇੱਕ ਸਕੂਲ ਦੀ ਬੱਚੀ ਆ 9 ਸਾਲ ਦੀ, ਉਹਨੇ ਰਾਸ਼ਟਰੀ ਗੀਤ ਦੇ ਦੌਰਾਨ ਖੜੇ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਤੇ ਇਸ ਤੇ ਵੀ ਕਾਫੀ TV ਚੈਨਲ ਤੇ ਵੀ ਕਾਫੀ ਇੱਥੇ ਮਤਲਬ ਕਿ ਹੰਗਾਮਾ ਜਿਹਾ ਥੋੜਾ ਹੋਇਆ ਸੀਗਾ, ਲੋਕਾਂ ਨੇ ਬੜੀ ਚਰਚਾ ਕੀਤੀ ਸੀਗੀ। ਤੇ ਉਸ ਲੜਕੀ ਨੇ ਇਹ ਕਿਹਾ ਸੀਗਾ ਕਿ ਜਿਹੜਾ ਇਹ ਗੀਤ ਆ ਸੰਸਥਾਗਤ ਨਸਲਵਾਦ ਦਾ ਵਿਰੋਧ ਕਰਨ ਲਈ ਉਸਨੇ ਰਾਸ਼ਟਰ ਗਾਨ ਦੇ ਵਿੱਚ ਖੜੇ ਹੋਣ ਤੋਂ ਮਨਾ ਕੀਤਾ ਸੀ। ਤੇ ਉਸਦਾ ਦੋਸ਼ ਹੈ ਕਿ ਐਡਵਾਂਸ ਆਸਟ੍ਰੇਲੀਆ ਫੇਅਰ ਦੇਸ਼ ਦੇ ਮੂਲ ਲੋਕਾਂ ਨੂੰ ਨਜ਼ਰ ਅੰਦਾਜ਼ ਕਰਦਾ ਹੈ। ਸੋ ਇਹ ਸੀ ਜੀ ਆਸਟ੍ਰੇਲੀਆ ਦੀਆਂ ਕੁਝ ਖ਼ਬਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਤੇ ਹੁਣ ਪ੍ਰੋਗਰਾਮ ਦੇ ਵਿੱਚੋਂ ਵਿਦਾ ਲੈਣ ਦਾ ਟਾਈਮ ਵੀ ਹੋ ਗਿਆ ਵਾ, ਤੇ ਬਾਕੀ ਤੁਸੀਂ ਦੇਖ ਲਿਓ ਜੀ ਕਿਸੇ ਨੇ ਦੱਸਿਆ ਨੀ ਕਿ ਤੁਸੀਂ ਕਿਹੜੇ ਕਿਹੜੇ ਨਾਮ ਆ ਤੁਹਾਡੇ ਤੇ ਕਿਹੜੇ ਕਿਹੜੇ ਨਾਮ ਤੁਹਾਡੇ ਰੱਖੇ ਹੋਏ ਆ ਜਾਂ ਕਿਹੜੇ ਕਿਹੜੇ ਨਾਮ ਤੁਸੀਂ ਰੱਖਦੇ ਹੋ। ਸੋ ਲਓ ਫਿਰ ਇੱਦਾਂ ਹਰਜਿੰਦਰ ਸਿੰਘ ਪ੍ਰੋਗਰਾਮ ਦੇ ਵਿੱਚ ਕਹਿੰਦੇ ਕਿ ਬੌਬੀ ਜੀ ਪੰਜਾਬੀ ਆਪਣੀ ਮਿਹਨਤ ਲਗਨ ਤੇ ਸੂਝਬੂਝ ਨਾਲ ਇਮਾਨਦਾਰੀ ਨਾਲ ਕੰਮ ਕੀਤਾ ਹੈ ਤੇ ਆਪਣੇ ਪਰਿਵਾਰ ਸਮੇਤ ਪੰਜਾਬ ਭਰ ਦਾ ਨਾਂ ਰੋਸ਼ਨ ਕੀਤਾ ਹੈ। ਹਾਂਜੀ ਬਿਲਕੁਲ ਜੀ, ਪੰਜਾਬੀ ਜਿੱਥੇ ਵੀ ਜਾਂਦੇ ਆਪਣੀ ਪਹਿਚਾਣ ਬਣਾ ਲੈਂਦੇ ਆ। ਸੋ ਅਗਰ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਾਂਦੇ ਹੋ, ਕਿਸੇ ਵੀ ਕੋਨੇ ਵਿੱਚ ਰਹਿੰਦੇ ਹੋ, ਅਗਰ ਤੁਹਾਡੀ ਸੀਰਤ ਤੇ ਸੂਰਤ ਲੋਕੀ ਦੋਨੋਂ ਦੇਖਦੇ ਆ, ਸੂਰਤ ਘੱਟ ਪਰ ਤੁਹਾਡੀ ਸੀਰਤ ਜ਼ਿਆਦਾ ਦੇਖੀ ਜਾਂਦੀ ਆ, ਤੁਸੀਂ ਵਧੀਆ ਇਨਸਾਨ ਹੋ ਤੇ ਵਧੀਆ ਵਿਚਾਰ ਰੱਖਦੇ ਹੋ ਤਾਂ ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ, ਤੁਹਾਡੀ ਆਪਣੀ ਪਹਿਚਾਣ ਆਪਣੇ ਆਪ ਹੀ ਬਣ ਜਾਂਦੀ ਆ। ਸੋ ਲਓ ਫਿਰ ਤੁਹਾਡੀ ਸਾਰਿਆਂ ਦੀ ਪਹਿਚਾਣ ਬਣੀ ਰਹੇ ਤੇ ਸੋਹਣੀ ਸੀਰਤਾਂ ਤੇ ਸੋਹਣੀਆਂ ਸੂਰਤਾਂ ਤੁਹਾਨੂੰ ਇਸੇ ਤਰ੍ਹਾਂ ਤੁਹਾਡੇ ਚਿਹਰੇ ਤੇ ਮੁਸਕਾਨਾ ਰਹਿਣ ਤੇ ਆਪਣੀ ਸੀਰਤ ਦੇ ਨਾਲ ਸਾਰਿਆਂ ਦਾ ਦਿਲ ਜੁੱਤਦੇ ਰਹੂ। ਇਸੇ ਹੀ ਦੁਆ ਦੇ ਨਾਲ ਆਸ ਮੁਰਾਦ ਦੇ ਨਾਲ ਮੈਂ ਲੈਂਦੀ ਹਾਂ ਜੀ ਤੁਹਾਡੇ ਤੋਂ ਵਿਦਾ। ਮਿਲਦੇ ਹਾਂ ਅਗਲੇ ਹਫ਼ਤੇ 8 to 10 ਸਿਡਨੀ ਸਮੇਂ ਮੁਤਾਬਕ ਤੇ ਪਰ ਤੁਹਾਡੇ ਪਸੰਦ ਦੇ ਫਰਮਾਇਸ਼ੀ ਗੀਤ ਛੱਡ ਕੇ ਜਾ ਰਹੀ ਹਾਂ ਉਹ ਜ਼ਰੂਰ ਸੁਣਿਓ ਤੇ ਅੱਜ ਚੱਲਦੇ ਹਾਂ ਜੀ ਮੂਵੀ ਦੇਖਣ ਕਿਸਮਤ ਵੀ ਤੇ ਨਾਲੇ ਮੇਰੇ ਖਿਆਲ ਚ ਵਿਰਸਾ ਨਾਈਟ ਸਾਰਿਆਂ ਨੂੰ ਪਤਾ ਹੀ ਆ ਜੀ ਐਡੀਲੇਡ ਦੇ ਵਿੱਚ ਅਸੀਂ ਦੱਸ ਹੀ ਚੁੱਕੇ ਹਾਂ। ਸੋ ਬਾਕੀ ਜੀ ਉਹਨਾਂ ਦੇ ਨਾ ਜਿਹੜੀਆਂ ਤਿਆਰੀਆਂ ਹੋ ਰਹੀਆਂ ਉਹਨਾਂ ਦੀਆਂ ਥੋੜੀ ਬਹੁਤੀ ਉਹ ਵੀਡੀਓਜ਼ ਫੇਸਬੁੱਕ ਤੇ ਪਾਉਂਦੇ ਆ। ਬਾਕੀ ਜੀ ਮਾਸ਼ਾਅੱਲਾ ਬਾ ਕਮਾਲ ਆ। ਸੋ ਬਹੁਤ ਹੀ ਸੋਹਣਾ ਉਹਨਾਂ ਦਾ ਜਿਹੜਾ ਪ੍ਰਬੰਧ ਆ ਤੇ ਪ੍ਰੋਗਰਾਮ ਆ ਉਹ ਲਿਖਿਆ ਜਾ ਰਿਹਾ ਵਾ। ਸਿਰਫ ਇੱਕ ਗਿੱਧਾ ਭੰਗੜਾ ਨੀ, ਬੜੇ ਸੋਹਣੇ ਵਿਅੰਗਮਈ ਚੀਜ਼ਾਂ ਉੱਥੇ ਅੱਜ ਦੇ ਸਮਾਜ ਤੇ ਕਟਾਰਕ ਵਿਅੰਗ ਨਾਟਕ ਸਕਿੱਟ ਭੰਗੜਾ ਸਾਰਾ ਕੁਛ ਆ ਜੀ ਉੱਥੇ। ਕਈ ਰੰਗਾਂ ਦਾ ਗੁਲਦਸਤਾ ਹੋਊਗਾ ਉਸ ਵਿਰਸਾ ਨਾਟਕ ਦੇ ਵਿੱਚ, ਜਾਣਾ ਨਾ ਭੁੱਲਿਓ। ਸਪੈਸ਼ਲੀ ਅਗਰ ਤੁਸੀਂ ਉੱਥੇ ਰਹਿੰਦੇ ਹੋ, ਜੀ ਤਾਂ ਸਾਡਾ ਵੀ ਕਰਦਾ ਵਾ ਪਰ ਕੀ ਕਰੀਏ ਹਨਾ, ਦੂਰੀ ਮਾਰ ਜਾਂਦੀ ਆ। ਜਾਣਾ ਚਾਹੁੰਦੇ ਆ ਪਰ ਚਲੋ ਕੋਈ ਗੱਲ ਨੀ, ਅਗਰ ਜ਼ਿੰਦਗੀ ਦੇ ਵਿੱਚ ਫਿਰ ਟਾਈਮ ਮਿਲਿਆ ਤਾਂ ਅਗਲੇ ਸਾਲ ਤੇ ਵਿਰਸਾ ਨਾਟਕ ਦੇਖਣ ਐਡੀਲੇਡ ਅਸੀਂ ਵੀ ਜ਼ਰੂਰ ਪਹੁੰਚਾਂਗੇ। ਪਰ ਤੁਸੀਂ ਇਸ ਮੌਕੇ ਨੂੰ ਖੁੰਝਾਣਾ ਦੇਣਾ, ਜ਼ਰੂਰ ਪਹੁੰਚਿਓ ਤੇ ਲਓ ਜੀ ਫਿਰ ਮੈਨੂੰ ਦਿਓ ਇਜਾਜ਼ਤ। ਅਗਲੇ ਹਫ਼ਤੇ ਮਿਲਾਂਗੇ, ਤਦ ਤੱਕ ਦੇ ਲਈ ਰੱਬ ਰੱਖਾ। ਤੁਸੀਂ ਕਿਤੇ ਨਾ ਜਾਣਾ, ਸੁਣਦੇ ਰਹੋ ਸੋਹਣੇ ਸੋਹਣੇ ਗਾਣੇ ਹਰਮਨ ਰੇਡੀਓ ਤੇ।